पॉपुलर टायर ते चल।
पॉपुलर टायर, ट्रक टायर सर्विस, एनुअल इंस्पेक्शन, अलाइनमेंट एंड ऑयल चेंज, 3 लोकेशन टू सर्व यू, मिसिसागा, इटोबिको, हैमिल्टन।
ओए उचिया नीवियां सड़कां ते जावे मेल दा टायर पवा के वेख पॉपुलर टायर दा।
ਜੀ ਹਾਂ, ਤੁਸੀਂ ਜੁੜੇ ਰੇਡੀਓ ਪ੍ਰੋਗਰਾਮ ਖਬਰ ਸਾਹ ਦੇ ਨਾਲ ਔਰ ਤੁਹਾਡਾ ਸਾਡਾ ਸਾਥ ਬਣਿਆ ਰਹਿੰਦਾ ਜੀ 8:30 ਵਜੇ ਤੋਂ ਲੈ ਕੇ 10 ਵਜੇ ਤੱਕ। ਔਰ ਜਗਦੀਸ਼ ਭਾਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ। 416-970-5000 ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਭਾਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਥੈਂਕ ਯੂ ਸੋ ਮਚ ਸੰਦੀਪ ਜੀ, ਧੰਨਵਾਦ। WTOR ਸੈਮਸੰਗ ਜੀ ਤੋਂ ਪ੍ਰੋਗਰਾਮ ਖਬਰ ਸਾਹ ਨਾਲ ਜੁੜੇ ਸਾਰੇ ਹੀ ਸੋਤਿਆਂ ਦਾ ਇਸ ਪ੍ਰੋਗਰਾਮ ਚ ਨਿੱਘਾ ਨਿੱਘਾ ਸਵਾਗਤ। ਸੋ ਗੋਪਿਤ ਬੋਬਾ ਜੀ ਅਤੇ ਨਾਲ ਦੀ ਨਾਲ ਸੰਦੀਪ ਜੀ ਤੁਹਾਡੇ ਨਾਲ ਸਪੋਰਟਸ, ਕੋਰੋਨਾ ਵਾਇਰਸ ਦੇ ਨੰਬਰਸ ਤੇ ਕੋਰੋਨਾ ਵਾਇਰਸ ਨਾਲ ਜੁੜੀਆਂ ਕੁਛ ਖਬਰਾਂ ਨੇ ਜਿਹੜੀਆਂ ਕਵਰ ਕਰ ਚੁੱਕੇ ਨੇ। ਅਤੇ ਗੁਰਪ੍ਰੀਤ ਜੀ ਸਟਿਲ ਸਾਡੇ ਨਾਲ ਨੇ, ਜਿੱਥੇ ਅਸੀਂ ਤੁਹਾਡੇ ਨਾਲ ਕੋਰੋਨਾ ਵਾਇਰਸ ਦੇ ਅੱਜ ਕੱਲ੍ਹ ਨੰਬਰ ਕਵਰ ਕਰਦੇ ਹਾਂ ਅਤੇ ਉਸਦੇ ਨਾਲ ਨਾਲ ਅਸੀਂ ਕੁਛ ਕਵਰ ਕਰਦੇ ਹਾਂ ਕਿ ਵੈਕਸੀਨ ਕਿਹੜੀ ਕਿਹੜੀ ਕੈਨੇਡਾ ਦੇ ਕਿਹੜੇ ਕਿਹੜੇ ਸੂਬੇ ਦੇ ਵਿੱਚ ਕਿੰਨੇ ਕਿੰਨੇ ਲੋਕਾਂ ਨੂੰ ਜਿਹੜੀ ਵੈਕਸੀਨ ਲੱਗ ਚੁੱਕੀ ਹੈ, ਕੋਰੋਨਾ ਵਾਇਰਸ ਵੈਕਸੀਨ ਹੈ ਜਿਹੜੀ, ਉਸ ਨੂੰ ਵੀ ਟਰੈਕ ਕਰਦੇ ਹਾਂ ਹੁਣ। ਗੁਰਪ੍ਰੀਤ ਜੀ ਥੈਂਕ ਯੂ ਸੋ ਫਾਰ,
ਧੰਨਵਾਦ ਜੀ, ਨੋ ਪ੍ਰੋਬਲਮ, ਯੂ ਆਰ ਵੈਲਕਮ ਐਨੀ ਟਾਈਮ।
ਮਾਫੀ ਚਾਹੁੰਦਾ ਅੱਜ ਥੋੜਾ ਜਿਹਾ ਲੇਟ ਹੋ ਗਿਆ, ਔਰ ਜੇ ਸੰਦੀਪ ਜਿੱਦਣ ਦਾ ਆਉਣ ਲੱਗਿਆ ਉਦੋਂ ਦਾ ਥੋੜਾ ਜਿਹਾ ਨਿਸ਼ਚਿੰਤ ਹੋ ਜਾਈਦਾ ਆ। ਤੇ ਵੈਕਸੀਨ ਦੇ ਨੰਬਰ ਦੇ ਵਿੱਚ ਕਿੰਨਾ ਕੁ ਵਾਧਾ ਹੋਇਆ ਕੱਲ ਤੋਂ ਲੈ ਕੇ ਅੱਜ ਤੱਕ?
ਕਾਫੀ ਵਾਧਾ ਹੋ ਚੁੱਕਿਆ ਜੀ ਆਲਰੇਡੀ। ਅੱਜ ਵੀ ਜੇਕਰ ਆਪਾਂ ਲੇਟੈਸਟ ਟਰੈਕਿੰਗ ਕਰਦੇ ਹਾਂ ਜੀ, ਤਾਂ 232,265 ਜਿਹੜੀਆਂ ਨੇ ਜੀ ਡੋਜ਼ ਉਹ ਐਡਮਿਨਿਸਟਰ ਹੋ ਚੁੱਕੀਆਂ ਨੇ। ਟੋਟਲ ਜਿਹੜੀ ਡਿਲੀਵਰੀ ਹੋਈ ਸੀ ਜੀ 484,830 ਡੋਜ਼ ਦੀ ਹੋਈ ਸੀ। 0.618% ਆਫ ਕੈਨੇਡੀਅਨ ਪਾਪੂਲੇਸ਼ਨ ਹੈਜ਼ ਰਿਸੀਵਡ ਐਟ ਲੀਸਟ ਵਨ ਡੋਜ਼। ਪਰ ਜੇਕਰ ਆਪਾਂ ਸਿਟੀ ਟੀਵੀ ਦੀ ਜਿਹੜੀ ਹੈ ਜੀ ਵੈਬਸਾਈਟ ਤੋਂ ਦੇਖਦੇ ਹਾਂ, ਉੱਥੇ ਜਿਹੜਾ ਨੰਬਰ ਹੈ ਜੀ ਜਿੱਥੋਂ ਆਪਾਂ ਕਵਰ ਕਰਦੇ ਹੁੰਦੇ ਹਾਂ, 216,878 ਟੋਟਲ ਦਿਖਾ ਰਹੇ ਨੇ ਜੀ ਕਿੰਨੇ ਲੱਗੇ ਨੇ। ਔਰ ਓਨਟੈਰੀਓ ਦੇ ਵਿੱਚ 72,631 ਲੋਕਾਂ ਨੂੰ ਜਿਹੜਾ ਜੀ ਇਹ ਇੰਜੈਕਸ਼ਨ ਦਿੱਤਾ ਜਾ ਚੁੱਕਿਆ।
ਕੱਲ੍ਹ ਨਾਲੋਂ ਫਿਰ 12,000 ਲੋਕਾਂ ਨੂੰ ਹੋਰ ਵੈਕਸੀਨ ਜਿਹੜੀ ਓਨਟੈਰੀਓ ਦੇ ਵਿੱਚ ਮਿਲੀ ਹੈ। ਸੋ ਜੇਕਰ ਅਸੀਂ ਪਾਪੂਲੇਸ਼ਨ ਵਾਈਜ਼ ਦੇਖੀਏ ਕਿ ਪਰ ਪਾਪੂਲੇਸ਼ਨ ਦੇ ਹਿਸਾਬ ਦੇ ਨਾਲ ਕਿਹੜੇ ਸਟੇਟ ਦੇ ਵਿੱਚ ਵੱਧ ਲੱਗ ਰਹੀ ਹੈ, ਤਾਂ ਉਹਦਾ ਨੰਬਰ ਅੰਟਾਰੀਓ ਨਹੀਂ ਆਉਂਦਾ ਹੈਗਾ। ਉਹ ਜ਼ਿਆਦਾ ਪ੍ਰਿੰਸ ਐਡਵਰਡ ਆਈਲੈਂਡ ਹੈ, ਭਾਵੇਂ ਉੱਥੇ 950 ਲੋਕਾਂ ਨੂੰ ਹੁਣ ਤੱਕ ਸਿਰਫ ਵੈਕਸੀਨ ਲੱਗੀ ਹੈ। ਸੋ ਟੋਟਲ ਹਰ 100 ਮਗਰ 1.2% ਲੋਕਾਂ ਨੂੰ ਵੈਕਸੀਨ ਮਿਲੀ ਹੈ। ਅੰਟਾਰੀਓ ਦਾ ਨੰਬਰ ਹਜੇ 0.493 ਦੇ ਉੱਤੇ ਹੈ, ਕਿਉਂਕਿ ਪਾਪੂਲੇਸ਼ਨ ਜ਼ਿਆਦਾ ਆ। ਅਲਬਰਟਾ ਦੇ ਵਿੱਚ 0.76, ਬ੍ਰਿਟਿਸ਼ ਕੋਲੰਬੀਆ ਦੇ ਵਿੱਚ 0.79% ਹੈ। ਸੋ ਹਲੇ 100 ਮਗਰ 1% ਨੂੰ ਵੀ ਇਹਨਾਂ ਸੂਬਿਆਂ ਦੇ ਵਿੱਚ ਵੈਕਸੀਨ ਨਹੀਂ ਮਿਲੇਗੀ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨੰਬਰ 41,000 ਹੋ ਗਿਆ, ਫਿਰ 33,000 ਅਲਬਰਟਾ ਦੇ ਵਿੱਚ, 4,000 ਸਸਕੈਚਵਨ, ਮੈਨੀਟੋਬਾ 6,000, ਅੰਟਾਰੀਓ 72,000, ਕਿਊਬੈਕ 48,000, ਅਤੇ ਇਸੇ ਤਰ੍ਹਾਂ ਹੀ ਹੁਣ ਜਿਹੜੇ ਸਾਡੀਆਂ ਯੂਨੀਅਨ ਟੈਰੀਟਰੀਜ਼ ਨੇ ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਇਹ ਵੈਕਸੀਨ ਲੱਗਣੀ ਸ਼ੁਰੂ ਹੋ ਗਈ ਹੈ। ਸੋ ਅਜੇ ਇਸ ਨੂੰ ਹੋਰ ਤੇਜ਼ ਕਰਨ ਦੀ ਜ਼ਰੂਰਤ ਹੈ, ਕੀ ਕਹਿਣਾ ਚਾਹੁੰਦੇ ਹੋ?
ਹਾਂ ਜੀ ਬਿਲਕੁਲ, ਜੇਕਰ ਆਪਾਂ ਵਰਲਡ ਵਾਈਡ ਕੰਪੈਰੀਜ਼ਨ ਕਰਦੇ ਹਾਂ ਜਗਦੀਸ਼ ਜੀ, ਫਿਰ ਡੈਫੀਨੇਟਲੀ ਜਿਹੜੀ ਹੈ ਜੀ ਇਸ ਨੂੰ ਤੇਜ਼ ਕਰਨ ਦੀ ਲੋੜ ਹੈ। ਜਿੱਦਾਂ ਆਪਾਂ ਕੱਲ੍ਹ ਵੀ ਕਵਰ ਕੀਤਾ ਸੀ, ਇਜ਼ਰੀਅਲ ਦੇ ਵਿੱਚ ਜਿਹੜਾ ਜੀ ਇਹ ਰੇਟ ਹੈ 19.55 ਹੈ, UAE ਦੇ ਵਿੱਚ 8.98 ਹੈ, ਬਹਿਰੈਨ ਦੇ ਵਿੱਚ 4.25% ਆਫ ਜਿਹੜੀ ਪਾਪੂਲੇਸ਼ਨ ਹੋ ਚੁੱਕੀ ਹੈ ਜੀ, UK ਦੇ ਵਿੱਚ 1.91, ਸੋ ਆਫਟਰ ਦੈਟ ਯੂਨਾਈਟਿਡ ਸਟੇਟਸ, ਡੈਨਮਾਰਕ, ਆਈਸਲੈਂਡ, ਇਟਲੀ, ਫੇਰ ਜਾ ਕੇ ਕੈਨੇਡਾ ਦਾ ਨੰਬਰ ਆਉਂਦਾ ਜੀ 0.62 ਤੇ, ਜੇਕਰ ਆਪਾਂ ਲੇਟੈਸਟ ਨੰਬਰ ਦੇਖਦੇ ਹਾਂ। ਸੋ ਕਾਫੀ ਇਹਦੇ ਵਿੱਚ ਹੋਰ ਇੰਪਰੂਵਮੈਂਟ ਦੀ ਲੋੜ ਹੈ ਜੀ।
ਸੋ ਜੇਕਰ ਕੱਲ੍ਹ ਤੇ ਅੱਜ ਬਾਰੇ ਅਸੀਂ ਦੇਖਦੇ ਹਾਂ, ਤਾਂ ਜਿਹੜੇ ਦੁਨੀਆਂ ਦੇ ਵੱਖ ਵੱਖ ਹੋਰ ਮੁਲਕ ਨੇ ਉਹਨਾਂ ਦੇ ਵਿੱਚ ਵੀ ਬੜੇ ਜੰਗੀ ਪੱਧਰ ਦੇ ਉੱਤੇ ਇਹ ਲੱਗਣੀ ਸ਼ੁਰੂ ਹੋ ਗਈ ਹੈ। ਕੱਲ ਜਿਹੜੇ ਕੁਝ ਇੱਕ ਕੰਟਰੀ ਨੇ ਜਿਵੇਂ ਫਰਾਂਸ ਹੋ ਗਿਆ, ਅਰਜਨਟੀਨਾ ਹੋ ਗਿਆ, ਸਾਊਦੀ ਅਰੇਬੀਆ ਹੋ ਗਿਆ, ਰੋਮੈਨੀਆ, ਪੋਲੈਂਡ, ਸਪੇਨ, ਸਾਈਪ੍ਰਸ, ਕ੍ਰੋਏਸ਼ੀਆ, ਇਹਨਾਂ ਦੇ ਨਾਂ ਕਿਤੇ ਬਾਹਲੇ ਨਜ਼ਰ ਨਹੀਂ ਆਉਂਦੇ ਸਨ, ਪਰ ਅੱਜ ਇਹਨਾਂ ਮੁਲਕਾਂ ਦੇ ਵੀ ਨਾਂ ਮੈਪ ਦੇ ਉੱਤੇ ਸ਼ੋਅ ਹੋਣੇ ਸ਼ੁਰੂ ਹੋ ਗਏ ਨੇ ਕਿ ਇੱਥੇ ਵੀ ਵੈਕਸੀਨ ਹੈ ਜਿਹੜੀ ਉਹ ਲੋਕਾਂ ਨੂੰ ਮਿਲਣੀ ਸ਼ੁਰੂ ਹੋ ਗਈ ਹੈ। ਸੋ ਮੈਨੂੰ ਲੱਗਦਾ ਹੈ ਕਿ ਵੀਕਐਂਡ ਤੱਕ ਜਦੋਂ ਅਸੀਂ ਵਾਪਸ ਆਵਾਂਗੇ, ਅੰਟਾਰੀਓ ਦੇ ਵਿੱਚ ਨੰਬਰ 100,000 ਨੂੰ ਕ੍ਰੋਸ ਕੀਤਾ ਹੋਵੇਗਾ, ਅਤੇ ਇਸੇ ਤਰ੍ਹਾਂ ਹੀ ਕੈਨੇਡਾ ਦਾ ਨੰਬਰ ਆ ਜਿਹੜਾ ਹੋ ਸਕਦਾ ਹੈ 8,000 ਨੰਬਰ ਤੋਂ ਘੱਟ ਕੇ ਉੱਤੇ ਆ ਜਾਵੇ, ਪਰ ਦੂਸਰੇ ਮੁਲਕ ਵੀ ਹੈ ਉਹ ਵੀ ਬੜੇ ਵੱਡੇ ਜੰਗੀ ਪੱਧਰ ਉੱਤੇ ਲੱਗੇ ਹੋਏ ਨੇ
ਜੀ ਬਿਲਕੁਲ। ਔਰ ਜੇਕਰ ਵਰਲਡ ਵਾਈਡ ਗੱਲ ਕਰਦੇ ਹਾਂ ਜੀ, 17.33 million ਲੋਕਾਂ ਨੂੰ ਜਿਹੜੀ ਹੈ ਜੀ ਇਹ ਵੈਕਸੀਨ ਹੋ ਚੁੱਕੀ ਆ, ਔਰ ਪਹਿਲੇ ਨੰਬਰ ਤੇ ਯੂਨਾਈਟਿਡ ਸਟੇਟਸ ਹੈ 5.92 million, ਫਿਰ ਚਾਈਨਾ 4.5, ਔਰ ਫਿਰ ਇੱਕ ਵਾਰੀ ਫਿਰ ਤੋਂ ਜੀ ਇਜ਼ਰੀਅਲ 1.69 million। ਸੋ ਇਜ਼ਰੀਅਲ ਦਾ ਨਾਮ ਟੌਪ ਦੇ ਵਿੱਚ 3-4 ਦੇ ਵਿੱਚ ਹਰੇਕ ਜਗ੍ਹਾ ਤੇ ਆ ਰਿਹਾ ਜੀ, ਬੜੀ ਅੱਛੀ ਗੱਲ ਹੈ ਜੀ ਛੋਟੀ ਕੰਟਰੀ ਦਾ ਜੀ।
ਬੜੀ ਮਿਹਰਬਾਨੀ ਗੁਰਪ੍ਰੀਤ ਜੀ, ਕੱਲ ਤੁਸੀਂ ਜੋ ਲਿੰਕ ਇੱਕ ਭੇਜਿਆ ਸੀਗਾ, ਔਰ ਉਹ ਇੱਕ ਲੜਕੀ ਦਾ ਜਿਸਦੀ ਇੱਥੇ ਐਕਸੀਡੈਂਟ ਦੇ ਦੌਰਾਨ ਡੈਥ ਹੋ ਗਈ ਸੀਗੀ, ਆਪਾਂ ਉਹਦੇ ਬਾਰੇ ਚ ਇੱਕ ਭਾਈ ਸਾਹਿਬ ਹੋਰਾਂ ਨੇ ਕਾਲ ਕਰਕੇ ਉਹਦੇ ਬਾਰੇ ਚ ਗੱਲ ਵੀ ਕੀਤੀ ਸੀਗੀ ਔਰ ਉਹਦੇ ਲਈ gofundme.com ਦੇ ਉੱਤੇ ਜਾ ਕੇ ਫੰਡ ਰੇਜ ਕਰਨ ਦੀ ਗੱਲ ਕੀਤੀ ਗਈ ਹੈ। $50,000 ਰੇਜ ਕਰਨ ਦੀ ਮੋਗਾ ਸ਼ਹਿਰ ਦੇ ਲਾਗਿਓਂ ਪਿੰਡ ਮਾਛੀਕੇ ਤੋਂ ਆਈ ਇਹ ਲੜਕੀ ਜਿਹੜੀ ਕਿ ਕਸਟੋਗਾ ਕਾਲਜ ਦੇ ਵਿੱਚ ਅਕਾਊਂਟਿੰਗ ਦੇ ਫਾਈਨਲ ਈਅਰ ਦੇ ਵਿੱਚ ਸੀ, ਇੱਥੇ ਐਕਸੀਡੈਂਟ ਹੋ ਕੇ ਜਿਸ ਦੀ ਡੈਥ ਹੋ ਗਈ ਔਰ ਉਸਦੇ ਪੇਰੈਂਟ ਇੱਥੇ ਆਏ, ਉਹਨਾਂ ਨੂੰ ਕੋਵਿਡ ਹੋ ਗਿਆ ਔਰ ਕੱਲ੍ਹ ਭਾਈ ਸਾਹਿਬ ਉਹਨਾਂ ਨੇ ਦੱਸਿਆ ਸੀਗੇ ਕਿ ਉਹਨਾਂ ਦੀ ਜਿਹੜੀ ਇਸ ਸਮੇਂ ਫਾਈਨੈਂਸ਼ੀਅਲ ਹਾਲਤ ਕਾਫੀ ਕਮਜ਼ੋਰ ਹੈ। ਸੋ ਉਹਦੇ ਲਈ ਇਹਨਾਂ ਨੇ ਕਿਹਾ ਸੀਗਾ ਕਿ ਕੁਛ ਉਸ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਜੋ ਕਿ ਉਹਨਾਂ ਨੂੰ ਕੁਛ ਨਾ ਕੁਛ ਮਿਲ ਸਕੇ ਔਰ ਜਿਹੜੀ ਉਹਨਾਂ ਦੀ ਜ਼ਿੰਦਗੀ ਆ ਠੀਕ ਹੋ ਸਕੇ ਔਰ ਉਹਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਇਹਨਾਂ ਦਾ ਮੈਂ ਤੁਹਾਨੂੰ ਅੱਜ ਦੱਸਦਾਂਗਾ, ਕੱਲ੍ਹ ਉਹਨਾਂ ਨੇ ਬਾਅਦ ਦੇ ਵਿੱਚ ਮੈਨੂੰ ਆਪਣਾ ਨੰਬਰ ਦੱਸਿਆ ਸੀਗਾ। ਸੋ ਨੰਬਰ ਉਹਨਾਂ ਦਾ ਦੱਸਦਾਂਗਾ, ਤੁਸੀਂ ਜਾ ਕੇ ਸਾਡੇ ਫੇਸਬੁੱਕ ਪੇਜਸ ਤੋਂ ਵੀ ਇਹ ਨੋਟ ਕਰ ਸਕਦੇ ਹੋ ਔਰ ਉਹਨਾਂ ਦੀ ਹੈਲਪ ਕਰ ਸਕਦੇ ਹੋ ਔਰ ਜਿਹੜਾ $50,000 ਉਹਨਾਂ ਨੇ ਇਕੱਠਾ ਕਰਨ ਦੀ ਗੱਲ ਕੱਲ ਕੀਤੀ ਸੀਗੀ ਔਰ ਜਿਹਦੇ ਵਿੱਚ ਉਹਨਾਂ ਨੇ 15,000 ਦੇ ਕਰੀਬ ਇਕੱਠਾ ਹੋ ਚੁੱਕਿਆ। ਨੰਬਰ ਮੈਂ ਦੱਸ ਦਿੰਦਾ ਜੇਕਰ ਹੋਰ ਜਾਣਕਾਰੀ ਲੈਣੀ ਹੈ ਇਸ ਪਰਿਵਾਰ ਦੇ ਬਾਰੇ ਚ, 905-531-7726 905-531-7726 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਕੁਰਪੀ ਥੈਂਕ ਯੂ ਜੀ,
ਧੰਨਵਾਦ। ਜਗਦੀਸ਼ ਜੀ, ਜਾਣ ਤੋਂ ਪਹਿਲਾਂ ਇੱਕ ਚੀਜ਼ ਅਨਾਊਂਸ ਕਰਨੀ ਚਾਹੁੰਦਾ ਜੀ, ਮੈਨੂੰ ਓਕਵਲ ਦੇ ਵਿੱਚ 3 ਲਾਟਸ ਚਾਹੀਦੇ ਨੇ ਜੀ, 65 ਫਰੰਟੇਜ ਤੋਂ ਜ਼ਿਆਦਾ ਹੋਣ, ਬਰੋਂਟੀ ਈਸਟ ਜਾਂ ਬਰੋਂਟੀ ਵੈਸਟ ਦੇ ਵਿੱਚ। ਜੇਕਰ ਕਿਸੇ ਨੇ ਉਹ 3 ਲਾਟ ਜਾਂ ਪੁਰਾਣੇ ਘਰ ਵੇਚਣੇ ਹੋਣ ਜੀ ਤਾਂ ਮੇਰਾ ਨੰਬਰ ਹੈ 416-669-1423 416-669-1423 ਤੁਹਾਨੂੰ ਤੇ ਸਾਰਿਆਂ ਨੂੰ ਜੀ ਹੈਵ ਅ ਵੰਡਰਫੁਲ ਵੀਕਐਂਡ ਹੈ।
ਥੈਂਕ ਯੂ ਸੋ ਮਚ ਜੀ, ਧੰਨਵਾਦ। ਔਰ ਬੜੀ ਜਲਦੀ ਪੰਜਾਬ ਦੀਆਂ ਖ਼ਬਰਾਂ ਦਾ ਬੁਲੇਟਿਨ ਹੋਵੇਗਾ, ਭਾਰਤ ਦੀਆਂ ਖ਼ਬਰਾਂ ਦਾ ਇਸ ਸਮੇਂ ਉੱਥੇ ਚੱਲ ਰਿਹਾ ਹੈ, ਲੇਟੈਸਟ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ। ਜੋ ਕਿਸਾਨ ਮੋਰਚੇ ਦੀ ਗੱਲ ਇਸ ਸਮੇਂ ਚੱਲ ਰਹੀ ਹੈ, ਕੱਲ ਨੂੰ ਦੇਖਦੇ ਹਾਂ ਕਿ ਕਿਹੋ ਜਿਹੀਆਂ ਖ਼ਬਰਾਂ ਉੱਥੋਂ ਆਉਂਦੀਆਂ ਨੇ, ਉਹ ਸਾਰਾ ਡਿਟੇਲ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ। ਸਵਰਗਤ ਮੋਗਾ ਇਹ ਸਾਰੀਆਂ ਖ਼ਬਰਾਂ ਲੈ ਕੇ ਤਿਆਰ ਹੋ ਰਹੇ ਨੇ ਔਰ ਇੱਥੇ ਦੀਆਂ ਜਿਹੜੀਆਂ ਵੱਡੀਆਂ ਖ਼ਬਰਾਂ ਨੇ ਉਹਨਾਂ ਦੇ ਉੱਤੇ ਵੀ ਨਜ਼ਰ ਮਾਰਾਂਗੇ ਤੇ ਜੋ ਅਮਰੀਕਾ ਦੀ ਇਸ ਸਮੇਂ ਲੇਟੈਸਟ ਸਥਿਤੀ ਹੈ ਕਿ ਟਰੰਪ ਨੂੰ ਅੰਪੀਚ ਕੀਤਾ ਜਾਵੇਗਾ ਜਾਂ ਨਹੀਂ, ਕੀ ਉਹਨਾਂ ਦੇ ਆਉਣ ਵਾਲੇ ਜਿਹੜੇ 12 ਦਿਨ ਰਹਿੰਦੇ ਨੇ ਉਹਨਾਂ ਤੋਂ ਪਹਿਲਾਂ ਹੀ ਉਸ ਨੂੰ ਤੁਰਦਿਆ ਕਰ ਦਿੱਤਾ ਜਾਵੇਗਾ ਜਾਂ ਫਿਰ ਉਸਨੂੰ 12 ਦਿਨ ਕੱਢਣੇ ਦੇ ਦਿੱਤੇ ਜਾਣਗੇ। ਕੀ ਫਰਕ ਪੈਂਦਾ ਹੈ ਕਿ ਜੇਕਰ ਉਹਨਾਂ ਨੂੰ ਅੰਪੀਚ ਕਰਕੇ ਕੱਢਦੇ ਨੇ ਤੇ ਜਾਂ ਫਿਰ ਉਹਨਾਂ ਨੂੰ ਉੱਦਾਂ ਹੀ 12 ਦਿਨ ਰੱਖ ਕੇ ਕੱਢਦੇ ਨੇ? ਜੇਕਰ ਅੰਪੀਚ ਹੁੰਦੇ ਨੇ ਤਾਂ ਮੁੜ ਕੇ ਕਦੇ ਵੀ ਉਹ ਇਲੈਕਸ਼ਨ ਲੜਨ ਚੁੱਕੇ ਨਹੀਂ ਰਹਿਣਗੇ। ਜੇਕਰ ਹੋਰ 12 ਦਿਨ ਪੂਰੇ ਕਰ ਦਿੱਤੇ ਜਾ ਸਕਦੇ ਦੇ ਦਿੱਤੇ ਜਾਣ ਤਾਂ ਫਿਰ ਮੁੜ ਕੇ ਆਉਣ ਵਾਲੀ ਇਲੈਕਸ਼ਨ ਉਹ ਲੜ ਸਕਦੇ ਨੇ। ਪਰ ਜਿਸ ਤਰ੍ਹਾਂ ਇਸ ਸਮੇਂ ਟਰੰਪ ਨੂੰ ਬਹੁਤ ਜ਼ਿਆਦਾ ਲੋਕ ਨਫ਼ਰਤ ਕਰਨ ਲੱਗ ਪਏ ਨੇ ਔਰ ਜੋ ਅਮੈਰੀਕਾ ਦੇ ਦੁਨੀਆਂ ਭਰ ਦੇ ਵਿੱਚ ਇਸ ਸਮੇਂ ਉਹਨਾਂ ਨੇ ਬਦਨਾਮ ਕੀਤਾ ਹੈ ਉਸ ਦੀ ਦੁਨੀਆਂ ਭਰ ਦੇ ਵਿੱਚ ਚਰਚਾ ਤੇ ਬਹੁਤ ਸਾਰੇ ਰਿਪਬਲਿਕਨ ਵੀ ਟਰੰਪ ਦਾ ਸਾਥ ਛੱਡ ਰਹੇ ਨੇ, ਪਰ ਦੂਸਰੇ ਪਾਸੇ ਜਿਹੜੇ ਕੱਟਣ ਨੇ ਔਰ ਉਹ ਉਹਨਾਂ ਦੇ ਵਿੱਚ ਰੋਹ ਵੀ ਕਾਫੀ ਵਧਿਆ ਹੈ ਜਿਸ ਤਰ੍ਹਾਂ ਟਰੰਪ ਨੇ ਇਹ ਸਾਰਾ ਕੁਛ ਬਿਹੇਵ ਕੀਤਾ। ਕੱਲ ਫਸਟ ਟਾਈਮ ਉਹਨਾਂ ਨੇ ਟਵਿੱਟਰ ਦੇ ਉੱਤੇ ਆਪਣੀ ਇੱਕ ਵੀਡੀਓ ਸ਼ੇਅਰ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਪੀਸਫੁਲ ਟ੍ਰਾਂਜੈਕਸ਼ਨ ਆ ਜਿਹੜੀ ਉਹ ਕਰਾਂਗੇ ਅਤੇ ਜੋ ਬਾਈਡਨ ਦਾ ਨਾਂ ਲਿਆ ਬਿਨਾਂ ਉਹਨਾਂ ਦੀ ਜਿਹੜੀ ਹੈ ਉਹਨਾਂ ਨੇ ਆਪਣੀ ਹਾਰ ਕਬੂਲੀ ਹੈ ਅਤੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਸੋ ਇੱਕ ਪਾਸੇ ਡੋਨਲਡ ਟਰੰਪ ਤੇ ਅਮੈਰੀਕਾ ਹੈ ਜਿਸ ਦੀ ਅਸੀਂ ਲੋਕਤੰਤਰ ਦੀ ਐਗਜ਼ਾਮਪਲ ਦਿੰਦੇ ਰਹੇ ਹਾਂ ਕਿ ਇਹਨਾਂ ਮੁਲਕਾਂ ਦਾ ਲੋਕਤੰਤਰ ਕਿੰਨਾ ਮੈਚਿਓਰ ਹੋ ਚੁੱਕਿਆ ਹੈ, ਲੋਕ ਕਿੰਨੇ ਸੰਜੀਦਾ ਨੇ, ਲੋਕ ਜਿੱਤ ਹਾਰ ਨੂੰ ਮੰਨਣਾ ਜਾਣਦੇ ਨੇ, ਲੋਕ ਹੱਲਾ ਗੁੱਲਾ ਕਰਨ ਵਾਲੇ ਨਹੀਂ ਹੈ, ਲੋਕ ਹਾਰੂਦ ਕਰਨ ਵਾਲੇ ਨਹੀਂ ਹੈ। ਸੋ ਸ਼ਾਂਤੀਪੂਰਵਕ ਲੋਕ ਹਰ ਇਲੈਕਸ਼ਨ ਦਾ ਰਿਜ਼ਲਟ ਆ ਜਿਹੜਾ ਉਹ ਸਵੀਕਾਰ ਕਰਦੇ ਨੇ ਔਰ ਇਸ ਜਿੱਥੇ ਅਸੀਂ ਇਹ ਸਾਰਾ ਕੁਛ ਇਹ ਸੋਚਦੇ ਸੀ ਉੱਥੇ ਅੱਜ ਇਹਨਾਂ ਦਿਨਾਂ ਦੇ ਵਿੱਚ ਜੋ ਮਾਹੌਲ ਹੈ ਉਹ ਵਿਗੜਿਆ ਹੋਇਆ ਔਰ ਲੋਕਾਂ ਦੇ ਜਿਹੜੇ ਪ੍ਰੋਟੈਸਟ ਨੇ ਉਹ ਸ਼ਾਂਤੀਪੂਰਵਕ ਨਹੀਂ ਰਹੇ ਅਤੇ ਦੂਸਰੇ ਪਾਸੇ ਜਿੱਥੇ ਭਾਰਤ ਹੈ ਔਰ ਜਿਸ ਦੀ ਅਸੀਂ ਗੱਲ ਕਰਦੇ ਰਹੇ ਹਾਂ ਕਿ ਉੱਥੇ ਜਦ ਵੀ ਕਿਤੇ ਪ੍ਰੋਟੈਸਟ ਹੁੰਦਾ ਹੈ, ਲੜਾਈ ਝਗੜਾ ਹੁੰਦਾ ਹੈ, ਹੱਲਾ ਗੁੱਲਾ ਹੁੰਦਾ ਹੈ, ਭੰਨ ਤੋੜ ਹੁੰਦੀ ਹੈ, ਸ਼ਾਂਤੀਪੂਰਵਕ ਪ੍ਰੋਟੈਸਟ ਉਹ ਲੋਕ ਨਹੀਂ ਕਰ ਸਕਦੇ, ਉੱਥੇ ਅੱਜ ਸ਼ਾਂਤੀਪੂਰਵਕ ਐਡਾ ਵੱਡਾ ਪ੍ਰੋਟੈਸਟ ਆ ਜਿਹੜਾ ਉਹ ਚੱਲ ਰਿਹਾ। ਸੋ ਇਹਦੀ ਅੱਜ ਸਾਡਾ ਅਖਬਾਰ ਆ ਜਿਹੜਾ ਉਹ ਛਪ ਕੇ ਆ ਗਿਆ ਆ ਅੱਜ ਦੀ ਸੰਪਾਦਕੀ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਅਮੈਰੀਕਾ ਤੇ ਭਾਰਤ ਦਾ ਇਹ ਜੋ ਇਸ ਸਮੇਂ ਦੋਨਾਂ ਮੁਲਕਾਂ ਦੇ ਵਿੱਚ ਪ੍ਰੋਟੈਸਟ ਹੋਏ ਨੇ ਔਰ ਉਹਨਾਂ ਦਾ ਜ਼ਿਕਰ ਤੇ ਕੰਪੈਰੀਜ਼ਨ ਤੇ ਉਹਦਾ ਅਨਾਲਿਸਿਸ ਕਰਾਂਗੇ ਅੱਜ ਦੀ ਆਪਣੀ ਸੰਪਾਦਕੀ ਦੇ ਵਿੱਚ। ਇਹ ਅੱਗੇ ਚੱਲ ਕੇ ਤੁਹਾਡੇ ਨਾਲ ਸਾਂਝਾ ਕੀਤਾ ਜਾਵੇਗਾ। ਮੈਂ ਆਪਣੇ ਸੋਚਾਂ ਦੱਸਣਾ ਚਾਹੁੰਦਾ ਕਿ ਮੇਰੇ ਪਾਸ ਕੁਛ ਕਾਂਡੋ ਅਪਾਰਟਮੈਂਟਸ ਆਏ ਨੇ। ਵੈਸੇ ਇਸ ਬਿਲਡਿੰਗ ਨੂੰ ਪਹਿਲਾਂ ਵੀ ਜਿਹੜਾ ਵੇਚ ਚੁੱਕੇ ਆ ਔਰ ਇਹਦਾ ਜਿਹੜਾ ਕਾਫੀ ਪਾਰਟ ਆ ਪਹਿਲਾਂ ਵਿਕ ਚੁੱਕਿਆ ਤੇ ਹੁਣ ਇਹਦਾ ਸੈਕਿੰਡ ਇਹਦੇ ਚ ਯੂਨਿਟਾਂ ਨੇ ਜਿਹੜੀਆਂ ਉਹ ਰਿਲੀਜ਼ ਕੀਤੀਆਂ ਗਈਆਂ ਨੇ। ਇਹਦੇ ਲਈ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਸੇਂਟ ਕੈਥਰੀਨ ਦੇ ਵਿੱਚ ਬਿਲਡਿੰਗ ਹੈ, ਇੱਕ ਬੈਡਰੂਮ ਦੀ 662 ਸਕੇਅਰ ਫੁੱਟ ਦੀ ਜਿਹੜੀ ਅਪਾਰਟਮੈਂਟ ਹੈ, $353,900 ਨੂੰ ਉਹ ਬੁੱਕ ਕੀਤੀ ਜਾ ਰਹੀ ਹੈ। ਪਾਰਕਿੰਗ ਇਹਦੇ ਚ $10,000 ਦੀ ਹੈ ਅਤੇ ਨਾਲ ਦੀ ਨਾਲ ਹੋਰ ਕਾਫੀ ਸਾਰੇ ਇਨਸੈਂਟਿਵ ਦਿੱਤੇ ਜਾ ਰਹੇ ਨੇ। ਸੋ ਅਗਰ ਤੁਸੀਂ ਇਹ ਅਪਾਰਟਮੈਂਟ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਬੁੱਕ ਕਰਵਾਉਣਾ ਚਾਹੁੰਦੇ ਹੋ ਅਪਾਰਟਮੈਂਟ, ਡਿਪੋਜ਼ਿਟ ਸਟਰਕਚਰ ਇਹਦੀ $5,000 ਹੈ ਐਗਰੀਮੈਂਟ ਦੇ ਨਾਲ ਦੇਣਾ, ਫਿਰ 5% ਆਫ ਪਰਚੇਸ ਪ੍ਰਾਈਸ 30 ਦਿਨਾਂ ਦੇ ਵਿੱਚ, ਫਿਰ 5% 180 ਦਿਨਾਂ ਦੇ ਵਿੱਚ, ਫਿਰ 5% ਆ ਜਿਹੜਾ ਉਹ 240 ਦਿਨਾਂ ਦੇ ਵਿੱਚ ਦੇਣਾ। ਸੋ ਕਾਫੀ ਜਿਹੜੀ ਇਸ ਦੀ ਡਿਮਾਂਡ ਰਹੀ ਹੈ ਪਹਿਲਾਂ ਜਦੋਂ ਬਿਲਡਿੰਗ ਇਹ ਲਾਂਚ ਕੀਤੀ ਗਈ ਸੀ। ਇਹਦੇ ਲਈ ਤੁਸੀਂ ਮੇਰੇ ਨਾਲ ਸੰਪਰਕ ਕਰ ਲਿਓ 416-970-5005-4169705005। ਡਾਊਨਟਾਊਨ ਸੇਂਟ ਕੈਥਰੀਨ ਦੇ ਵਿੱਚ ਇਹ ਬਿਲਡਿੰਗ ਹੈ ਔਰ ਕੁਛ ਯੂਨਿਟਾਂ ਹੋਰ ਰਿਲੀਜ਼ ਕੀਤੀਆਂ ਗਈਆਂ ਨੇ। ਵਨ ਬੈਡਰੂਮ ਪਲੱਸ ਡੈਨ ਹੈ ਜਿਹੜੀ ਉਹ $3,99,000 ਤੋਂ ਸ਼ੁਰੂ ਹੁੰਦੀ ਹੈ ਅਤੇ 2 ਬੈਡਰੂਮ ਦੀ ਅਪਾਰਟਮੈਂਟ ਹੈ ਜਿਹੜੀ $4,41,000 ਦੀ ਬੁੱਕ ਹੋ ਰਹੀ ਹੈ। ਸੋ 3 ਸਾਲਾਂ ਨੂੰ ਜਾ ਕੇ ਇਸ ਅਪਾਰਟਮੈਂਟ ਬਿਲਡਿੰਗ ਦੀ ਕਲੋਜ਼ਿੰਗ ਹੋਣੀ ਹੈ ਔਰ ਇਹਦੇ ਲਈ ਪੂਰਾ ਬਰੋਸ਼ਰ ਤੁਹਾਨੂੰ ਭੇਜਿਆ ਜਾ ਸਕਦਾ, ਪੂਰਾ ਡਿਟੇਲਡ ਇਨਫੋਰਮੇਸ਼ਨ ਤੁਹਾਨੂੰ ਭੇਜੀ ਜਾ ਸਕਦੀ ਹੈ। ਨੰਬਰ ਮੇਰਾ ਨੋਟ ਕਰ ਲਓ 416-970-5005-4169705005 ਜੇ ਤੁਸੀਂ ਮੇਰੇ ਨਾਲ ਸੰਪਰਕ ਕਰਨਾ ਇਹਨਾਂ ਅਪਾਰਟਮੈਂਟਸ ਨੂੰ ਬੁੱਕ ਕਰਵਾਉਣ ਦੇ ਲਈ। 416-970-5005 ਮੇਰਾ ਨੰਬਰ ਹੈ। ਸੰਦੀਪ ਜੀ ਕੁਛ ਸੰਦੇਸ਼ ਲੈ ਲਓ, ਉਸ ਤੋਂ ਬਾਅਦ ਵਾਪਸ ਆਉਂਦੇ ਹਾਂ ਤੇ ਇੱਥੇ ਦੀਆਂ ਜਿਹੜੀਆਂ ਵੱਡੀਆਂ ਖਬਰਾਂ ਨੇ ਉਹਨਾਂ ਦੇ ਉੱਤੇ ਨਜ਼ਰ ਮਾਰਾਂਗਾ।
ਜੀ ਇਸ ਵਕਤ ਸਾਡੇ ਨਾਲ ਪਾਰਸ ਜੀ ਵੀ ਜੁੜੇ ਹੋਏ ਨੇ ਔਰ ਸਿਮਰਨ ਜੀ ਵੀ ਸਾਡੇ ਨਾਲ ਜੁੜੇ ਹੋਏ ਨੇ। ਪਾਰਸ ਜੀ ਅਕਾਲ ਮੋਰਗੇਜ ਤੋਂ
ਜੀ। ਪਾਰਸਦੀਪ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਜੀ ਥੈਂਕ ਯੂ ਗਰੇਵਾਲ ਸਾਹਿਬ ਤੇ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਅਕਾਲ ਮੋਰਗੇਜ ਤੋਂ ਮੇਰੇ ਪਾਰਸਦੀਪ ਸਿੰਘ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਸਤਿ ਸ੍ਰੀ ਅਕਾਲ।
ਤੇ ਗਰੇਵਾਲ ਸਾਹਿਬ ਗੱਲਬਾਤ ਅੱਜ ਕਰਾਂਗੇ ਜੀ ਸਟੂਡੀਓ ਅਪਾਰਟਮੈਂਟਸ ਬਾਰੇ। ਮੈਂ ਅੱਜ ਵੈਸੇ ਸਟੂਡੀਓ ਅਪਾਰਟਮੈਂਟਸ ਬਾਰੇ ਬੋਲਣਾ ਚਾਹੁੰਦਾ ਸੀਗਾ ਤੇ ਕੁਦਰਤੀ ਤੁਸੀਂ ਵੀ ਅੱਜ ਉਹੀ ਗੱਲ ਕਰ ਰਹੇ ਸੀਗੇ, ਹੁਣੇ ਥੋੜੀ ਦੇਰ ਪਹਿਲਾਂ ਮੈਂ ਸੁਣ ਰਿਹਾ ਸੀ ਤੁਹਾਡਾ ਪ੍ਰੋਗਰਾਮ
ਜੀ।
ਤੇ ਅੱਜ ਕੱਲ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਜੀ ਸਟੂਡੀਓ ਅਪਾਰਟਮੈਂਟਸ ਦਾ, ਆਪਣੇ ਏਜੈਕਸ ਵਾਲੀ ਸਾਈਡ ਦੇ ਉੱਤੇ ਵੀ ਕਾਫੀ ਸਾਰੇ ਸਟੂਡੀਓ ਅਪਾਰਟਮੈਂਟਸ ਬਣ ਕੇ ਵਿਕੇ ਨੇ ਜੀ, ਤੇ ਇੱਧਰ ਲੰਡਨ ਕਿਚਨਰ ਵਾਲੀ ਸਾਈਡ ਦੇ ਉੱਤੇ ਵੀ ਬਹੁਤ ਸਾਰੇ ਸਟੂਡੀਓ ਅਪਾਰਟਮੈਂਟ ਚੱਲ ਰਹੇ ਨੇ। ਪਰ ਅਕਸਰ ਇਸ ਤਰ੍ਹਾਂ ਦੇ ਅਪਾਰਟਮੈਂਟਸ ਵਿੱਚ ਮੋਰਗੇਜ ਦੇ ਵਿੱਚ ਕੁਝ ਪ੍ਰੋਬਲਮਸ ਆਉਂਦੀਆਂ ਨੇ ਜੀ, ਕਿਉਂਕਿ ਬਹੁਤ ਸਾਰੇ ਜਿਹੜੇ ਲੈਂਡਰਸ ਹੈ ਉਹਨਾਂ ਦੀ ਮਿਨੀਮਮ ਰਿਕੁਆਇਰਮੈਂਟ ਹੁੰਦੀ ਹੈ ਕਿ ਜੀ 750 ਸਕੁਅਰ ਫੁੱਟ ਜਾਂ 1,000 ਸਕੁਅਰ ਫੁੱਟ ਦਾ ਜਿਹੜਾ ਅਪਾਰਟਮੈਂਟ ਹੈ ਉਹੀ ਉਹ ਮੋਰਗੇਜ ਕਰਨਗੇ। ਪਰ ਅਕਾਲ ਮੋਰਗੇਜਸ ਤੇ ਸਾਡੇ ਨਾਲ ਜਿਹੜੇ ਲੈਂਡਰ ਜੁੜੇ ਹੋਏ ਨੇ ਜੀ ਉਹ 350 ਸਕੁਅਰ ਫੁੱਟ ਤੋਂ ਉੱਪਰ ਦਾ ਕੋਈ ਵੀ ਅਪਾਰਟਮੈਂਟ ਹੈ ਜਿਹੜਾ ਉਹ ਉਸਦੀ ਮੋਰਗੇਜ ਕਰ ਸਕਦੇ ਆ। ਤੇ ਪਿਛਲੇ ਬਹੁਤ ਸਾਰੇ ਦਿਨਾਂ ਦੇ ਵਿੱਚ ਅਸੀਂ ਬਹੁਤ ਸਾਰੇ ਇਹੋ ਜਿਹੇ ਭੈਣ ਭਰਾਵਾਂ ਦੀ ਮਦਦ ਕੀਤੀ ਹੈ ਜੀ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਅਪਾਰਟਮੈਂਟ ਨੇ ਜਿਹੜੇ ਉਹ ਲੰਡਨ ਵਾਲੀ ਸਾਈਡ ਦੇ ਉੱਤੇ ਤੇ ਏਜੈਕਸ ਵਾਲੀ ਸਾਈਡ ਦੇ ਉੱਤੇ ਬੁੱਕ ਕਰਵਾਏ ਸੀਗੇ ਜੀ। ਤੇ ਇਹਨਾਂ ਦੇ ਵਿੱਚੋਂ ਬਹੁਤ ਸਟੂਡੈਂਟ ਰੈਂਟਲ ਵੀ ਸੀਗੇ, ਸਟੂਡੈਂਟ ਰੈਂਟਲ ਵੀ ਅਸੀਂ ਨਾਲ ਕਰਵਾ ਕੇ ਦਿੱਤੇ ਆ ਜੀ, ਸਟੂਡੈਂਟ ਰੈਂਟਲ ਪਲੱਸ ਸਟੂਡੀਓ ਅਪਾਰਟਮੈਂਟ ਵੀ ਅਸੀਂ ਕਰਵਾ ਕੇ ਦਿੱਤੇ ਆ। ਸੋ ਕੋਈ ਵੀ ਉਹ ਭੈਣ ਭਰਾ ਜਿਹੜੇ ਇਸ ਤਰ੍ਹਾਂ ਦੇ ਕਿਸੇ ਵੀ ਪ੍ਰੋਡਕਟ ਦੇ ਬਾਰੇ ਵਧੇਰੇ ਜਾਣਕਾਰੀ ਲੈਣਾ ਚਾਹੁੰਦੇ ਨੇ ਜੀ ਅਕਾਲ ਮੋਰਗੇਜਸ ਤੇ, ਉਹ ਮੇਰੇ ਪਾਰਸਦੀਪ ਸਿੰਘ ਨਾਲ ਮੇਰੀ ਡਾਇਰੈਕਟ ਲਾਈਨ 416-621-6000 ਤੇ ਸੰਪਰਕ ਕਰ ਸਕਦੇ ਨੇ ਜੀ।
ਜੀ ਸੋ ਇਹਦੇ ਚ ਕੋਈ ਫਰਕ ਨਹੀਂ ਗਾ ਕਿ ਕਿੰਨੇ ਵੱਡੀ ਅਪਾਰਟਮੈਂਟ ਹੈਗੀ ਆ ਜਾਂ ਨਹੀਂ ਹੈਗੀ, ਸਾਈਜ਼ ਦਾ ਕੋਈ ਨੀਗਾ, ਤੁਸੀਂ ਉਹਨਾਂ ਦੀ ਜਿਹੜੀ ਜ਼ਰੂਰ ਮੋਰਗੇਜ ਕਰਵਾ ਦੋਗੇ
ਜੀ। ਬਿਲਕੁਲ ਜੀ, ਇਹਦੇ ਵਿੱਚ ਕੋਈ ਫਰਕ ਨਹੀਂ ਹੈਗਾ ਜੀ ਕਿ ਕਿੰਨੇ ਸਾਈਜ਼ ਦਾ ਹੈਗਾ ਜੀ, ਤੇ ਅਸੀਂ ਉਹਦੀ ਮੋਰਗੇਜ ਕਰਵਾ ਕੇ ਦੇ ਸਕਦੇ ਹਾਂ। ਐਂਡ ਸਭ ਤੋਂ ਵੱਡੀ ਗੱਲ ਜੀ, ਉਹ ਬੈਸਟ ਮੋਰਗੇਜ ਰੇਟਸ ਦੇ ਉੱਤੇ ਹੋਏਗਾ। ਏਦਾਂ ਨਹੀਂ ਕਿ ਅਸੀਂ ਤੁਹਾਨੂੰ ਕਿਸੇ ਪ੍ਰਾਈਵੇਟ ਮੋਰਗੇਜ ਕੋਲ ਲੈ ਕੇ ਜਾ ਰਹੇ ਹਾਂ ਕਿਸੇ ਵੀ ਇਸ ਤਰ੍ਹਾਂ ਦਾ ਹੋ ਰਿਹਾ, ਉਹ ਇੱਕ ਪ੍ਰੋਪਰ ਲੈਂਡਰ ਦੇ ਕੋਲੋਂ ਇੱਕ ਪ੍ਰੋਪਰ ਮੋਰਗੇਜ ਹੋਏਗੀ ਜੀ, 30 ਸਾਲ ਦੀ ਐਮਰਟਾਈਜੇਸ਼ਨ ਦੇ ਨਾਲ ਬੈਸਟ ਪੋਸੀਬਲ ਇੰਟਰਸਟ ਰੇਟ ਦੇ ਉੱਤੇ। ਸੋ ਜੇ ਇਸ ਬਾਰੇ ਵਧੇਰੇ ਜਾਣਕਾਰੀ ਲਈ ਸੋ ਤੇ ਮੇਰੇ ਨਾਲ ਸੰਪਰਕ ਕਰ ਸਕਦੇ ਆ ਜੀ, 416-621-6000 ਮੇਰਾ ਨੰਬਰ ਹੈ ਜੀ।
416-621-6000 ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ, 416-621-6000 ਦੇ ਉੱਤੇ ਮੋਰਗੇਜ, ਭਾਵੇਂ ਅਪਾਰਟਮੈਂਟ ਦੀ ਕਰਾਉਣੀ ਹੈ ਜਾਂ ਫਿਰ ਕੋਈ ਘਰ ਲਿਆ ਵਾ ਜਾਂ ਫਿਰ ਤੁਸੀਂ ਘਰ ਦੇ ਵਿੱਚੋਂ ਐਕੁਇਟੀ ਕਢਾਉਣੀ ਹੈ ਤਾਂ ਪਾਰਸਦੀਪ ਜੀ ਤੁਹਾਡੀ ਸੇਵਾ ਵਿੱਚ ਹਾਜ਼ਰ ਨੇ। ਥੈਂਕ ਯੂ ਸੋ ਮਚ ਪਾਰਸਦੀਪ ਜੀ।
ਥੈਂਕ ਯੂ ਜੀ, ਥੈਂਕ ਯੂ,
ਧੰਨਵਾਦ। ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸੁਬਾਹ 8:30 ਤੋਂ ਲੈ ਕੇ 10 ਵਜੇ ਤੱਕ। ਸਿਮੀ ਜੀ, ਸਵਾਗਤ ਹੈ ਪ੍ਰੋਗਰਾਮ ਖਬਰਸਾਰ ਦੇ ਵਿੱਚ।
ਥੈਂਕ ਯੂ ਗਰੇਵਾਲ ਜੀ, ਤੁਹਾਨੂੰ ਔਰ ਸਾਡੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ ਜੀ।
ਵੈਰੀ ਗੁੱਡ ਮਾਰਨਿੰਗ ਜੀ। ਔਰ ਕਿਸਾਨਾਂ ਤੇ ਸਰਕਾਰ ਵਿਚਾਲੇ 8ਵੇਂ ਗੇੜ ਦੀ ਵੀ ਗੱਲਬਾਤ ਬੇਸਿੱਟਾ ਰਹੀ। ਅਗਲੀ ਮੀਟਿੰਗ 15 ਤਰੀਕ ਦੀ ਪਾਕ ਕਰ ਦਿੱਤੀ ਗਈ ਹੈ। ਤਰੀਕ ਤੇ ਤਰੀਕ ਤੇ ਤਰੀਕ ਤੇ ਤਰੀਕ ਆ ਜਿਹੜੀ ਸਰਕਾਰ ਉਹ ਅੱਗੇ ਪਾ ਰਹੀ ਹੈ ਤੇ ਕਿਸਾਨ ਵੀ ਇਸ ਸਮੇਂ ਪੂਰੀ ਤਰ੍ਹਾਂ ਡਟੇ ਹੋਏ ਨੇ। ਔਰ ਕੱਲ ਦਾ ਜਿਹੜਾ ਟਰੈਕਟਰ ਮਾਰਚ ਸੀਗਾ, ਜਿਹੜੇ ਕਹਿੰਦੇ ਸੀਗੇ ਕਿ ਅਸੀਂ ਸਿਰਫ ਮਾੜਾ ਜਿਹਾ ਟ੍ਰੇਲਰ ਦਿਖਾ ਰਹੇ ਹਾਂ ਸਰਕਾਰ ਨੂੰ, ਅਤੇ ਜਿਹੜਾ ਮੂਵੀ ਆ ਉਹ 26 ਤਰੀਕ ਨੂੰ ਦਿਖਾਉਣੀ ਹੈ। ਸਿਮਨ ਜੀ, ਤੁਸੀਂ ਮਾੜਾ ਮੋਟਾ ਸੋਸ਼ਲ ਮੀਡੀਆ ਤੇ ਦੇਖਦੇ ਰਹਿੰਦੇ ਹੋ, ਕੀ ਮਹਿਸੂਸ ਕਰਦੇ ਹੋ ਸਾਰਾ ਕੁਛ ਦੇਖ ਕੇ ਲੋਕਾਂ ਨੂੰ?
ਇੱਕ ਗੱਲੋਂ ਤੇ ਇਹ ਦੇਖ ਕੇ ਖੁਸ਼ੀ ਹੁੰਦੀ ਕਿ ਸਾਰੇ ਇਕੱਠੇ ਨੇ, ਚਾਹੇ ਉਹ ਕੋਈ ਵੀ ਧਰਮ ਹੈ ਚਾਹੇ ਉਹ ਕੋਈ ਵੀ ਜਾਤੀ ਹੈ, ਸਾਰੇ ਇਕੱਠੇ ਹੋ ਕੇ ਲੜ ਰਹੇ ਨੇ। ਦੁੱਖ ਇਸ ਗੱਲ ਦਾ ਹੁੰਦਾ ਹੈ ਕਿ ਜਿਹਨਾਂ ਲੋਕਾਂ ਨੂੰ ਅਸੀਂ ਚੁਣ ਕੇ ਵੋਟਾਂ ਪਾ ਕੇ ਇਹਨਾਂ ਕੁਰਸੀਆਂ ਤੇ ਬਿਠਾਇਆ ਹੈਗਾ, ਉਹਨਾਂ ਲੋਕਾਂ ਚ ਇਨਸਾਨੀਅਤ ਨਾਮ ਦੀ ਕੋਈ ਚੀਜ਼ ਨਹੀਂ ਹੈਗੀ। ਉਹਨਾਂ ਨੂੰ ਇਹ ਲੱਗ ਰਿਹਾ ਕਿ ਜਿੱਦਾਂ ਅਸੀਂ ਪਤਾ ਨੀ ਸਦੀਆਂ ਤੱਕ ਇੱਥੇ ਬੈਠੇ ਰਹਿਣਾ ਹੈਗਾ। ਸੋ ਉਹਨਾਂ ਵੱਲ ਦੇਖ ਕੇ ਜ਼ਰੂਰ ਦੁੱਖ ਹੁੰਦਾ ਕਿ ਹੈ ਤੇ ਉਹ ਪਬਲਿਕ ਸਰਵੈਂਟ ਹੀ, ਪਰ ਪ੍ਰੋਬਲਮ ਕੀ ਹੋਈ ਕਿ ਆਪਣੇ ਲੋਕਾਂ ਨੇ ਜਦੋਂ ਇਹਨਾਂ ਲੋਕਾਂ ਨੂੰ ਜ਼ਿਆਦਾ ਸਿਰ ਤੇ ਬਿਠਾ ਲਿਆ, ਇਹਨਾਂ ਨੂੰ ਜ਼ਿਆਦਾ ਪਾਵਰ ਦੇ ਦਿੱਤੀ, ਉਹਦਾ ਨੁਕਸਾਨ ਆਪਾਂ ਨੂੰ ਹੁਣ ਝੱਲਣਾ ਪੈ ਰਿਹਾ। ਜਦੋਂ ਕਿ ਤੁਸੀਂ ਟੈਕਸ ਪੇ ਕਰ ਰਹੇ ਹੋ, ਤੁਹਾਡੀ ਟੈਕਸ ਪੇ ਮਨੀ ਦੇ ਵਿੱਚੋਂ ਉਹਨਾਂ ਨੂੰ ਪੇਮੈਂਟ ਮਿਲ ਰਹੀ ਹੈ, ਇੱਕ ਤਰ੍ਹਾਂ ਦੇ ਤੁਹਾਡੇ ਉਹ ਨੌਕਰ ਨੇ, ਪਰ ਅਸੀਂ ਉਹਨਾਂ ਨੂੰ ਐਜ਼ ਆ ਬੌਸ ਸਿਰ ਤੇ ਬਿਠਾ ਲਿਆ, ਜਿਹੜਾ ਚੀਜ਼ ਹੁਣ ਸਾਨੂੰ ਤੰਗ ਕਰ ਰਹੀ ਹੈ। ਔਰ ਹੁਣ ਇੱਕ ਉਮੀਦ ਜ਼ਰੂਰ ਹੈਗੀ ਹੈ ਕਿ ਇਹ ਚੀਜ਼ ਜਦੋਂ ਇਹ ਕਿਸਾਨ ਅੰਦੋਲਨ ਸਫਲ ਹੁੰਦਾ ਹੈ, ਖਤਮ ਹੁੰਦਾ ਹੈਗਾ, ਤੇ ਇੱਕ ਰਾਜਨੀਤਿਕ ਤੌਰ ਤੇ ਇੱਕ ਫਰਕ ਜ਼ਰੂਰ ਪਏਗਾ, ਲੋਕਾਂ 'ਚ ਇੰਨੀ ਸਮਝ ਜ਼ਰੂਰ ਆਏਗੀ ਕਿ ਕਿਹੜੇ ਕਿਹਨਾਂ ਨੂੰ ਚੁਣ ਕੇ ਅੱਗੇ ਭੇਜਣਾ ਔਰ ਕਿਹਨਾਂ ਨੂੰ ਨਹੀਂ। ਸੋ ਇਹ ਇੱਕ ਵੱਡਾ ਫਰਕ ਨਜ਼ਰ ਆਏਗਾ ਭਾਰਤ ਦੀ ਰਾਜਨੀਤੀ ਦੇ ਵਿੱਚ, ਬਟ ਫਿਲਹਾਲ ਉਮੀਦ ਇਹੀ ਕਰ ਰਹੇ ਹਾਂ ਕਿ ਇਹ ਜਲਦੀ ਖਤਮ ਹੋਏ, ਪਰ ਇਹਦੇ ਅਸਾਰ ਜਿਹੜੇ ਨੇ ਅਜੇ ਆਉਣ ਵਾਲੇ ਫਿਊਚਰ 'ਚ ਜਲਦੀ ਦਿਖ ਨਹੀਂ ਰਹੇ।
ਅੱਛਾ, ਕੱਲ ਏਡਾ ਵੱਡਾ ਟਰੈਕਟਰ ਮਾਰਚ, ਫਿਰ ਵੀ ਉਹ ਭਾਵੇਂ ਹਜੇ ਉਹ ਕਹਿੰਦੇ ਕਿਸਾਨ ਕਹਿੰਦੇ ਸੀ ਕਿ ਟ੍ਰੇਲਰ ਆ ਛੋਟਾ ਜਿਹਾ, ਤੇ ਔਰ ਪੂਰੀਆਂ ਸੜਕਾਂ ਹਜੇ ਦਿੱਲੀ ਦੇ ਅੰਦਰ ਨਹੀਂ ਗਏ, ਬਾਹਰ ਬਾਹਰ ਉਹਨਾਂ ਨੇ ਆਪਣੇ ਟਰੈਕਟਰ ਨੇ ਜਿਹੜੇ ਉਹ ਘੁਮਾਏ ਨੇ, ਕਿ ਕਹਿੰਦੇ ਅਸੀਂ ਰਿਹਰਸਲ ਕਰਦੇ ਹਾਂ ਕਿ ਕਿਸ ਤਰ੍ਹਾਂ ਅਸੀਂ ਮਾਰਚ ਕਰਨਾ ਵੱਡਾ, ਤੇ ਏਡਾ ਵੱਡਾ ਮਾਰਚ ਹੋਇਆ ਹੋਵੇ ਤੇ ਜਿਹੜਾ ਮੀਡੀਆ ਆ ਉੱਥੋਂ ਦਾ ਮੇਨ ਸਟ੍ਰੀਮ ਇੰਡੀਆ ਦਾ ਭਾਰਤ ਦਾ ਉਹ ਇਹ ਖਬਰ ਕਵਰ ਹੀ ਨਾ ਕਰੇ, ਔਰ ਉਸ ਦੇ ਨਾਲ ਨਾਲ ਗੱਲਾਂ ਹੋਰ ਹੀ ਦੱਸੀ ਜਾਣ ਕਿ ਭਾਈ ਲੱਖਾ ਸਿੰਘ ਉਹਨਾਂ ਨਾਲ ਗੱਲਬਾਤ ਕੀਤੀ ਤੋਮਰ ਨੇ, ਜਾਂ ਫਿਰ ਫਲਾਨੇ ਨਾਲ ਗੱਲਬਾਤ ਹੋਈ, ਜਾਂ ਫਿਰ ਕਿਸਾਨਾਂ ਦਾ ਬੜੀ ਛੇਤੀ ਕੋਈ ਨਾ ਕੋਈ ਉਪਾਅ ਕੱਢਿਆ ਜਾਵੇਗਾ, ਕੋਈ ਹੱਲ ਕੱਢਿਆ ਜਾਵੇਗਾ, ਪਰ ਉਹ ਚੀਜ਼ਾਂ ਨਹੀਂ ਦਿਖਾਉਂਦੇਗੇ। ਜੇਕਰ ਕਿੰਨਾ ਝੂਠ ਲੱਗਦਾ ਹੁਣ ਸੋਸ਼ਲ ਮੀਡੀਆ ਦੇ ਉੱਤੇ ਸਭ ਕੁਛ ਨਾਲ ਦੀ ਨਾਲ ਚੱਲੀ ਜਾ ਰਿਹਾ, ਕਿੰਨੇ ਝੂਠੇ ਲੱਗਦੇ ਨੇ ਇਹ ਚੈਨਲ ਸਾਰੇ ਜਦੋਂ ਅਸੀਂ ਉਹਨਾਂ ਨੂੰ ਦੇਖਦੇ ਹਾਂ, ਜਦੋਂ ਅਸੀਂ ਲੋਕਾਂ ਦੀਆਂ ਅਸਲੀਅਤ 'ਚ ਪਾਈਆਂ ਹੋਈਆਂ ਜਿਹੜੀਆਂ ਲਾਈਵ ਔਨ ਜਿਹੜੇ ਫੇਸਬੁੱਕ 'ਤੇ ਲਾਈਵ ਹੋ ਕੇ ਆਪਣੀਆਂ ਨਾਲ ਦੀ ਨਾਲ ਵੀਡੀਓ ਪਾਈ ਜਾਂਦੇ ਨੇ, ਉਹਨਾਂ ਨੂੰ ਦੇਖਦੇ ਹਾਂ ਅਤੇ ਇਹਨਾਂ ਮੇਨ ਸਟ੍ਰੀਮ ਮੀਡੀਆ ਨੂੰ ਦੇਖਦੇ ਹਾਂ, ਕਿੰਨੇ ਝੂਠੇ ਲੱਗਦੇ ਨੇ।
ਬਿਲਕੁਲ, ਔਰ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਇਹ ਚੈਨਲ ਵਾਲੇ ਇੰਨੇ ਕੁ ਵਿਕ ਚੁੱਕੇ ਨੇ, ਇਹਨਾਂ ਦੇ ਆਪਣੇ ਜ਼ਮੀਰ ਵੀ ਖਤਮ ਹੋ ਚੁੱਕੇ ਨੇ, ਕਿ ਜਦੋਂ ਸਾਰੀ ਦੁਨੀਆ ਨੂੰ ਆਲਰੇਡੀ ਪਤਾ ਲੱਗ ਰਿਹਾ ਔਰ ਲੋਕ ਤੁਹਾਨੂੰ ਇੰਨੀਆਂ ਗਾਲਾਂ ਵੀ ਅਸੀਂ ਸੁਣਦੇ ਹਾਂ ਸੋਸ਼ਲ ਮੀਡੀਆ ਦੇ ਉੱਪਰ, ਤੁਸੀਂ ਕਿਤੇ ਬਾਹਰ ਨਿਕਲ ਕੇ ਕਿਸੇ ਨਾਲ ਗੱਲ ਨਹੀਂ ਕਰ ਸਕਦੇ, ਤੁਹਾਡੀ ਕੋਈ ਵੈਲਿਊ ਨਹੀਂ, ਕੋਈ ਇੱਜ਼ਤ ਨਹੀਂ, ਸਟਿਲ ਪੈਸੇ ਦੇ ਬਦਲੇ ਕਿ ਪੈਸਾ ਹੀ ਸਾਰਾ ਕੁਝ ਹੋ ਗਿਆ। ਆਈ ਹੈਵ ਨੋ ਆਈਡੀਆ ਕਿ ਉੱਥੋਂ ਦਾ ਮੀਡੀਆ ਸਿਰਫ ਨਾਮ ਦਾ ਮੀਡੀਆ ਹੈਗਾ, ਸੋ ਅਦਰਵਾਈਜ਼ ਉੱਥੇ ਦੇਖਣ ਨੂੰ ਕੁਛ ਨਹੀਂ ਹੈਗਾ। ਸੋਸ਼ਲ ਮੀਡੀਆ ਦੀ ਇੱਕ ਖਾਸੀਅਤ ਜਿਹੜੀ ਮੈਂ ਕਹੂੰਗੀ ਸੋਸ਼ਲ ਮੀਡੀਆ ਦੀ, ਕਿ ਲੋਕਾਂ ਨੂੰ ਇਹਨਾਂ ਨੇ ਅਵੇਅਰ ਬਹੁਤ ਕੀਤਾ। ਅੱਜ ਤੋਂ ਪਹਿਲਾਂ ਹੁੰਦਾ ਸੀ ਕਿ ਇੱਕ ਲੀਡਰ ਨੇ ਜਿਹੜਾ ਵੀ ਬਿਆਨ ਦਿੱਤਾ ਸਾਰੇ ਉਹੀਓ ਮੰਨੀ ਜਾਂਦੇ ਸੀ ਕਿ ਅੱਛਾ ਚਲੋ ਠੀਕ ਹੈ। ਸੋ ਤਦੇ ਇੰਨੇ ਸਾਲਾਂ ਤੋਂ ਕੁਝ ਕੁ ਘਰਾਣਿਆਂ ਨੇ ਜਿਹੜਾ ਕਬਜ਼ਾ ਕੀਤਾ ਹੋਇਆ ਸੀ ਪੋਲੀਟਿਕਸ ਦੇ ਉੱਪਰ, ਸੋਸ਼ਲ ਮੀਡੀਆ ਦਾ ਇਹ ਫਾਇਦਾ ਹੈਗਾ ਕਿ ਲੋਕਾਂ ਨੂੰ ਰਿਐਲਿਟੀ ਚੈੱਕ ਮਿਲਿਆ ਕਿ ਅਸਲ 'ਚ ਹੋ ਕੀ ਰਿਹਾ।
ਅੱਛਾ, ਹੁਣ ਜਿਹੜਾ ਦੂਸਰਾ ਮੀਡੀਆ ਉਹਨੂੰ ਤਾਂ ਸਰਕਾਰ ਮੈਨੇਜ ਕਰ ਰਹੀ ਹੈ, ਪਾਰਟੀਆਂ ਮੈਨੇਜ ਕਰ ਰਹੀਆਂ ਨੇ, ਉਹਨਾਂ ਨੂੰ ਪੈਸੇ ਦੇ ਕੇ ਉਹਨਾਂ ਤੋਂ ਸਾਰਾ ਕੁਛ ਬਣਵਾਇਆ ਜਾਂਦਾ, ਔਰ ਉਹਨਾਂ ਨੇ ਜਿਹੜਾ ਸੋਸ਼ਲ ਮੀਡੀਆ ਉਸ ਨੂੰ ਕੰਟਰੋਲ ਕਰਨ ਦੇ ਲਈ ਵੀ ਹਰ ਪਾਰਟੀ ਵੱਲੋਂ ਇੱਕ ਆਪਣੇ ਆਈਟੀ ਸੈੱਲ ਆ ਜਿਹੜੇ ਉਹ ਸਥਾਪਿਤ ਕੀਤੇ ਗਏ, ਪਰ ਹੁਣ ਗੱਲ ਤਾਂ ਇਹ ਹੈ ਕਿ ਹਰ ਇੱਕ ਦੇਸ਼ ਵਾਸੀ ਨੂੰ, ਹਰ ਇੱਕ ਲੋਕ ਨੂੰ, ਆਮ ਨੂੰ, ਖਾਸ ਨੂੰ ਪਤਾ ਕਿ ਅਸੀਂ ਸੋਸ਼ਲ ਮੀਡੀਆ ਕਿੱਦਾਂ ਆਪਰੇਟ ਕਰਨਾ ਹੈ। ਸੋ ਹੁਣ ਜਦੋਂ ਹਰ ਕੋਈ ਆਈਟੀ ਸੈੱਲ ਹੀ ਬਣਿਆ ਹੋਇਆ ਹਰ ਕਿਸੇ ਦਾ, ਤੇ ਹੁਣ ਏਡੀ ਵੱਡੀ ਜਨਤਾ ਦੇ ਸਾਹਮਣੇ ਵੱਡੀਆਂ ਵੱਡੀਆਂ ਪਾਰਟੀਆਂ ਦੇ ਵੱਡੇ ਵੱਡੇ ਕਰੋੜਾਂ ਕਰੋੜਾਂ ਰੁਪਈਏ ਖਰਚ ਕੇ ਤਿਆਰ ਕੀਤੇ ਆਈਟੀ ਸੈੱਲ, ਉਹ ਵੀ ਫੇਲ ਹੋ ਰਹੇ ਨੇ, ਜਦੋਂ ਹਰ ਕੋਈ ਆਪਣੀ ਗੱਲ ਕਹਿਣ ਦੇ ਲਈ ਕਾਬਲ ਹੋ ਗਿਆ, ਹਰ ਕੋਈ ਔਨ ਏਅਰ ਹੋ ਕੇ ਆਪਣੀ ਗੱਲ ਆ ਜਿਹੜੀ ਉਹ ਕਹਿ ਸਕਦਾ ਹੈ।
ਬਿਲਕੁਲ ਜੀ ਬਿਲਕੁਲ
ਜੀ। ਸੋ ਆਹ ਹੁਣ ਥੋੜੀ ਜਿਹੀ ਆਪਾਂ ਤੁਹਾਡੇ ਨਾਲ ਗੱਲ ਕਰ ਲਈਏ ਇੰਸ਼ੋਰੈਂਸ ਦੇ ਟਿਪਸ ਦੀ, ਤੇ ਕੀ ਕਹਿਣਾ ਚਾਹੁੰਦੇ ਹੋ?
ਬਿਲਕੁਲ ਗਰੇਵਾਲ ਜੀ, ਹਮੇਸ਼ਾ ਅਸੀਂ ਇੰਸ਼ੋਰੈਂਸ ਦੇ ਬਾਰੇ ਗੱਲ ਕਰਦੇ ਹੀ ਹੈਗੇ ਹਾਂ, ਬਟ ਕਈ ਵਾਰੀ ਸਾਡਾ ਬਜਟ ਸਾਨੂੰ ਅਲਾਓ ਨਹੀਂ ਕਰ ਰਿਹਾ ਹੁੰਦਾ, ਅਸੀਂ ਇੰਸ਼ੋਰੈਂਸ ਲੈਣੀ ਚਾਹ ਰਹੇ ਹੁੰਦੇ ਹਾਂ। ਔਰ ਸਪੈਸ਼ਲੀ ਕੈਨੇਡਾ ਦੇ ਵਿੱਚ, ਕਿਉਂਕਿ ਸਾਡੀ ਲਾਈਫ ਜਿਹੜੀ ਆ ਟੋਟਲੀ ਐਕਸਪੈਂਸ ਡਰੀਵਨ ਹੈਗੀ ਹੈ, ਸੋ ਅਸੀਂ ਸੇਵਿੰਗ ਕਰਦੇ ਕਰਨਾ ਚਾਹੁੰਦੇ ਹੋਏ ਵੀ ਅਸੀਂ ਕਰ ਨਹੀਂ ਸਕਦੇ ਕਿਉਂਕਿ ਸਾਡੇ ਖਰਚੇ ਇੰਨੇ ਹੈਗੇ ਨੇ। ਜੇ ਸਾਡੇ ਕੋਲ 5,000 ਦਾ ਘਰ ਚੈੱਕ ਆ ਰਿਹਾ ਹੈਗਾ, ਤੇ ਸਾਡੇ ਖਰਚੇ ਵੀ 5,000 ਬਣੇ ਹੋਏ ਨੇ, ਸਾਨੂੰ ਪਤਾ ਇੱਧਰੋਂ ਚੈੱਕ ਆਉਣਾ, ਇੱਧਰੋਂ ਖਰਚਿਆਂ 'ਚ ਨਿਕਲ ਜਾਣਾ ਹੈਗਾ, ਸਾਡੇ ਕੋਲ ਰੂਮ ਨਹੀਂ ਬਚਦਾ ਹੈਗਾ। ਸੋ ਇਸ ਕਰਕੇ ਇੱਕ ਛੋਟੇ ਜਿਹੇ ਪਲਾਨ ਦੀ ਗੱਲ ਕਰੂੰਗੀ, ਸਪੈਸ਼ਲੀ ਉਹਨਾਂ ਲਿਸਨਰਸ ਦੇ ਲਈ ਜਿਨ੍ਹਾਂ ਕੋਲ ਕੋਈ ਵੀ ਇੰਸ਼ੋਰੈਂਸ ਨਹੀਂ ਹੈਗੀ, ਜਿਹੜੇ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਨੇ, ਲਾਇਬਿਲਟੀਜ਼ ਨੇ ਤੁਹਾਡੇ ਉੱਪਰ, ਬੱਚੇ ਛੋਟੇ ਨੇ, ਮੌਰਗੇਜ ਹੈਗੀ ਹੈ, ਤਾਂ $99 ਦੇ ਵਿੱਚ ਤੁਸੀਂ ਲਾਈਫ, ਕ੍ਰਿਟੀਕਲ ਐਂਡ ਡਿਸੇਬਿਲਿਟੀ ਤਿੰਨੋਂ ਇੰਸ਼ੋਰੈਂਸ ਲੈ ਸਕਦੇ ਹੋ। ਸੋ ਅਗਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈਗੀ ਹੈ, ਅਗਰ ਤੁਹਾਡੀ ਏਜ 40 ਈਅਰ ਤੋਂ ਵੱਧ ਹੈਗੀ ਹੈ, ਦੈਨ ਥੋੜ੍ਹਾ ਜਿਹਾ ਪ੍ਰੀਮੀਅਮ ਜ਼ਰੂਰ ਇਨਕਰੀਜ਼ ਹੋਏਗਾ, ਬਟ ਅਗਰ ਤੁਸੀਂ ਬਿਲੋ 40 ਹੈਗੇ ਹੋ ਤਾਂ ਤੁਸੀਂ ਲਾਈਫ, ਕ੍ਰਿਟੀਕਲ ਤੇ ਡਿਸੇਬਿਲਿਟੀ ਤਿੰਨੋਂ ਚੀਜ਼ਾਂ $99 ਦੇ ਵਿੱਚ ਲੈ ਸਕਦੇ ਹੋ। ਇਹ ਇੱਕ ਟਰਮ ਪਲਾਨ ਹੈਗਾ, ਇਨ ਕੇਸ ਆਫ ਐਨੀ ਮਿਸਹੈਪਨਿੰਗ, ਕੰਪਨੀ ਜਿਹੜੀ ਹੈਗੀ ਹੈ ਫੈਮਿਲੀ ਨੂੰ, ਬੈਨੀਫਿਸ਼ਰੀ ਨੂੰ ਇੱਕ ਲਮਸਮ ਅਮਾਊਂਟ ਪੇ ਕਰਦੀ ਹੈ ਲਾਈਫ ਇੰਸ਼ੋਰੈਂਸ ਦਾ ਬੈਨੀਫਿਟ। ਦੂਸਰਾ ਹੈ ਕਿ ਅਗਰ ਸਾਨੂੰ ਕੋਈ ਇੰਜਰੀ ਹੋ ਜਾਂਦੀ ਹੈ, ਅਸੀਂ ਕੰਮ ਤੇ ਨਹੀਂ ਜਾ ਸਕਦੇ, ਤਾਂ ਡਿਸੇਬਿਲਿਟੀ ਇੰਸ਼ੋਰੈਂਸ ਜਿਹੜੀ ਹੈ ਤੁਹਾਨੂੰ ਇੱਕ ਮੰਥਲੀ ਬੈਨੀਫਿਟ ਪੇ ਕਰੇਗੀ। ਔਰ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਵਿੱਚ ਇਕੱਠਾ ਇੱਕ ਲਮਸਮ ਪੇਮੈਂਟ ਕੀਤੀ ਜਾਂਦੀ ਹੈ ਅਗਰ ਆਪਾਂ ਨੂੰ ਕੋਈ ਕ੍ਰਿਟੀਕਲ ਇਲਨੈਸ ਡਾਇਗਨੋਸ ਹੋ ਜਾਂਦੀ ਹੈ, ਜਿਹਦੇ 'ਚ ਹਾਰਟ ਅਟੈਕ, ਕੈਂਸਰ, ਸਟ੍ਰੋਕ, ਇਸ ਤਰ੍ਹਾਂ ਦੀਆਂ ਚੀਜ਼ਾਂ ਆ ਜਾਂਦੀਆਂ ਨੇ। ਸੋ ਤਿੰਨੇ ਇੰਸ਼ੋਰੈਂਸ ਅੱਜ ਦੀ ਟਾਈਮ ਦੇ ਵਿੱਚ ਸਾਡੀ ਨੀਡ ਹੈਗੀ ਹੈ, ਕਿਉਂਕਿ ਅਸੀਂ ਆਪਣੇ ਜਿਹੜੇ ਖਰਚੇ ਨੇ ਉਹ ਵਧਾਏ ਹੋਏ ਨੇ, ਸਾਡੇ ਉੱਪਰ ਲਾਇਬਿਲਟੀ ਜ਼ਿਆਦਾ ਨੇ। ਸੋ ਇੰਸ਼ੋਰੈਂਸ ਤਿੰਨੋਂ ਹੀ ਚਾਹੀਦੀਆਂ ਨੇ, ਬਟ ਕਈ ਵਾਰੀ ਸਾਡਾ ਬਜਟ ਜਦੋਂ ਅਲਾਓ ਨਹੀਂ ਕਰਦਾ ਤੇ ਉੱਥੇ ਇਹ ਪਲਾਨ ਬਿਲਕੁਲ ਫਿੱਟ ਬੈਠਦਾ। $99 ਦਾ ਮਤਲਬ ਇਹ ਹੈ ਕਿ ਤੁਸੀਂ ਇੱਕ ਦਿਨ ਦੇ ਆਲਮੋਸਟ $3 ਪੇ ਕਰਨੇ ਨੇ, ਔਰ ਅਗਰ ਅਸੀਂ ਦਿਨ ਦਾ $200-$250 ਬਣਾ ਰਹੇ ਹਾਂ, ਉਹਦੇ ਵਿੱਚੋਂ $3 ਇੰਸ਼ੋਰੈਂਸ 'ਚ ਪੇ ਕਰ ਰਹੇ ਹਾਂ, ਤਾਂ ਇੱਕ ਵੱਡਾ ਅਮਾਊਂਟ ਨਹੀਂ ਹੈਗਾ। ਅਸੀਂ ਆਰਾਮ ਦੇ ਨਾਲ ਇਹ ਪ੍ਰੀਮੀਅਮ ਜਿਹੜਾ ਹੈਗਾ ਆਪਣੇ ਬਜਟ ਦੇ ਵਿੱਚ ਐਡਜਸਟ ਕਰ ਸਕਦੇ ਹਾਂ, ਬਟ ਜ਼ਰੂਰਤ ਕੀ ਹੈ ਇਸ ਚੀਜ਼ ਦੀ ਅਹਿਮੀਅਤ ਨੂੰ ਸਮਝਣ ਦੀ। ਔਰ ਕੈਨੇਡਾ ਦੇ ਜਿਹੜੇ ਲੇਟੈਸਟ ਸਟੈਟਸ ਨੇ ਉਹ ਇਹ ਕਹਿੰਦੇ ਨੇ ਕਿ ਕੈਨੇਡਾ ਦਾ ਡੈਟ ਰੇਸ਼ੋ ਜਿਹੜਾ ਹੈਗਾ ਇਸ ਟਾਈਮ ਤੇ 1.78 ਹੈ, ਯਾਨੀ ਕਿ ਅਗਰ ਅਸੀਂ $1 ਬਣਾ ਰਹੇ ਹਾਂ ਤੇ ਉਹਦੇ ਪਿੱਛੇ ਜਿਹੜਾ ਸਾਡਾ ਖਰਚਾ ਹੈਗਾ, ਸਾਡਾ ਡੈਟ ਆ 1.78 ਹੈ, 78 ਸੈਂਟ ਅਸੀਂ ਐਕਸਟਰਾ ਚੱਕਿਆ ਹੋਇਆ। ਸੋ ਜਦੋਂ ਇੱਦਾਂ ਦੀ ਅਸੀਂ ਗੱਲ ਕਰਦੇ ਹਾਂ, ਇਹਦੇ ਪਿੱਛੇ ਇਹੀ ਰੀਜ਼ਨ ਹੁੰਦਾ ਕਿ ਅਸੀਂ ਪੈਸੇ ਘੱਟ ਬਣਾ ਰਹੇ ਹਾਂ, ਖਰਚਾ ਜ਼ਿਆਦਾ ਕਰ ਰਹੇ ਹਾਂ, ਕਿਉਂਕਿ ਸਾਨੂੰ ਇਹ ਪਤਾ ਹੁੰਦਾ ਕਿ ਅਗਲਾ ਚੈੱਕ ਆ ਜਾਣਾ, ਅਸੀਂ ਉਹਦੇ ਨਾਲ ਮੇਨਟੇਨ ਕਰ ਲੈਣਾ ਹੈਗਾ। ਪਰ ਅਗਰ ਕਿਤੇ ਉਹ ਚੈੱਕ ਰੁਕਦਾ ਹੈਗਾ ਤੇ ਫਿਰ ਫੈਮਿਲੀਜ਼ ਨੂੰ ਪ੍ਰੋਬਲਮ ਆਉਂਦੀਆਂ ਨੇ, ਫਿਰ ਬੈਂਕਰਪਸੀਜ਼, ਪ੍ਰੋਪੋਜ਼ਲ, ਇਹ ਚੀਜ਼ਾਂ ਹੁੰਦੀਆਂ ਨੇ। ਸੋ ਇਸ ਤੋਂ ਬਚਣ ਲਈ ਜ਼ਰੂਰ ਆਪਣੀ ਇੰਸ਼ੋਰੈਂਸ ਕਰਵਾ ਕੇ ਰੱਖੋ। ਔਰ ਇਸ 99 ਵਾਲੇ ਪਲਾਨ ਬਾਰੇ ਅਗਰ ਤੁਸੀਂ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ, ਕੋਟੇਸ਼ਨ ਲੈਣਾ ਚਾਹੁੰਦੇ ਹੋ, ਪ੍ਰੋਪਰ ਡਿਟੇਲ ਲੈਣਾ ਚਾਹੁੰਦੇ ਹੋ, ਤਾਂ ਜ਼ਰੂਰ ਤੁਸੀਂ ਮੈਨੂੰ ਕਾਲ ਜਾਂ ਟੈਕਸਟ ਮੈਸੇਜ ਕਰ ਸਕਦੇ ਹੋ। ਨੰਬਰ ਹੈ ਜੀ 416-974-7272। ਜਾਂ ਕੋਈ ਹੋਰ ਕੁਐਸਚਨਸ ਨੇ ਲਾਈਫ, ਡਿਸੇਬਿਲਿਟੀ, ਕ੍ਰਿਟੀਕਲ, ਸੁਪਰ ਵੀਜ਼ਾ, ਵਿਜ਼ਟਰ, ਟਰੈਵਲ, ਬੱਚਿਆਂ ਦਾ ਐਜੂਕੇਸ਼ਨ ਪਲਾਨ, ਤਾਂ ਤੁਸੀਂ ਜ਼ਰੂਰ ਮੈਨੂੰ ਕਾਲ ਕਰ ਸਕਦੇ ਹੋ ਜਾਂ ਆਫਿਸ ਵਿਜ਼ਿਟ ਕਰ ਸਕਦੇ ਹੋ। ਨੰਬਰ ਸੇਮ ਹੈ ਜੀ 416-974-7272, 416-974-7272।
ਧੰਨਵਾਦ ਜੀ,
ਥੈਂਕ ਯੂ ਗਰੇਵਾਲ ਜੀ।
494-7272 ਦਾ ਨੰਬਰ, ਇਸ ਨੰਬਰ ਤੇ ਤੁਸੀਂ ਸੰਪਰਕ ਕਰ ਲੈਣਾ। ਸੁਰਜੀਤ ਮੋਗਾ ਵੀ ਹਾਜ਼ਰ ਨੇ ਖਬਰਾਂ ਦਾ ਬੁਲੇਟਿਨ ਲੈ ਕੇ। 8ਵੇਂ ਗੇਟ ਦੀ ਇਹ ਮੀਟਿੰਗ, ਉਸ ਦੇ ਵਿੱਚ ਕੀ ਕੁਛ ਹੋਇਆ ਤੇ ਨਾਲ ਦੇ ਨਾਲ ਇਸ ਸਮੇਂ ਕੀ ਕਹਿ ਰਹੇ ਨੇ ਲੀਡਰ ਸਾਰੇ, ਉਹਨਾਂ ਦੀ ਡਿਟੇਲ ਤੁਹਾਡੇ ਨਾਲ ਸਾਂਝੇ ਕਰਾਂਗੇ। ਇੱਕ ਗੱਲ ਸੰਜੀਤ ਜੀ, ਕੱਲ੍ਹ ਦਾ ਇੱਕ ਨਾ ਸਾਡੇ ਪਾਕਿਸਤਾਨੀ ਸਿੰਗਰ, ਆਪਣੇ ਪਾਕਿਸਤਾਨੀ ਸਿੰਗਰ ਦਾ ਗੀਤ ਆ ਜਿਹੜਾ ਉਹ ਕਾਫੀ ਪਾਪੂਲਰ ਹੋਇਆ ਕਿਸਾਨਾਂ ਦੇ ਬਾਰੇ ਦੇ ਵਿੱਚ, ਇੱਕ ਰੈਪ ਦੀ ਤਰਜ਼ ਦੇ ਉੱਤੇ ਉਹਨਾਂ ਵੱਲੋਂ ਉਹ ਗੀਤ ਗਾਇਆ ਗਿਆ, ਜਿਸ ਨੂੰ ਵੱਖ ਵੱਖ ਕਿਸਾਨਾਂ ਨੇ ਤੇ ਟਿਕਟੋਕ ਯੂਜ਼ ਕਰਨ ਵਾਲਿਆਂ ਨੇ ਉਸ ਨੂੰ ਬੈਕਗਰਾਊਂਡ ਦੇ ਉੱਤੇ ਗੀਤ ਨੂੰ ਵੀ ਵਰਤਿਆ, ਤੇ ਨਾਲ ਦੀ ਨਾਲ ਕੁਛ ਭਾਰਤ ਦਾ ਮੀਡੀਆ ਜਾਂ ਫਿਰ ਕੁਛ ਜਿਹੜੇ ਹੋ ਸਕਦਾ ਹੈ ਕਿ ਉਹ ਸਰਕਾਰੀ ਪੱਖ ਦੇ IT ਸੈੱਲ ਦੇ ਲੋਕ ਹੋਣ, ਉਹ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਦੇਖੋ ਇਹ ਕਿਸਾਨ ਨਹੀਂ ਹੈ, ਇਹ ਪਾਕਿਸਤਾਨ ਦੇ ਗੀਤ ਦੇ ਉੱਤੇ ਕਿਵੇਂ ਝੂਲਦੇ ਨੇ, ਇਹਨਾਂ ਨੂੰ ਕੋਈ ਪਰਵਾਹ ਨਹੀਂ ਕਿ ਪਾਕਿਸਤਾਨ ਸਾਡਾ ਦੁਸ਼ਮਣ ਦੇਸ਼ ਹੈ ਤੇ ਪਾਕਿਸਤਾਨ ਦੀ ਗਾਏ ਹੋਏ ਗੀਤ ਦੇ ਉੱਤੇ ਕਿੱਦਾਂ ਝੂਲਦੇ ਨੇ, ਇਹ 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 ਕਿਸਾਨ ਨਹੀਂ ਹੈ, ਖਾਲਿਸਤਾਨੀ ਨੇ, ਇਹ ਪਾਕਿਸਤਾਨ ਦੀ ਹਮਾਇਤ ਦੇ ਉੱਤੇ ਇਸ ਸਮੇਂ ਸਾਰੇ ਲੱਗੇ ਹੋਏ ਨੇ। ਮੈਂ ਬੜਾ ਹੈਰਾਨ ਹੋਇਆ ਇਹ ਸੁਣ ਕੇ ਵੀ ਇੱਕ ਗੀਤ ਪੰਜਾਬੀ ਦਾ ਔਰ ਜੇ ਪਾਕਿਸਤਾਨੀ ਸਿੰਗਰ ਨੇ ਗਾ ਦਿੱਤਾ ਤੇ ਉਸ ਨੂੰ ਲੋਕਾਂ ਨੇ ਆਪਣੇ ਟਿਕਟੋਕ ਦੇ ਲਈ ਜਾਂ ਫਿਰ ਉਸ ਨੂੰ ਵਜਾਉਣਾ ਸ਼ੁਰੂ ਕਰ ਦਿੱਤਾ, ਤਾਂ ਇਹ ਹੋ ਗਿਆ ਕਿ ਹੁਣ ਇਹ ਜਿਹੜੇ ਕਿਸਾਨ ਨੇ ਉਹ ਪਾਕਿਸਤਾਨ ਦੇ ਪੰਜਾਬੀ ਵੱਲੋਂ ਗਾਏ ਪੰਜਾਬੀ ਗੀਤ ਦੇ ਉੱਤੇ ਵੀ ਉਸ ਨੂੰ ਸੁਣ ਨਹੀਂ ਸਕਦੇ ਜਾਂ ਉਸ ਦੇ ਉੱਤੇ ਆਪਣੇ ਟਿਕਟੋਕ ਨਹੀਂ ਬਣਾ ਸਕਦੇ ਗੇ। ਅਤੇ ਮੈਂ ਹੈਰਾਨ ਹੁੰਦਾ ਕਿ ਕਿੰਨੇ ਸਾਡੇ ਸਿੰਗਰ ਨੇ ਪਾਕਿਸਤਾਨ ਦੇ ਜਿਨ੍ਹਾਂ ਨੇ ਬਾਲੀਵੁੱਡ ਦੇ ਵਿੱਚ ਗਾਇਆ, ਔਰ ਤੇ ਨਾਲ ਦੀ ਨਾਲ ਬਾਲੀਵੁੱਡ ਦੇ ਕਿੰਨੇ ਸਿੰਗਰ ਨੇ ਜਿਨ੍ਹਾਂ ਦੇ ਗੀਤ ਪਾਕਿਸਤਾਨ ਦੇ ਵਿੱਚ ਚੱਲਦੇ ਨੇ। ਸੋ ਇੱਥੋਂ ਤੱਕ ਪਹੁੰਚ ਗਏ ਨੇ ਵੰਡੀਆਂ ਪਾਉਣ ਵਾਲੇ ਕਿ ਉੱਥੇ ਦੇ ਪੰਜਾਬ ਦੇ ਪੰਜਾਬੀ ਸਿੰਗਰ ਦੀ ਗਾਏ ਹੋਏ ਗੀਤ ਦੇ ਉੱਤੇ ਇੱਧਰਲੇ ਪੰਜਾਬ ਦੇ ਕਿਸਾਨ ਨੇ ਜਿਹੜੇ ਉਹ ਕਿਉਂ ਝੂਮ ਰਹੇ ਨੇ ਕਿ ਇਹ ਕਿਸਾਨ ਨਹੀਂ ਹੈ, ਇਹ ਤਾਂ ਪਾਕਿਸਤਾਨ ਦੀ ਸ਼ਹਿਰ ਦੇ ਉੱਤੇ ਸਾਰਾ ਚੱਲ ਰਿਹਾ, ਦੇਖੋ ਕਿਵੇਂ ਪਾਕਿਸਤਾਨ ਦੇ ਗੀਤ ਦੇ ਉੱਤੇ ਪਾਕਿਸਤਾਨੀ ਮੁੰਡੇ ਦੇ ਗੀਤ ਦੇ ਉੱਤੇ ਇਹ ਝੂਮ ਰਹੇ ਨੇ। ਸੋ ਇਸ ਕਦਰ ਤੱਕ ਇਹ ਵੰਡੀਆਂ ਨੇ ਜਿਹੜੀਆਂ ਪਾਉਣ ਦੀਆਂ ਕੋਸ਼ਿਸ਼ ਕੀਤੀਆਂ ਗਈਆਂ ਨੇ ਜਾ ਰਹੀਆਂ ਨੇ, ਪਰ ਲੋਕ ਸਾਰੇ ਸਮਝ ਚੁੱਕੇ ਨੇ। ਕੁਛ ਸੰਦੇਸ਼ ਲੈ ਲਓ, ਉਸ ਤੋਂ ਬਾਅਦ ਸੰਬੰਧਿਤ ਮੌਕਾ ਆਪਣੀਆਂ ਖਬਰਾਂ ਦਾ ਜਿਹੜਾ ਬੁਲੇਟਿਨ ਹੈ ਤਾਜ਼ਾ, ਉਹ ਸਾਰਾ ਲੇਟੈਸਟ ਸਥਿਤੀ ਦੇ ਬਾਰੇ ਤੁਹਾਡੇ ਨਾਲ ਸਾਂਝ ਪਾਉਣਗੇ, ਤੇ ਫਿਰ ਬਾਕੀ ਗੱਲਾਂ ਮੈਂ ਕਰਾਂਗਾ ਇੱਥੇ ਤੇ ਤੁਹਾਡੇ ਨਾਲ ਵੀ ਕੁਝ ਗੱਲਾਂ ਬਾਤਾਂ ਕਰਾਂਗਾ ਲੱਖਾ ਸਦਾਣਾ, ਅਤੇ ਨਾਲ ਦੀ ਨਾਲ ਦੀਪ ਸਿੱਧੂ ਹੁਣੀ ਇੱਕ ਵਾਰ ਫੇਰ ਚਰਚਾ ਦੇ ਵਿੱਚ ਆਇਆ। ਦੀਪ ਸਿੱਧੂ ਨੇ ਕਾਫੀ ਔਨ ਲਾਈਵ ਔਨ ਫੇਸਬੁੱਕ ਹੋ ਕੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਕਾਫੀ ਜੋ ਇਸ ਸਮੇਂ ਉਹਨਾਂ ਨੂੰ ਰੋਕਿਆ ਗਿਆ ਵੱਖ ਵੱਖ ਸਟੇਜਾਂ ਤੋਂ ਬੋਲਣ ਦੀ, ਉਸ ਦੀ ਗੱਲ ਕੀਤੀ ਹੈ, ਕਾਫੀ ਚਰਚਾ ਦੇ ਵਿੱਚ ਨੇ ਇਸ ਸਮੇਂ, ਉਹਨਾਂ ਦੀ ਵੀ ਗੱਲਬਾਤ ਅਸੀਂ ਕਰਾਂਗੇ। ਜੁੜੇ ਰਹਿਣਾ ਪ੍ਰੋਗਰਾਮ ਖਬਰਸਾਰ ਦੇ ਨਾਲ, ਸਾਜਦੀਪ ਜੀ।
ਜੀ ਵਿਲਕਿੰਗ ਟਰਾਂਸ ਹਾਲ ਵਾਲਿਆਂ ਨੂੰ ਤੁਰੰਤ ਡਰਾਈਵਰ ਅਤੇ ਓਨਰ ਆਪਰੇਟਰ ਦੀ ਜ਼ਰੂਰਤ ਹੈ। ਇਹਨਾਂ ਦਾ ਨੰਬਰ 416-278-7871 416-278-7181 'ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। 416-278-7871 ਇਹਨਾਂ ਦਾ ਨੰਬਰ, ਤੁਹਾਡੇ ਕੋਲ ਏ ਜੈਡ ਲਾਇਸੈਂਸ ਹੈ ਜਾਂ ਤੁਸੀਂ ਐਜ਼ ਆ ਓਨਰ ਆਪਰੇਟਰ ਵਰਕ ਕਰਨਾ ਚਾਹੁੰਦੇ ਹੋ, ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਔਰ ਇਹਨਾਂ ਨੂੰ ਕੁਝ ਮਕੈਨਿਕਾਂ ਦੀ ਵੀ ਜ਼ਰੂਰਤ ਹੈ, ਤੁਹਾਡੇ ਕੋਲ ਤਜੁਰਬਾ ਹੈ ਚਾਹੇ ਨਹੀਂ ਹੈ, ਤੁਸੀਂ ਨਵੇਂ ਮਕੈਨਿਕ ਹੋ ਤਾਂ ਵੀ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। 416-278-7871 ਇਹਨਾਂ ਦਾ ਨੰਬਰ ਹੈ ਜੀ, ਇਸ ਨੰਬਰ 'ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਜਿਹੜੀ ਉਹ ਕਰ ਸਕਦੇ ਹੋ। ਔਰ ਜੈਗ ਔਜਲਾ ਜੀ ਦਾ ਨੰਬਰ 416-371-7777 416-371-7777 'ਤੇ ਤੁਸੀਂ ਗੱਲਬਾਤ ਜਿਹੜੀ ਆ ਉਹ ਕਰ ਸਕਦੇ ਹੋ ਜੈਗ ਔਜਲਾ ਜੀ ਦੇ ਨਾਲ। ਔਰ ਵੈਬਸਾਈਟ ਵੀ ਜਿਹੜੀ ਇਹਨਾਂ ਦੀ ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ, jagaujla.com ਇਹਨਾਂ ਦੀ ਵੈਬਸਾਈਟ, ਤੁਸੀਂ ਉਹ ਚੈੱਕ ਕਰ ਸਕਦੇ ਹੋ। ਟੈਕਸ ਪੀਰੀਅਡ ਦਾ ਨੰਬਰ 905-621-4141 'ਤੇ ਤੁਸੀਂ ਜਿਹੜੀ ਗੱਲਬਾਤ ਕਰਨੀ ਹੈ ਟੈਕਸ ਪੀਰੀਅਡ ਦੇ ਨਾਲ। ਤੁਸੀਂ ਆਪਣੇ ਘਰਾਂ ਦੇ ਵਿੱਚ ਸਿਕਿਉਰਿਟੀ ਕੈਮਰੇ ਲਗਾਉਣੇ, ਵੀਡੀਓ ਡੋਰਬੈਲ ਲਗਾਉਣੇ, ਕਮਰਸ਼ੀਅਲ ਬਿਲਡਿੰਗ ਅਤੇ ਰੈਜ਼ੀਡੈਂਸ਼ੀਅਲ ਬਿਲਡਿੰਗ ਦੇ ਵਿੱਚ ਤੁਸੀਂ ਸਿਕਿਉਰਿਟੀ ਕੈਮਰੇ ਇੰਸਟਾਲ ਕਰਾਉਣੇ ਨੇ ਤਾਂ ਟੈਕਸ ਪੀਰੀਅਡ ਦੇ ਨਾਲ ਗੱਲਬਾਤ ਤੁਸੀਂ ਕਰ ਸਕਦੇ ਹੋ। ਬਹੁਤ ਹੀ ਵਧੀਆ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ ਜੀ ਟੈਕਸ ਪੀਰੀਅਡ ਵਾਲੇ। ਤੁਸੀਂ ਆਪਣੇ ਘਰ ਦੇ ਵਿੱਚ ਇੱਕ ਜਗ੍ਹਾ ਤੋਂ ਬੈਠੇ ਸਾਰੀਆਂ ਆਪਣੀਆਂ ਲੋਕੇਸ਼ਨਾਂ ਓਪਰੇਟ ਕਰ ਸਕਦੇ ਹੋ, ਫੋਨ 'ਤੇ ਬੈਠੇ ਬੈਠੇ ਹੀ ਜਿਹੜੀ ਆ ਤੁਸੀਂ ਆਪਣੀਆਂ ਘਰ ਦੀ ਲੋਕੇਸ਼ਨ ਆ, ਆਪਣੇ ਕਮਰਸ਼ੀਅਲ ਬਿਲਡਿੰਗ ਦੀ ਲੋਕੇਸ਼ਨ ਆ, ਸਾਰਾ ਕੁਝ ਫੋਨ 'ਤੇ ਸੈਟਅਪ ਤੁਹਾਨੂੰ ਕਰਕੇ ਦੇ ਦਿੰਦੇ ਨੇ। ਵਾਈਫਾਈ ਰਾਹੀਂ ਤੁਸੀਂ ਕਿਸੇ ਵੀ ਦੇਸ਼ 'ਤੇ ਕਿਸੇ ਵੀ ਕੋਨੇ 'ਤੇ ਬੈਠੇ ਹੋਵੋਗੇ, ਜਿੱਥੇ ਤੁਹਾਡੇ ਕੈਮਰੇ ਲੱਗੇ ਹੋਣਗੇ ਤੁਹਾਨੂੰ ਸਾਰੀ ਇਨਫੋਰਮੇਸ਼ਨ ਪਹੁੰਚਦੀ ਹੋਦੀ ਰਹੇਗੀ। ਸੋ ਜ਼ਰੂਰ ਟੈਕਸ ਪੀਰੀਅਡ ਨਾਲ ਤੁਸੀਂ ਗੱਲਬਾਤ ਕਰਨੀ ਆ। 905-621-4141 ਇਹਨਾਂ ਦਾ ਨੰਬਰ, 905-621-4141। ਸੋ ਆਓ ਫਿਰ ਤੁਹਾਨੂੰ ਲੈ ਚੱਲਦੇ ਹਾਂ ਪੰਜਾਬ ਭਾਰਤ, ਜਿੱਥੋਂ ਸਵਰਨਜੀਤ ਮੋਗਾ ਸਾਡੇ ਨਾਲ ਜੁੜ ਚੁੱਕੇ ਨੇ ਖਬਰਾਂ ਦਾ ਬੁਲੇਟਿਨ ਲੈ ਕੇ। ਸਵਰਨਜੀਤ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਰੇਡੀਓ ਖਬਰਸਾਰ ਦੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਿਨ ਸ਼ੁੱਕਰਵਾਰ 8 ਜਨਵਰੀ, ਦੇਸੀ ਮਹੀਨਾ 25 ਪੋਹ ਹੈ। ਹੁਣ ਤੁਸੀਂ ਵਤਨ ਦੀ ਮਿੱਟੀ ਦੀਆਂ ਖਬਰਾਂ ਸੁਣੋ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ।
ਕਿਸਾਨਾਂ
ਤੇ
ਕਿਸਾਨਾਂ
ਤੇ ਸਰਕਾਰ ਵਿਚਾਲੇ ਅੱਜ 8ਵੇਂ ਗੇੜ ਦੀ ਮੀਟਿੰਗ ਵੀ ਰਹੀ ਬੇਸਿੱਟਾ। ਅਗਲੀ ਮੀਟਿੰਗ 15 ਜਨਵਰੀ ਨੂੰ ਹੋਵੇਗੀ। ਕਿਸਾਨਾਂ ਨੇ ਦਿੱਤਾ ਨਵਾਂ ਨਾਰਾ, ਮਰਾਂਗੇ ਜਾਂ ਜਿੱਤਾਂਗੇ। ਕਾਂਗਰਸ ਨੇ ਕਿਸਾਨਾਂ ਦੇ ਹੱਕ ਵਿੱਚ ਸ਼ੁਰੂ ਕੀਤੀ ਕਿਸਾਨ ਲਈ ਭਾਰਤ ਬੋਲੇ ਸੋਸ਼ਲ ਮੀਡੀਆ ਮੁਹਿੰਮ। ਜੰਡਿਆਲਾ ਗੁਰੂ ਵਿਖੇ ਚੱਲ ਰਿਹਾ ਰੇਲ ਰੋਕੋ ਅੰਦੋਲਨ 107ਵੇਂ ਦਿਨ ਵਿੱਚ ਹੋਇਆ ਦਾਖਲ। ਪੰਜਾਬ ਵਿੱਚ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਪਿਆ ਕਾਟੋ ਕਲੇਸ਼। ਭਾਰਤ ਵਿੱਚ ਪਿਛਲੇ 24 ਘੰਟੇ ਅੰਦਰ ਕੋਰੋਨਾ ਦੇ 18,139 ਨਵੇਂ ਮਾਮਲੇ ਆਏ ਸਾਹਮਣੇ। ਪੰਜਾਬ ਵਿੱਚ ਹੁਣ ਤੱਕ 5,422 ਮੌਤਾਂ ਹੋਈਆਂ। ਤੇ ਹੁਣ ਇਹਨਾਂ ਖਬਰਾਂ ਦੀ ਤਫਸੀਲ ਤੇ ਕੁਝ ਹੋਰ ਖਬਰਾਂ। ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਤੇ ਸਰਕਾਰ ਵਿਚਾਲੇ 8ਵੇਂ ਗੇੜ ਦੀ ਮੀਟਿੰਗ ਦਿੱਲੀ ਦੇ ਵਿਗਿਆਨ ਭਵਨ ਵਿੱਚ ਚੱਲੀ, ਜੋ ਹੁਣ ਖਤਮ ਹੋ ਗਈ ਹੈ। ਇਹ ਮੀਟਿੰਗ ਵੀ ਬੇਸਿੱਟਾ ਖਤਮ ਹੋਈ ਹੈ। ਹੁਣ ਅਗਲੀ ਮੀਟਿੰਗ 15 ਜਨਵਰੀ ਨੂੰ ਹੋਵੇਗੀ। ਜਾਣਕਾਰੀ ਮੁਤਾਬਕ ਅੱਜ ਦੀ ਮੀਟਿੰਗ ਵਿੱਚ ਕਿਸਾਨਾਂ ਤੇ ਸਰਕਾਰ ਵਿਚਾਲੇ ਤਲਖੀਆਂ ਵਧੀਆਂ ਨੇ। ਅੱਜ ਕਿਸਾਨਾਂ ਨੇ ਲੰਚ ਬ੍ਰੇਕ ਦੌਰਾਨ ਰੋਟੀ ਵੀ ਨਹੀਂ ਖਾਧੀ ਅਤੇ ਹਾਲ ਵਿੱਚ ਮੌਨ ਧਾਰ ਕੇ ਬੈਠੇ ਰਹੇ। ਕਿਸਾਨਾਂ ਦਾ ਕਹਿਣਾ ਸੀ ਕਿ ਕਾਨੂੰਨ ਰੱਦ ਹੋਣ ਤੇ ਹੀ ਕੋਈ ਗੱਲਬਾਤ ਕਰਨਗੇ। ਉਧਰ ਕੇਂਦਰੀ ਮੰਤਰੀਆਂ ਨੇ ਵੱਖਰੇ ਕਮਰੇ ਵਿੱਚ ਮੀਟਿੰਗ ਕੀਤੀ ਪਰ ਮਸਲੇ ਦਾ ਹੱਲ ਨਹੀਂ ਹੋ ਸਕਿਆ। ਕਿਸਾਨਾਂ ਨੇ ਪਹਿਲਾਂ ਯੈਸ ਨੋ ਦਾ ਨਾਰਾ ਦਿੱਤਾ ਸੀ ਪਰ ਅੱਜ ਉਹਨਾਂ ਨੇ ਮਰਾਂਗੇ ਜਾਂ ਜਿੱਤਾਂਗੇ ਦਾ ਨਵਾਂ ਨਾਰਾ ਦਿੱਤਾ ਅਤੇ ਇਹ ਤਖ਼ਤੀਆਂ ਫੜੀਆਂ ਹੋਈਆਂ ਸਨ। ਕੇਂਦਰ ਤੇ ਕਿਸਾਨਾਂ ਵਿਚਾਲੇ ਖੇਤੀ ਕਾਨੂੰਨਾਂ ਬਾਰੇ 8ਵੇਂ ਗੇੜ ਦੀ ਗੱਲਬਾਤ ਦਾ ਕੋਈ ਨਤੀਜਾ ਨਹੀਂ ਨਿਕਲਿਆ। ਹੁਣ ਅਗਲੀ ਮੀਟਿੰਗ 15 ਜਨਵਰੀ ਨੂੰ ਹੋਣੀ ਹੈ। ਸੂਤਰਾਂ ਮੁਤਾਬਕ ਖੇਤੀ ਕਾਨੂੰਨਾਂ ਤੇ ਅੱਜ ਦੋਵੇਂ ਧਿਰਾਂ ਆਪੋ ਆਪਣੇ ਰੁੱਖ ਤੇ ਕਾਇਮ ਰਹੀਆਂ। ਇਸ ਤੋਂ ਪਹਿਲਾਂ ਅੱਜ ਕਿਸਾਨਾਂ ਨਾਲ ਗੱਲਬਾਤ ਤੋਂ ਪਹਿਲਾਂ ਅਮਿਤ ਸ਼ਾਹ ਦੇ ਘਰ ਇੱਕ ਘੰਟੇ ਤੱਕ ਬੈਠਕ ਹੋਈ ਹੈ, ਜਿਸ ਵਿੱਚ ਖੇਤੀ ਮੰਤਰੀ ਨਰਿੰਦਰ ਤੋਮਰ ਤੇ ਪਿਊਸ਼ ਗੋਇਲ ਮੌਜੂਦ ਸਨ। ਇਸ ਤੋਂ ਬਾਅਦ ਇਹ ਮੰਤਰੀ ਵਿਗਿਆਨ ਭਵਨ ਲਈ ਰਵਾਨਾ ਹੋਏ ਸਨ। ਪ੍ਰਾਪਤ ਜਾਣਕਾਰੀ ਮੁਤਾਬਕ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਅੱਜ ਦੀ ਗੱਲਬਾਤ ਤੋਂ ਬਹੁਤੇ ਆਸਵੰਦ ਨਹੀਂ ਸਨ, ਕਿਉਂਕਿ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਇਹ ਬਿਆਨ ਦੇ ਕੇ ਆਪਣਾ ਰੁੱਖ ਸਾਫ਼ ਕਰ ਦਿੱਤਾ ਸੀ ਕਿ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਨਗੇ ਤੇ ਇਸ ਤੋਂ ਇਲਾਵਾ ਹੋਰ ਮੁੱਦਿਆਂ ਤੇ ਸਰਕਾਰ ਚਰਚਾ ਲਈ ਤਿਆਰ ਹੈ। ਜਦਕਿ ਕਿਸਾਨ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਨੇ। ਕਿਸਾਨ ਨੇਤਾਵਾਂ ਨੇ ਵਿਗਿਆਨ ਭਵਨ ਜਾਣ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨਾ ਹੀ ਹੋਵੇਗਾ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦਾ ਅੱਜ ਦਾ ਬਿਆਨ ਸਰਕਾਰ ਦੀ ਮਨਸ਼ਾ ਜ਼ਾਹਰ ਕਰਦਾ ਹੈ। ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਬੈਠਕ ਕੇਂਦਰ ਨੇ ਸੱਦੀ ਹੈ ਤੇ ਹਰ ਬੈਠਕ ਵਿੱਚ ਹਰੇਕ ਨੁਕਤੇ ਤੇ ਕਿਸਾਨ ਸਰਕਾਰ ਨੂੰ ਸਮਝਾ ਚੁੱਕੇ ਹਨ। ਉਹਨਾਂ ਸਾਫ਼ ਕੀਤਾ ਕਿ ਕਿਸਾਨਾਂ ਨੂੰ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਲਈ ਕਿਸੇ ਵਿਚੋਲੇ ਦੀ ਲੋੜ ਨਹੀਂ ਹੈ। ਉਧਰ ਦੂਜੇ ਪਾਸੇ ਕੇਂਦਰੀ ਖੇਤੀਬਾੜੀ ਰਾਜ ਮੰਤਰੀ ਕੈਲਾਸ਼ ਚੌਧਰੀ ਨੇ ਕੇਂਦਰ ਵੱਲੋਂ ਲਾਗੂ ਕੀਤੇ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਕਿਸਾਨਾਂ ਦੇ ਹੱਕ ਵਿੱਚ ਦੱਸਦਿਆਂ ਕਿਹਾ ਕਿ ਇਹ ਕਾਨੂੰਨ ਸਿਰਫ ਸ਼ੁਰੂਆਤ ਨੇ। ਉਹਨਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਆੜ੍ਹਤੀਆਂ ਦੇ ਪ੍ਰਭਾਵ ਕਾਰਨ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਨੇ। ਉਹਨਾਂ ਕਿਹਾ ਅਗਲਾ ਕਦਮ ਕੀਟਨਾਸ਼ਕ ਪ੍ਰਬੰਧਨ ਬਿੱਲ ਅਤੇ ਬੀਜ ਬਿੱਲ ਹੋਵੇਗਾ। ਉਦੋਂ ਵੀ ਕਿਸਾਨਾਂ ਵਿੱਚ ਭਰਮ ਭੁਲੇਖੇ ਪੈਦਾ ਕੀਤੇ ਜਾ ਸਕਦੇ ਨੇ। ਜਦੋਂ ਇਹ ਪੁੱਛਿਆ ਗਿਆ ਕਿ ਕੀ ਕੇਂਦਰ ਸਰਕਾਰ ਪੰਜਾਬ ਦੇ ਧਾਰਮਿਕ ਆਗੂਆਂ ਨੂੰ ਸਰਕਾਰ ਅਤੇ ਪ੍ਰਦਰਸ਼ਨਕਾਰੀ ਕਿਸਾਨਾਂ ਦਰਮਿਆਨ ਵਿਚੋਲਗੀ ਕਰਨ ਲਈ ਉਤਸ਼ਾਹਿਤ ਕਰੇਗੀ ਤਾਂ ਸ੍ਰੀ ਚੌਧਰੀ ਨੇ ਕਿਹਾ, ਅਸੀਂ ਸਾਰਿਆਂ ਦਾ ਸਵਾਗਤ ਕਰਦੇ ਹਾਂ, ਅਸੀਂ ਹੱਲ ਚਾਹੁੰਦੇ ਹਾਂ, ਜੇ ਉਹ ਇਸ ਦਿਸ਼ਾ ਵਿੱਚ ਗੱਲਬਾਤ ਕਰਨ ਲਈ ਤਿਆਰ ਨੇ ਤਾਂ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਪੰਜਾਬ ਦੇ ਨਾਨਕਸਰ ਡੇਰੇ ਦੇ ਪ੍ਰਮੁੱਖ ਬਾਬਾ ਲੱਖਾ ਸਿੰਘ ਨੇ ਵੀਰਵਾਰ ਨੂੰ ਸ੍ਰੀ ਤੋਮਰ ਨਾਲ ਮੁਲਾਕਾਤ ਕੀਤੀ ਸੀ ਅਤੇ ਕੇਂਦਰ ਅਤੇ ਪ੍ਰਦਰਸ਼ਨਕਾਰੀ ਕਿਸਾਨਾਂ ਵਿੱਚ ਵਿਚੋਲਗੀ ਦੀ ਇੱਛਾ ਜ਼ਾਹਰ ਕੀਤੀ ਸੀ। ਉਧਰ ਦੂਜੇ ਪਾਸੇ ਕਿਸਾਨ ਆਗੂਆਂ ਨੇ ਇਸ ਨੂੰ ਸਰਕਾਰ ਦਾ ਪ੍ਰੋਪੇਗੰਡਾ ਦੱਸਿਆ ਹੈ। ਕਾਂਗਰਸ ਨੇ ਅੱਜ ਤਿੰਨ ਕੇਂਦਰੀ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਕਿਸਾਨਾਂ ਦੇ ਸਮਰਥਨ ਵਿੱਚ ਸੋਸ਼ਲ ਮੀਡੀਆ ਮੁਹਿੰਮ ਚਲਾਈ ਹੈ, ਜਿਸ ਤਹਿਤ ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸਾਨ ਅੰਦੋਲਨ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕਰਨ। ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਸਾਨ ਲਈ ਭਾਰਤ ਬੋਲੇ ਮੁਹਿੰਮ ਤਹਿਤ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਸ਼ਾਂਤਮਈ ਅੰਦੋਲਨ ਲੋਕਤੰਤਰ ਦਾ ਇੱਕ ਅਨਿੱਖੜਵਾਂ ਅੰਗ ਹੈ। ਸਾਡੇ ਕਿਸਾਨ ਭੈਣ ਭਰਾ ਜੋ ਅੰਦੋਲਨ ਕਰ ਰਹੇ ਨੇ ਉਸ ਨੂੰ ਦੇਸ਼ ਦਾ ਸਮਰਥਨ ਮਿਲ ਰਿਹਾ ਹੈ, ਇਸ ਲਈ ਦੇਸ਼ ਵਾਸੀ ਇੱਕ ਸੁਰ ਵਿੱਚ ਅੰਦੋਲਨ ਦੇ ਹੱਕ ਵਿੱਚ ਆਵਾਜ਼ ਚੁੱਕਣ। ਬਠਿੰਡਾ ਜ਼ਿਲ੍ਹੇ ਦੇ ਪਿੰਡ ਜੰਡੀਆਂ ਦੀ ਮਾਤਾ ਮਹਿੰਦਰ ਕੌਰ ਨੇ ਫਿਲਮ ਅਦਾਕਾਰਾ ਕੰਗਣਾ ਰਣੌਤ ਖਿਲਾਫ਼ ਮਾਣਹਾਨੀ ਦੀ ਸ਼ਿਕਾਇਤ ਦਰਜ ਕਰਵਾਈ ਹੈ। ਅਦਾਕਾਰਾ ਨੇ ਕਿਸਾਨ ਅੰਦੋਲਨ ਤਹਿਤ ਦਿੱਲੀ ਮੋਰਚੇ 'ਚ ਪਹੁੰਚੀ ਮਹਿੰਦਰ ਕੌਰ ਦੀ ਫੋਟੋ ਨਾਲ ਵਿਵਾਦਿਤ ਟਿੱਪਣੀ ਆਪਣੇ ਟਵਿੱਟਰ ਹੈਂਡਲ 'ਤੇ ਪੋਸਟ ਕੀਤੀ ਸੀ। ਇਸ ਦੀ ਸੋਸ਼ਲ ਮੀਡੀਆ 'ਤੇ ਕਾਫ਼ੀ ਚਰਚਾ ਹੋਈ ਸੀ। ਕੰਗਣਾ ਨੇ ਲਿਖਿਆ ਸੀ, ਇਹ ਮਹਿਲਾਵਾਂ 100-100 ਰੁਪਇਆ ਲੈ ਕੇ ਧਰਨੇ 'ਤੇ ਆਉਂਦੀਆਂ ਨੇ। ਇਸ ਮਾਮਲੇ ਤੇ ਹੁਣ ਮਾਤਾ ਮਹਿੰਦਰ ਕੌਰ ਨੇ ਅਦਾਲਤ ਦਾ ਰੁਖ ਕੀਤਾ ਹੈ ਤੇ ਧਾਰਾ 500 ਤੇ 499 ਤਹਿਤ ਕਾਰਵਾਈ ਦੀ ਮੰਗ ਕੀਤੀ ਹੈ। ਕੇਸ ਦੀ ਸੁਣਵਾਈ 11 ਜਨਵਰੀ ਨੂੰ ਹੋਣੀ ਹੈ। ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨੇ ਪਟਿਆਲਾ ਦੇ ਉਹਨਾਂ ਕਿਸਾਨਾਂ ਦੇ ਪਰਿਵਾਰਾਂ ਨੂੰ ਟਰੈਕਟਰ ਟਰਾਲੀ ਪ੍ਰਦਾਨ ਕਰਨ ਲਈ ਅੱਜ ਪਿੰਡ ਸਫੇੜਾ ਪਹੁੰਚ ਕੀਤੀ, ਜਿਨ੍ਹਾਂ ਦੇ ਟਰੈਕਟਰ ਤੇ ਟਰਾਲੀ ਸਿੰਘੂ ਬਾਰਡਰ ਤੋਂ ਪਰਤਦਿਆਂ ਸੜਕ ਹਾਦਸੇ ਦਾ ਸ਼ਿਕਾਰ ਹੋ ਕੇ ਨੁਕਸਾਨੇ ਗਏ ਸਨ। ਹਾਦਸੇ ਵਿੱਚ ਆਪਣੀ ਜਾਨ ਗੁਆਉਣ ਵਾਲੇ ਕਿਸਾਨ ਲਾਭ ਸਿੰਘ ਦੇ ਪਰਿਵਾਰ ਨੂੰ ਸ੍ਰੀਮਤੀ ਪ੍ਰਨੀਤ ਕੌਰ ਦੀ ਪਹਿਲਕਦਮੀ ਤੇ ਸੋਨਾਲਿਕਾ ਕੰਪਨੀ ਵੱਲੋਂ ਨਵਾਂ ਟਰੈਕਟਰ ਅਤੇ ਹਾਦਸੇ ਵਿੱਚ ਜ਼ਖਮੀ ਹੋਏ ਸਰਪੰਚ ਨਰਿੰਦਰ ਸਿੰਘ ਨੂੰ ਨਾਭਾ ਪਾਵਰ ਲਿਮਟਿਡ ਵੱਲੋਂ ਟਰਾਲੀ ਮੁਹੱਈਆ ਕਰਵਾਈ ਗਈ ਹੈ। ਪਿੰਡ ਪ੍ਰਤਾਪਗੜ੍ਹ ਦੇ ਬੀਤੇ ਦਿਨੀ ਫੌਤ ਹੋਏ ਕਿਸਾਨ ਜਗੀਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਮਿਲ ਕੇ ਵੀ ਹਮਦਰਦੀ ਦਾ ਇਜ਼ਹਾਰ ਕੀਤਾ। ਇਸ ਤੋਂ ਇਲਾਵਾ ਉਹਨਾਂ ਨੇ ਮਹਿਤਪੁਰ ਜੱਟਾਂ ਦੇ ਕਿਸਾਨ ਹਰਬੰਸ ਸਿੰਘ ਦੇ ਪੁੱਤਰ ਸਤਪਾਲ ਸਿੰਘ, ਦਵਿੰਦਰ ਸਿੰਘ ਤੇ ਪੋਤਰੇ ਜਗਤਾਰ ਸਿੰਘ ਨੂੰ ਮਿਲ ਕੇ ਅਫਸੋਸ ਪ੍ਰਗਟਾਉਂਦਿਆਂ ਹਮਦਰਦੀ ਜਤਾਈ। ਦਿੱਲੀ ਵਿੱਚ ਕਿਸਾਨਾਂ ਦੇ ਅੰਦੋਲਨ ਨੂੰ 40 ਦਿਨ ਤੋਂ ਜ਼ਿਆਦਾ ਹੋ ਚੁੱਕੇ ਨੇ। ਇਸ ਦੌਰਾਨ ਕਿਸਾਨ ਜਥੇਬੰਦੀਆਂ ਤੇ ਸਰਕਾਰ ਦਰਮਿਆਨ 8 ਗੇੜ ਦੀਆਂ ਬੈਠਕਾਂ ਹੋ ਚੁੱਕੀਆਂ ਨੇ, ਜਿਨ੍ਹਾਂ 'ਚ ਹੁਣ ਤੱਕ ਕੋਈ ਹੱਲ ਨਹੀਂ ਨਿਕਲਿਆ। ਇਸ ਦੇ ਨਾਲ ਹੀ ਕਿਸਾਨਾਂ ਨੂੰ ਕਈ ਹੋਰ ਪਾਰਟੀਆਂ, ਲੀਡਾਂ ਤੇ ਵਿਦੇਸ਼ਾਂ ਤੋਂ ਸਮਰਥਨ ਹਾਸਲ ਹੋ ਰਿਹਾ ਹੈ। ਇਸ ਸਿਲਸਿਲੇ ਵਿੱਚ ਪੰਜਾਬ ਕਾਂਗਰਸ ਦੇ ਨੇਤਾ ਨਵਜੋਤ ਸਿੰਘ ਸਿੱਧੂ ਵੀ ਮੁੜ ਨਜ਼ਰ ਆਉਣੇ ਸ਼ੁਰੂ ਹੋ ਗਏ ਨੇ। ਸਿੱਧੂ ਨੇ ਹੁਣ ਤੱਕ ਕਈ ਵਾਰ ਕਿਸਾਨਾਂ ਦੇ ਹੱਕ ਲਈ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਅੱਜ ਇੱਕ ਵਾਰ ਫਿਰ ਨਵਜੋਤ ਸਿੱਧੂ ਨੇ ਕਿਸਾਨਾਂ ਲਈ ਟਵੀਟ ਕੀਤਾ। ਉਹਨਾਂ ਨੇ ਆਪਣੇ ਟਵੀਟ ਵਿੱਚ ਲਿਖਿਆ, ਕਿਸਾਨਾਂ ਨੂੰ ਸਿਰਫ ਸਾਰੀਆਂ ਫਸਲਾਂ ਤੇ ਉਹਨਾਂ ਦੇ ਹੱਕ ਦਾ MSP ਚਾਹੀਦਾ ਹੈ। ਕਿਸੇ ਕਰਜ਼ ਮੁਆਫ਼ੀ ਦੀ ਜ਼ਰੂਰਤ ਨਹੀਂ। ਕਿਸਾਨ ਕਰਜ਼ੇ ਵਿੱਚ ਹਨ ਕਿਉਂਕਿ ਉਹਨਾਂ ਦੀ ਫਸਲ ਦੀ ਲਾਗਤ ਪੈਦਾਵਾਰ ਦੀ ਵਿਕਰੀ ਕੀਮਤ ਤੋਂ ਵੱਧ ਹੈ। ਤੁਹਾਡੇ ਸਰਮਾਏਦਾਰ ਦੋਸਤਾਂ ਦੇ ਉਲਟ ਕਿਸਾਨਾਂ ਨੂੰ ਨਹੀਂ ਚਾਹੀਦਾ ਜਨਤਕ ਪੈਸਾ ਪਰ ਆਪਣੀ ਸਹੀ ਆਮਦਨੀ ਚਾਹੀਦੀ ਹੈ। ਪੰਜਾਬ ਭਾਜਪਾ ਆਗੂ ਸੁਰਜੀਤ ਕੁਮਾਰ ਜਾਣੀ ਨੇ ਹਰਜੀਤ ਸਿੰਘ ਗਰੇਵਾਲ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਮੀਟਿੰਗ ਉਪਰੰਤ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਜਿਆਣੀ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨੂੰ ਤਿੰਨ ਖੇਤੀ ਕਾਨੂੰਨ ਰੱਦ ਕਰਨ ਦੀ ਆਪਣੀ ਅੜੀ ਛੱਡ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਥਿਤ ਖੱਬੇ ਪੱਖੀ ਆਗੂ ਇਸ ਮੁਹਿੰਮ ਵਿੱਚ ਸ਼ਾਮਲ ਹੋ ਗਏ ਨੇ ਜੋ ਨਹੀਂ ਚਾਹੁੰਦੇ ਕਿ ਇਸ ਮੁੱਦੇ ਦਾ ਹੱਲ ਨਿਕਲੇ। ਗਰੇਵਾਲ ਨੇ ਕਿਹਾ ਕਿ ਸਰਕਾਰ ਕਿਸਾਨ ਹਿੱਤਾਂ ਵਿੱਚ ਸਭ ਕੁਝ ਕਰਨ ਲਈ ਤਿਆਰ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ 'ਚ ਕਿਸਾਨ ਵਿਰੋਧੀ ਤਿੰਨ ਖੇਤੀ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਰੇਲ ਰੋਕੋ ਅੰਦੋਲਨ, ਜੰਡਿਆਲਾ ਗੁਰੂ ਗਹਿਰੀ ਮੰਡੀ ਵਿਖੇ ਚੱਲ ਰਿਹਾ ਅੰਦੋਲਨ, ਗੁਰਬਚਨ ਸਿੰਘ ਚੱਬਾ ਅਤੇ ਗੁਰਲਾਲ ਸਿੰਘ ਪੰਡੋਰੀ ਦੀ ਅਗਵਾਈ ਵਿੱਚ ਅੱਜ 107ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ ਜੋ ਕਾਲੇ ਕਾਨੂੰਨਾਂ ਦੀ ਵਾਪਸੀ ਤੱਕ ਨਿਰੰਤਰ ਜਾਰੀ ਰਹੇਗਾ। ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਲਖਵਿੰਦਰ ਸਿੰਘ ਵਰਿਆਮ ਨੰਗਲ ਅਤੇ ਜਰਮਨਜੀਤ ਸਿੰਘ ਬੰਡਾਲਾ ਨੇ ਕਿਹਾ ਕਿ ਅੱਜ ਕੇਂਦਰ ਸਰਕਾਰ ਤੇ ਕਿਸਾਨਾਂ ਵਿਚਾਲੇ 8ਵੇਂ ਗੇੜ ਦੀ ਗੱਲਬਾਤ ਹੈ ਪਰ ਮੀਟਿੰਗ ਤੋਂ ਪਹਿਲਾਂ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਵੱਲੋਂ ਖੇਤੀ ਕਾਨੂੰਨ ਰੱਦ ਨਾ ਕਰਨ ਦਾ ਬਿਆਨ ਦੇ ਕੇ ਅੱਜ ਦੀ ਮੀਟਿੰਗ ਵੀ ਬੇਸਿੱਟਾ ਰਹਿਣ ਦਾ ਸੰਕੇਤ ਦੇ ਦਿੱਤਾ ਗਿਆ ਹੈ। ਇਸ ਲਈ ਅੱਜ ਦੀ ਮੀਟਿੰਗ 'ਚੋਂ ਵੀ ਕੁਝ ਨਿਕਲਣ ਦੀ ਆਸ ਨਹੀਂ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਬਜਾਏ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਖੜੀ ਹੈ ਤੇ ਸਰਕਾਰ ਬਿੱਲ ਰੱਦ ਕਰਨ ਤੋਂ ਭੱਜ ਰਹੀ ਹੈ ਜਿਸ ਦਾ ਕਾਰਨ ਪੂੰਜੀਪਤੀ ਘਰਾਣੇ ਅੰਬਾਨੀਆਂ ਅਡਾਨੀਆਂ ਦਾ ਦਬਾਅ ਦਿਖਾਈ ਦੇ ਰਿਹਾ ਹੈ। ਅੱਤ ਦੀ ਸਰਦੀ ਤੇ ਬਾਰਿਸ਼ ਦੇ ਬਾਵਜੂਦ ਕਿਸਾਨ ਆਪਣੇ ਹੱਕ ਲੈਣ ਲਈ ਦਿੱਲੀ ਦੀਆਂ ਸੜਕਾਂ ਤੇ ਰੁਲ ਰਹੇ ਹਨ। ਨਗਰ ਨਿਗਮ ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਕਾਟੋ ਕਲੇਸ਼ ਜਗਜਾਰ ਹੋ ਗਿਆ ਹੈ। ਚੋਣਾਂ ਲਈ ਬਟਾਲਾ ਜ਼ਿਲ੍ਹੇ ਦੇ ਪਾਰਟੀ ਅਬਜ਼ਰਵਰ ਕੈਬਨਿਟ ਮੰਤਰੀ ਓ ਪੀ ਸੋਨੀ ਦੇ ਸਾਹਮਣੇ ਬਟਾਲਾ ਵਿੱਚ ਪਹਿਲੀ ਚੋਣਾਵੀ ਮੀਟਿੰਗ 'ਚ ਕਾਂਗਰਸ ਦੇ ਵਰਕਰਾਂ ਵਿੱਚ ਜੰਮ ਕੇ ਨਾਅਰੇਬਾਜ਼ੀ ਹੋਈ ਤੇ ਗਾਲੀ ਗਲੋਚ ਹੋਇਆ। ਬਟਾਲਾ 'ਚ ਕਾਂਗਰਸ ਦੋ ਧੜਿਆਂ 'ਚ ਵੰਡੀ ਗਈ। ਇੱਕ ਧੜਾ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਦਾ ਤੇ ਦੂਜਾ ਅਸ਼ਵਨੀ ਸੇਖੜੀ ਦਾ ਹੈ। ਦੋਵਾਂ ਧੜਿਆਂ ਵਿੱਚ ਆਪਸ ਵਿੱਚ ਨਾਅਰੇਬਾਜ਼ੀ ਤੇ ਗਾਲੀ ਗਲੋਚ ਹੋਈ। ਸਾਬਕਾ ਮੰਤਰੀ ਤੇ ਕਾਂਗਰਸੀ ਲੀਡਰ ਅਸ਼ਵਨੀ ਸੇਖੜੀ ਵੀ ਮੌਕੇ ਤੇ ਮੌਜੂਦ ਰਹੇ। ਪੁਲਿਸ ਦੇ ਵੀ ਕੰਟਰੋਲ ਤੋਂ ਵੀ ਕਾਂਗਰਸੀ ਕਾਰਕੁਨ ਬਾਹਰ ਹੋ ਗਏ। ਓ ਪੀ ਸੋਨੀ ਨੇ ਹਾਲਾਤ ਵਿਗੜਦੇ ਵੇਖ ਸਟੇਜ ਤੋਂ ਗੁੱਸੇ ਵਿੱਚ ਪਾਰਟੀ ਤੋਂ ਬਾਹਰ ਕਰਨ ਦੀ ਧਮਕੀ ਦੇ ਕੇ ਮਾਮਲੇ ਨੂੰ ਸ਼ਾਂਤ ਕਰਵਾਇਆ। ਭਾਰਤ ਵਿੱਚ ਮਹੀਨੇ ਵਿੱਚ ਪੰਜਵੀਂ ਵਾਰ ਕੋਵਿਡ-19 ਦੇ 19,000 ਤੋਂ ਘੱਟ ਨਵੇਂ ਮਾਮਲੇ 24 ਘੰਟਿਆਂ ਵਿੱਚ ਸਾਹਮਣੇ ਆਏ ਨੇ। ਇਸ ਨਾਲ ਦੇਸ਼ ਵਿੱਚ ਕੋਰੋਨਾ ਦੇ ਕੁੱਲ 1,04,13,417 ਮਾਮਲੇ ਹੋ ਗਏ ਨੇ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ਵਿੱਚ ਕੋਵਿਡ-19 ਦੇ ਤਾਜ਼ਾ 18,139 ਨਵੇਂ ਕੇਸ ਸਾਹਮਣੇ ਆਏ ਨੇ। ਇਸ ਸਮੇਂ ਦੌਰਾਨ ਕੋਰੋਨਾ ਕਾਰਨ 234 ਹੋਰ ਲੋਕਾਂ ਦੀ ਮੌਤ ਹੋਣ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 1,50,570 ਹੋ ਗਈ ਹੈ। ਪੰਜਾਬ ਵਿੱਚ ਕੋਰੋਨਾ ਕਾਰਨ ਹੁਣ ਤੱਕ 5,422 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਖਬਰ ਦੇ ਨਾਲ ਹੀ ਅੱਜ ਦੀਆਂ ਵਤਨ ਦੀ ਮਿੱਟੀ ਦੀਆਂ ਖਬਰਾਂ ਮੁੱਕਦੀਆਂ ਨੇ। ਸਵਰਨਜੀਤ ਸਿੰਘ ਮੋਗਾ ਨੂੰ ਦਿਓ ਇਜਾਜ਼ਤ, ਰੱਬ ਰਾਖਾ।
ਲੋਕਲ ਸਪੋਟ, ਇਹ ਉਦੋਂ ਸੀ ਜਦੋਂ ਸਾਨੂੰ ਇਸ ਦੀ ਸਭ ਤੋਂ ਵੱਧ ਜ਼ਰੂਰਤ ਸੀ। ਇੱਕ ਸੰਪੂਰਨ ਤੋਹਫ਼ਾ, ਉਹਨਾਂ ਕੋਲ ਏਸੀ, ਤੁਹਾਡਾ ਮਨਪਸੰਦ ਖਾਣਾ ਉਹਨਾਂ ਨੇ ਤੁਹਾਡੇ ਤੱਕ ਪਹੁੰਚਾਇਆ, ਅਤੇ ਹੁਣ ਜਦੋਂ ਉਹਨਾਂ ਨੂੰ ਸਾਡੀ ਲੋੜ ਹੈ, ਸਾਡੀ ਵਾਰੀ ਹੈ ਉਹਨਾਂ ਦਾ ਸਮਰਥਨ ਕਰਨ ਦੀ। ਲੋਕਲ ਖਰੀਦਦਾਰੀ ਕਰਕੇ ਅਤੇ ਸੁਰੱਖਿਅਤ ਖਰੀਦਦਾਰੀ ਕਰਕੇ ਇਹਨਾਂ ਕੋਲੋਂ ਕਰਬਸਾਈਡ ਪਿਕਅਪ, ਟੇਕਆਊਟ ਅਤੇ ਡਿਲੀਵਰੀ ਦੇ ਨਾਲ ਲੋਕਲ ਲਈ ਆਪਣਾ ਪਿਆਰ ਦਿਖਾਓ। ਸੁਰੱਖਿਅਤ ਢੰਗ ਨਾਲ ਖਰੀਦਦਾਰੀ ਕਰੋ।
UK ਟਰੱਕ ਟ੍ਰੇਨਿੰਗ ਸੈਂਟਰ ਇੱਕ ਮਿਨਿਸਟਰੀ ਅਪਰੂਵਡ ਪ੍ਰਾਈਵੇਟ ਕੈਰੀਅਰ ਕਾਲਜ ਹੈ ਜੋ ਪਿਛਲੇ ਲੰਮੇ ਸਮੇਂ ਤੋਂ ਮਿਸਾਗਾ ਵਿੱਚ ਆਟੋਮੈਟਿਕ ਅਤੇ ਮੈਨੂਅਲ ਟਰੱਕਸ ਦੀ ਟ੍ਰੇਨਿੰਗ ਦਿੰਦੇ ਆ ਰਹੇ ਹਨ। 1-to-1 ਟ੍ਰੇਨਿੰਗ, ਓਪਨ 7 ਡੇਜ਼, 11 ਵਾਲੇ ਟਰੱਕਾਂ ਦਾ ਸਪੈਸ਼ਲ ਇੰਤਜ਼ਾਮ। AZ ਅਤੇ DZ ਲਾਇਸੈਂਸ ਲੈਣ ਵਾਲੇ ਚਾਹਵਾਨ ਅੱਜ ਹੀ ਸੰਪਰਕ ਕਰਨ ਕੁਲਦੀਪ ਸਿੰਘ ਗਰੇਵਾਲ 6478495490 6478945
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1-1 ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262।
ਏਸ਼ੀਅਨ ਫੂਡ ਸੈਂਟਰ। First mortgage, second mortgage,
ya phir hove loan.
Socho na bas, bilkul bhi hone milao phone.
416-621-6000 ते गल करो पारसदीप सिंह नाल।
पारसदीप कोल है हर मॉर्गेज दा सॉल्यूशन ते सब तो वधिया गल ए के पारसदीप सिंह ने अकाल मॉर्गेजेस दे नाल।
अकाल मॉर्गेजेस जिथे मॉर्गेज ले हां दा मतलब हुंदा है इट वर्गा पक्का वादा। पारसदीप सिंह 416-621-6000 लाइसेंस नंबर 10845 इंडिपेंडेंटली ओन्ड एंड ऑपरेटेड।
अकाल 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 मॉर्गेजेस।
SOS Immigration and Settlement Services ਤੁਹਾਡੀਆਂ ਸਾਰੀਆਂ ਇਮੀਗ੍ਰੇਸ਼ਨ ਮਾਮਲਿਆਂ ਦਾ ਹੱਲ। ਸਟੂਡੈਂਟ ਵੀਜ਼ਾ, ਸਟੱਡੀ ਪਰਮਿਟ, LMIA, ਵਰਕ ਪਰਮਿਟ, ਪਰਮਾਨੈਂਟ ਰੈਜ਼ੀਡੈਂਸੀ ਅਪਲਾਈ ਕਰਨਾ ਚਾਹੁੰਦੇ ਹੋ ਜਾਂ ਫਿਰ ਫੈਮਿਲੀ ਨੂੰ ਸਪਾਂਸਰ ਕਰਨਾ ਹੈ, ਨੈਨੀ ਜਾਂ ਫਿਰ ਵਿਜ਼ਟਰ ਵੀਜ਼ੇ ਤੇ ਅਪਲਾਈ ਕਰਨਾ ਚਾਹੁੰਦੇ ਹੋ, ਬਿਜ਼ਨਸ ਰਿਲੇਟਡ ਸਾਰੀ ਇਮੀਗ੍ਰੇਸ਼ਨ ਲਈ ਅੱਜ ਹੀ ਕਾਲ ਕਰੋ ਰਾਹੁਲ ਸਾਗਰ 647-80-20-22। ਇਹ ਤੁਹਾਨੂੰ ਪ੍ਰੋਫੈਸ਼ਨਲ, ਰਿਲਾਇਬਲ ਅਤੇ ਹਾਈ ਕੁਆਲਿਟੀ ਸਰਵਿਸਿਜ਼ ਦੇਣਗੇ। ਜੀ ਹਾਂ, 647-780-2022 ਜਾਂ ਫਿਰ ਪਹੁੰਚੋ 120 Woodstream Boulevard, Woodbridge।
ਜੀ ਹਾਂ, ਤੁਸੀਂ ਜੁੜੇ ਰੇਡੀਓ ਪ੍ਰੋਗਰਾਮ ਖਬਰਸਾਰ ਦੇ ਨਾਲ ਔਰ ਤੁਹਾਡਾ ਸਾਡਾ ਸਾਥ ਬਣਿਆ ਰਹਿੰਦਾ ਜੀ 8:30 ਵਜੇ ਤੋਂ ਲੈ ਕੇ ਤੇ 10 ਵਜੇ ਤੱਕ। ਔਰ ਸੈੱਲ ਫੋਨ ਦੀਆਂ ਵਧੀਆ ਡੀਲਸ ਚਾਹੀਦੀਆਂ ਨੇ ਤਾਂ ਤੁਸੀਂ ਸੈੱਲ ਐਂਡ ਫਿਕਸ ਵਿਜ਼ਿਟ ਕਰ ਸਕਦੇ ਹੋ ਜੀ। 2565 ਸਟੀਲ ਐਵੀਨਿਊ ਈਸਟ ਯੂਨੀਅਨ ਨੰਬਰ 3, 905-790-9999 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਤੁਸੀਂ ਕੋਈ ਕਸਟਮਾਈਜ਼ਡ ਪਲਾਨ ਬਣਾਉਣਾ ਚਾਹੁੰਦੇ ਹੋ ਔਰ ਤੁਹਾਨੂੰ GSM ਅਨਲੌਕ ਫੋਨ ਚਾਹੀਦੇ ਨੇ ਤਾਂ ਤੁਸੀਂ ਸ਼ਾਨ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ। 905-790-9999 'ਤੇ ਗੱਲਬਾਤ ਜਿਹੜੀ ਉਹ ਕੀਤੀ ਜਾ ਸਕਦੀ ਹੈ। UK ਟਰੱਕ ਟ੍ਰੇਨਿੰਗ ਸੈਂਟਰ, ਕੁਲਦੀਪ ਗਰੇਵਾਲ ਜੀ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। 647-894-8590 ਇਹਨਾਂ ਦਾ ਨੰਬਰ। ਔਰ ਕਿਚਨਰ ਕੈਂਬਰਿਜ ਦੀ ਏਰੀਏ ਦੇ ਵਿੱਚ ਉਹ ਤਾਂ ਜੀਤਪਾਲ ਸਿੰਘ ਦਿਓਲ UK ਟਰੱਕ ਟ੍ਰੇਨਿੰਗ ਸੈਂਟਰ ਓਪਰੇਟ ਕਰਦੇ ਨੇ। ਉੱਥੋਂ 647-247-1936 'ਤੇ ਤੁਸੀਂ ਗੱਲਬਾਤ ਜਿਹੜੀ ਹੈ ਕਰ ਸਕਦੇ ਹੋ। ਔਰ ਪਾਪੂਲਰ ਟਾਇਰ 3 ਲੋਕੇਸ਼ਨ ਤੋਂ ਸੇਵਾਵਾਂ ਦਿੰਦੇ ਆ ਰਹੇ ਜੀ। 905-672-6565-905-672-6565 ਪਾਪੂਲਰ ਟਾਇਰ ਦਾ ਨੰਬਰ ਹੈ ਜੀ। ਸਟਾਈਨਮੈਂਟ ਐਂਡ ਐਸੋਸੀਏਟਸ ਦੇ ਪਾਰਟਨਰ ਗੁਰਸ਼ਰਨ ਬੌਬੀ ਸਿੱਧੂ ਜੀ 647-539-3020 'ਤੇ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਬੈਸਟ ਟਰੱਕ ਰਿਪੇਅਰ ਅਤੇ ਟਾਇਰ ਸੈਂਟਰ ਰਣਜੀਤ ਜੀ ਦੇ ਨਾਲ ਗੱਲਬਾਤ ਤੁਸੀਂ ਕਰਨੀ ਆ। ਟਰੱਕਾਂ ਦੀ ਰਿਪੇਅਰ ਕਰਾਉਣੀ ਆ 905-625-0055 ਕੈਟ ਦੀਆਂ 4 ਬੈਟਰੀਆਂ $590 ਦੇ ਵਿੱਚ ਇੰਸਟਾਲ ਕਰਕੇ ਦਿੰਦੇ ਨੇ। ਹੋਰ ਕਿਸੇ ਤਰ੍ਹਾਂ ਦੀ ਤੁਸੀਂ ਕੋਈ ਵੀ ਟਰੱਕ ਦੀ ਰਿਪੇਅਰ ਕਰਾਉਣੀ ਤਾਂ ਬੈਸਟ ਟਰੱਕ ਰਿਪੇਅਰ ਅਤੇ ਟਾਇਰ ਸੈਂਟਰ 905-625-0055। ਪ੍ਰੈਸਟਨ ਕੰਸਟਰਕਸ਼ਨ, ਤੁਸੀਂ ਕੋਈ ਕਸਟਮਾਈਜ਼ ਘਰ ਬਣਾਉਣਾ ਚਾਹੁੰਦੇ ਹੋ ਤਾਂ ਪ੍ਰੈਸਟਨ ਕੰਸਟਰਕਸ਼ਨ ਦੇ ਨਾਲ ਗੱਲਬਾਤ ਕਰ ਸਕਦੇ ਹੋ। 905-796-4587 ਇਹਨਾਂ ਦਾ ਨੰਬਰ ਹੈ ਜੀ। 905-796-4587 ਪ੍ਰੈਸਟਨ ਕੰਸਟਰਕਸ਼ਨ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਜੀ। ਭਾਜੀ
ਜੀ, ਤੁਸੀਂ ਜਿਹੜੇ ਪ੍ਰੋਗਰਾਮ ਖਬਰ ਸਾਹਿਬ ਦੇ ਨਾਲ, ਔਰ ਮੇਰੇ ਨਾਲ ਇਸ ਸਮੇਂ ਇੰਦਰਜੀਤ ਸਿੰਘ ਜਗਰਾਓਂ ਜੀ ਨੇ, ਔਰ ਇੱਕ ਆਪਣਾ ਸੁਨੇਹਾ ਸੋਤਿਆਂ ਦੇ ਨਾਲ ਸਾਂਝਾ ਕਰਨਾ ਚਾਹੁੰਦੇ ਹੈ। ਜਗਰਾਓਂ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਵਿੱਚ
ਬਹੁਤ ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ ਜੀ।
ਹਾਂਜੀ ਵੀਰ ਜੀ, ਜਿਵੇਂ ਕਿ ਆਪਾਂ ਪਹਿਲਾਂ ਵੀ ਸਰੋਤਿਆਂ ਦੇ ਨਾਲ ਇਹ ਸਾਂਝ ਪਾਉਂਦੇ ਆ ਰਹੇ ਹਾਂ ਕਿ ਇੰਟੈਰੀਓ ਸਿੱਖ ਐਂਡ ਗੁਰਦੁਆਰਾ ਕੌਂਸਲ ਦੇ ਵੱਲੋਂ ਇੱਕ ਕਿਸਾਨਾਂ ਦੇ ਹੱਕ ਦੇ ਵਿੱਚ ਰੈਲੀ ਕੀਤੀ ਜਾ ਰਹੀ ਹੈ ਕੱਲ੍ਹ ਨੂੰ, ਯਾਨੀ ਕਿ ਸ਼ਨੀਚਰਵਾਰ ਨੂੰ। ਤੋ ਉਹਦੇ ਲਈ ਸਾਰੇ ਭੈਣ ਭਰਾਵਾਂ ਨਾਲ ਸਾਂਝ ਪਾਉਣੀ ਸੀ ਇਸ ਵਿਸ਼ੇ ਦੇ ਉੱਤੇ। ਇਹ ਜਿਹੜੀ ਰੈਲੀ ਆ ਦੋ ਥਾਵਾਂ ਤੋਂ, ਈਸਟ ਤੇ ਵੈਸਟ ਕੋਰਸ, ਦੋ ਥਾਵਾਂ ਤੋਂ ਇਹ ਰੈਲੀ ਕੱਢੀ ਜਾਊਗੀ। ਇੱਕ ਸਕਾਰਬਰੋ ਗੁਰਦੁਆਰਾ ਸਾਹਿਬ ਦੇ ਪਾਰਕਿੰਗ ਲਾਟ ਤੋਂ ਇਹ ਰੈਲੀ ਚੱਲੂਗੀ ਅਤੇ ਇਹ 365 ਬਲੂ ਸਟਰੀਟ ਦੇ ਉੱਤੇ ਡਰਾਈਵ ਬਾਏ ਜਿਹੜੀ ਆ ਉਹ ਜਾਊਗੀ ਜੀ। ਦੂਸਰੇ ਪਾਸੇ ਵੈਸਟ ਐਂਡ ਦੇ ਉੱਤੋਂ ਗੌਰਵੇ ਐਂਡ ਡੇਅਰੀ ਦੇ ਇੰਟਰਸੈਕਸ਼ਨ ਤੇ ਵਾਈਲਡ ਵਰਡ ਪਾਰਕ ਦੇ ਪਾਰਕਿੰਗ ਲਾਟ ਦੇ ਵਿੱਚੋਂ ਇਹ ਰੈਲੀ ਸ਼ੁਰੂ ਕੀਤੀ ਜਾਊਗੀ। ਉਸੇ ਤਰ੍ਹਾਂ 427 ਲੈ ਕੇ ਤੇ ਇਹ ਰੈਲੀ ਜਿਹੜੀ ਆ ਉਹ ਬਲੂ ਸਟਰੀਟ ਦੇ ਉੱਤੇ ਪਹੁੰਚੂਗੀ। ਇਹਦੇ ਵਿੱਚ ਕੁਛ ਪ੍ਰਬੰਧਕਾਂ ਵੱਲੋਂ ਬੇਨਤੀਆਂ ਕੀਤੀਆਂ ਗਈਆਂ ਨੇ ਜਿਨ੍ਹਾਂ ਨੂੰ, ਜਿਹੜੇ ਵੀ ਭੈਣ ਭਰਾ ਇਸ ਰੈਲੀ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਨੇ, ਉਹਨਾਂ ਦੇ ਲਈ ਕਿ ਇੱਕ ਤਾਂ ਉਹ ਜਿੰਨੇ ਵੀ ਇਸ ਰੈਲੀ ਦੇ ਵਿੱਚ ਸ਼ਾਮਿਲ ਹੋਣ ਲਈ ਆ ਰਹੇ ਨੇ ਭੈਣ ਭਰਾ, ਉਹਨਾਂ ਨੂੰ ਬੇਨਤੀ ਹੈ ਕਿ ਉਹ ਆਪਣੀਆਂ ਕਾਰਾਂ ਦੇ ਵਿੱਚ ਹੀ ਰਹਿਣ, ਕਾਰਾਂ ਦੇ ਵਿੱਚੋਂ ਬਾਹਰ ਨਾ ਨਿਕਲ ਕੇ ਕਿਸੇ ਤਰ੍ਹਾਂ ਦਾ ਇਕੱਠ ਨਾ ਕੀਤਾ ਜਾਵੇ। ਦੂਸਰੀ ਉਹਨਾਂ ਦੀ ਬੇਨਤੀ ਆ ਕਿ ਇਹਦੇ ਵਿੱਚ ਜਿਹੜੀਆਂ ਨੇ ਕਮਰਸ਼ੀਅਲ ਵਹੀਕਲ ਜਿਹੜੀਆਂ ਐਡ ਨਾ ਕੀਤੀਆਂ ਜਾਣ, ਸਿਰਫ ਆਪਣੀਆਂ ਕਾਰਾਂ, ਜੀਪਾਂ, ਪਿਕਅਪ ਟਰੱਕਾਂ ਦੇ ਉੱਤੇ ਹੀ ਇਹਦੇ ਵਿੱਚ ਸ਼ਾਮਿਲ ਹੋਇਆ ਜਾਵੇ। ਔਰ ਤੀਸਰੀ ਬੇਨਤੀ ਉਹਨਾਂ ਦੀ ਹੈਗੀ ਆ ਕਿ ਜਦੋਂ ਅਸੀਂ ਇਸ ਰੈਲੀ ਦੇ ਵਿੱਚ ਸ਼ਾਮਿਲ ਹੁੰਦੇ ਹਾਂ, ਨਾ ਤਾਂ ਹਾਰਨ ਵਜਾਏ ਜਾਣ ਔਰ ਨਾ ਹੀ ਕਿਸੇ ਤਰ੍ਹਾਂ ਦਾ, ਯਾਨੀ ਆਪਣੀ ਸਨ ਸਕਰੀਨ ਦੇ ਥਰੂ ਬਾਹਰ ਨਿਕਲ ਕੇ ਕਿਸੇ ਤਰ੍ਹਾਂ ਦੇ ਫਲੈਗ ਲਹਿਰਾਏ ਜਾਣ ਜਿਹਦੇ ਨਾਲ ਇਸ ਤਰ੍ਹਾਂ ਲੱਗੇ ਕਿ ਅਸੀਂ ਕਿਸੇ ਗੈਰ ਜ਼ਿੰਮੇਵਾਰੀ ਤੋਂ ਕੰਮ ਲੈ ਰਹੇ ਹਾਂ। ਤੇ ਚੌਥੀ ਬੇਨਤੀ ਇਹ ਹੈ ਜੀ ਕਿ ਜਦੋਂ ਆਪਾਂ ਹਾਈਵੇ ਦੇ ਉੱਤੇ ਚੱਲ ਰਹੇ ਹਾਂ, ਸਿਰਫ ਇੱਕ ਹੀ ਲੇਨ ਜਿਹੜੀ ਆ ਉਹ ਫਾਲੋ ਕੀਤੀ ਜਾਵੇ, ਦੋ ਜਾਂ ਤਿੰਨ ਲਾਈਨਾਂ ਦੇ ਵਿੱਚ ਜਾ ਕੇ ਸਾਰਾ ਜਿਹੜਾ ਆਮ ਰੂਟੀਨ ਦਾ ਟ੍ਰੈਫਿਕ ਆ ਉਹਨੂੰ ਬਲੌਕ ਨਾ ਕੀਤਾ ਜਾਵੇ। ਇੰਨੀਆਂ ਬੇਨਤੀਆਂ ਨੇ। ਇਸ ਰੈਲੀ ਦੇ ਵਿੱਚ ਇੱਕ ਮੀਡੀਆ ਵਾਲੀ ਵੈਨ ਜਿਹੜੀ ਆ ਸ਼ਾਮਿਲ ਕੀਤੀ ਗਈ ਆ, ਜਿਹਦੀ ਅਗਵਾਈ ਦੇ ਵਿੱਚ ਇਹ ਸਾਰੀ ਰੈਲੀ ਚੱਲੂਗੀ। ਉਹਦੇ ਉੱਤੇ ਕਿਸਾਨਾਂ ਦੇ ਸੰਘਰਸ਼ ਨਾਲ ਰਿਲੇਟਡ ਜਿਹੜੀ ਆ ਇਨਫੋਰਮੇਸ਼ਨ ਜਿਹੜੀ ਆ ਬਹੁਤ ਭਾਸ਼ਾਵਾਂ ਦੇ ਵਿੱਚ ਭਾਈਚਾਰੇ ਦੇ ਨਾਲ, ਕੈਨੇਡੀਅਨ ਭਾਈਚਾਰੇ ਨਾਲ ਤੇ ਸਾਡੇ ਲੋਕਾਂ ਦੇ ਨਾਲ ਸਾਂਝੀ ਕੀਤੀ ਜਾਊਗੀ।
ਯਾਨੀ ਮੁਕੰਮਲ ਤੌਰ ਤੇ ਇੱਕ ਪੀਸਫੁਲ ਜਿਹੜਾ ਇਹ ਰੈਲੀ ਹੋਵੇਗੀ, ਔਰ ਪਹਿਲੀਆਂ ਰੈਲੀਆਂ ਦੇ ਵਾਂਗ ਨਹੀਂ ਹੈ ਕਿ ਉੱਪਰੋਂ ਛੱਤਾਂ ਖੋਲ ਕੇ ਨੌਜਵਾਨ ਬਾਹਰ ਨਿਕਲਦੇ ਨੇ ਜਾਂ ਫਿਰ ਉੱਥੇ ਫਰੂਟ ਪਾਉਂਦੇ ਨੇ ਜਾਂ ਫਿਰ ਕਿਸਾਨੀ ਤੋਂ ਇਲਾਵਾ ਹੋਰ ਝੰਡੇ ਨੇ ਜਿਹੜੇ ਉਹ ਵੀ ਚਲਾਏ ਜਾਂਦੇ ਨੇ, ਐਸਾ ਕੁਛ ਨਹੀਂ ਹੋਵੇਗਾ।
ਦੇਖੋ ਜੀ, ਉਹ ਇਸ ਤਰ੍ਹਾਂ ਵੀ ਕਈ ਵਾਰੀ ਕੁਛ ਬੰਦੇ ਜਜ਼ਬਾਤੀ ਹੋ ਜਾਂਦੇ ਨੇ ਜੀ, ਹਰ ਇੱਕ ਬੰਦਾ ਕਿਸਾਨੀ ਸੰਘਰਸ਼ ਦੇ ਨਾਲ ਜੁੜਿਆ ਹੋਇਆ, ਇੱਥੋਂ ਤੱਕ ਕਰਕੇ ਜਿਹੜਾ ਵੀ ਬੰਦਾ ਕਿਚਨ ਦੇ ਵਿੱਚ ਤਿੰਨ ਟਾਈਮ ਜਾਂ ਜੋ ਵੀ ਕੁਛ ਛਕਦਾ ਛਕਾਉਂਦਾ ਜੀ, ਆਉਂਦਾ ਤਾਂ ਉਹ ਸਾਰਾ ਖੇਤਾਂ ਦੇ ਵਿੱਚੋਂ ਹੀ ਆ। ਔਰ ਕਈ ਵਾਰੀ ਹੁੰਦਾ ਕਿ ਜਦੋਂ ਜਿਹੜੇ ਸ਼ਾਂਤਮਈ ਸੰਘਰਸ਼ ਆ ਲੰਮੇ ਹੋ ਜਾਂਦੇ ਆ, ਤੇ ਜਿਹੜੇ ਆਮ ਤੌਰ ਤੇ ਨੌਜਵਾਨ ਵਰਗ ਆ ਜੀ, ਉਹ ਕਈ ਵਾਰੀ ਜਜ਼ਬਾਤੀ ਹੋ ਜਾਂਦਾ, ਉਹਨਾਂ ਨੂੰ ਲੱਗਦਾ ਕਿ ਇਹਦਾ ਕੋਈ ਹੱਲ ਨਹੀਂ ਨਿਕਲ ਰਿਹਾ। ਪਰ ਕਿਸਾਨਾਂ ਨੇ ਇੱਕ ਫੈਸਲਾ ਲਿਆ ਹੋਇਆ ਕਿ ਉਹਨਾਂ ਨੇ ਇਸ ਸੰਘਰਸ਼ ਨੂੰ ਸ਼ਾਂਤਮਈ ਰਹਿ ਕੇ ਹੀ, ਚਾਹੇ ਉਹ ਜਿੰਨਾ ਟਾਈਮ ਮਰਜ਼ੀ ਲੱਗ ਜਾਵੇ, ਇਹਦੇ 'ਤੇ ਜਿੱਤ ਪ੍ਰਾਪਤ ਕਰਨੀ ਆ। ਸੋ ਜਿਹੜੀਆਂ ਉਹਨਾਂ ਦੀਆਂ ਗਾਈਡਲਾਈਨਸ ਨੇ ਉਸ ਸੰਘਰਸ਼ ਦੀ ਰੂਪ ਰੇਖਾ ਦੇ ਤਹਿਤ ਹੀ ਇੱਥੇ ਇਹ ਰੈਲੀ ਕੀਤੀ ਜਾਊਗੀ, ਜਿਹਦੇ ਵਿੱਚ ਕਿਸਾਨੀ ਦੇ ਨਾਲ ਰਿਲੇਟਡ ਜਿਹੜੇ ਆ ਸਲੋਗਨ ਜਾਂ ਬੈਨਰ ਜਾਂ ਝੰਡੇ ਜੋ ਵੀ ਉਹ ਲਹਿਰਾਏ ਜਾਣਗੇ, ਤਾਂ ਕਿ ਸਾਡਾ ਜਿਹੜਾ ਕੈਨੇਡਾ ਦੇ ਵਿੱਚ GTA ਦੇ ਵਿੱਚ ਵਾਸਦੇ ਲੋਕਾਂ ਦਾ ਸਹਿਯੋਗ ਜਿਹੜਾ ਉਹਨਾਂ ਤੱਕ ਪਹੁੰਚ ਸਕੇ ਜੀ।
ਕਿਸਾਨਾਂ ਨੂੰ ਜਿਵੇਂ ਇਸ ਚੀਜ਼ ਦਾ ਪਹਿਲਾਂ ਹੀ ਪਤਾ ਸੀਗਾ ਕਿ ਇਹ ਇਸੇ ਤਰ੍ਹਾਂ ਹੀ ਹੋਵੇਗਾ, ਉਹਨਾਂ ਨੇ ਆਪਣੇ ਪ੍ਰੋਗਰਾਮ ਨੇ ਜਿਹੜੇ ਪਹਿਲਾਂ ਹੀ ਅਗਲੇ ਉਲੀਕੇ ਹੋਏ ਸੀਗੇ। ਕੱਲ ਟਰੈਕਟਰ ਮਾਰਚ ਹੋਇਆ ਤੇ ਨਾਲ ਦੀ ਨਾਲ ਜੇਕਰ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਨਜ਼ਰ ਮਾਰਦੇ ਹਾਂ ਤਾਂ ਦੋ ਸਖਸ਼ ਤਾਂ ਤੁਸੀਂ ਕਿਹਾ ਕਿ ਕੁਝ ਲੋਕ ਜਜ਼ਬਾਤੀ ਹੋ ਜਾਂਦੇ ਨੇ, ਤੇ ਜਿਹੜੇ ਨੌਜਵਾਨ ਪੀੜ੍ਹੀ ਆ ਉਹਨਾਂ ਦਾ ਖੂਨ ਤੱਤਾ ਹੁੰਦਾ ਹੈ ਤੇ ਉਹ ਆਪਣੇ ਢੰਗ ਨਾਲ ਕੰਮ ਕਰਨਾ ਚਾਹੁੰਦੇ, ਆਪਣੇ ਢੰਗ ਨਾਲ ਗੱਲ ਕਰਨੀ ਚਾਹੁੰਦੇ ਨੇ। ਦੋ ਜਿਹੜੇ ਨੌਜਵਾਨ ਆਗੂ ਨੇ ਜਿਹਦੇ ਵਿੱਚ ਦੀਪ ਸਿੱਧੂ ਦਾ ਨਾਂ ਆਉਂਦਾ ਹੈ ਤੇ ਲੱਖਾ ਸਿਧਾਣਾ ਦਾ ਨਾਂ ਆਉਂਦਾ ਹੈ, ਔਰ ਇਹਨਾਂ ਵੱਲੋਂ ਕਾਫ਼ੀ ਜਿਹੜੀ ਜਿੱਥੇ ਇਕੱਠ ਦੀ ਗੱਲ ਕੀਤੀ ਜਾਂਦੀ ਹੈ, ਏਕਤਾ ਦੀ ਗੱਲ ਕੀਤੀ ਜਾਂਦੀ ਹੈ, ਨਾਲ ਦੀ ਨਾਲ ਥੋੜ੍ਹਾ ਜਿਹਾ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੀ ਗੱਲ ਕੀਤੀ ਜਾਂਦੀ ਹੈ। ਦੀਪ ਸਿੱਧੂ ਵੱਲੋਂ ਔਨ ਲਾਈਵ ਹੋ ਕੇ ਆਪਣੇ ਫੇਸਬੁੱਕ ਪੇਜ ਉੱਤੇ ਸੋਸ਼ਲ ਮੀਡੀਆ ਉੱਤੇ ਵਾਰ ਵਾਰ ਗੱਲ ਕੀਤੀ ਗਈ ਹੈ ਕਿ ਸਾਨੂੰ ਵੀ ਕੋਈ ਜ਼ਿੰਮੇਵਾਰੀ ਦੇਵੋ, ਸਾਨੂੰ ਵੀ ਕੋਈ ਸ਼ਾਮਿਲ ਕਰੋ ਇਸ ਦੇ ਵਿੱਚ, ਸਾਨੂੰ ਇਸ ਤਰ੍ਹਾਂ ਨਾ ਦਰਕਿਨਾਰ ਕਰੋ। ਤੁਸੀਂ ਕੀ ਸਮਝਦੇ ਹੋ ਕਿ ਕੀ ਇਹ ਕਿਸਾਨ ਜਥੇਬੰਦੀਆਂ ਦਾ ਸਹੀ ਫੈਸਲਾ ਹੈ ਕਿ ਅਗਰ ਐਸੇ ਹੀ ਜਿਨ੍ਹਾਂ ਨੇ ਸ਼ੁਰੂ ਦੇ ਵਿੱਚ ਕਾਫ਼ੀ ਯੋਗਦਾਨ ਪਾਇਆ ਅਤੇ ਲਗਾਤਾਰ ਪਾ ਰਹੇ ਨੇ, ਇਹਨਾਂ ਨੂੰ ਪਾਸੇ ਕਰਕੇ ਕੋਈ ਫਰਕ ਪਵੇਗਾ ਇਸ ਮੋਰਚੇ ਦੇ ਉੱਤੇ, ਜਾਂ ਇੱਕ ਕੋਈ ਚੰਗੀ ਗੱਲ ਹੈ ਜਾਂ ਮਾੜੀ ਗੱਲ ਹੈ? ਕੀ ਇਹ ਸਾਰੇ ਵਰਤਾਰੇ ਦੇ ਉੱਤੇ ਤੁਹਾਡਾ ਇਸ ਸਮੇਂ?
ਦੇਖੋ ਜੀ, ਗਰੇਵਾਲ ਸਾਹਿਬ, ਮੈਂ ਤਾਂ ਇਹਦੇ ਬਾਰੇ ਇੰਨਾ ਹੀ ਕਹਿ ਸਕਦਾ ਕਿ ਇਹ ਜਿਹੜੀ ਇਹ ਇਸ਼ੂ ਆ ਜਿਹੜਾ ਕਿਸਾਨੀ ਦਾ ਇਸ਼ੂ, ਇਹ ਹਰ ਧਰਮ, ਹਰ ਵਰਗ, ਹਰ ਉਮਰ ਦੇ ਨਾਲ ਜੁੜਿਆ ਹੋਇਆ ਹੈਗਾ। ਇਹਦੇ ਵਿੱਚ ਕਿਸੇ ਬੰਦੇ ਨੇ ਕਿਸੇ ਨੂੰ ਕੋਈ ਇਸ ਤਰ੍ਹਾਂ ਦਾ ਕੋਈ ਸਰਟੀਫਿਕੇਟ ਨਹੀਂ ਦਿੱਤਾ ਵੀ ਉਹ ਫਲਾਨਾ ਬੰਦਾ ਇਹਦੇ ਸ਼ਾਮਿਲ ਹੋ ਸਕਦਾ ਤੇ ਫਲਾਨਾ ਬੰਦਾ ਨਹੀਂ ਹੋ ਸਕਦਾ। ਹਰ ਇੱਕ ਬੰਦਾ ਆਪਣੇ ਤਰੀਕੇ ਦੇ ਨਾਲ ਬਣਦਾ, ਇਹਦੇ ਵਿੱਚ ਯੋਗਦਾਨ ਪਾ ਰਿਹਾ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਚਲੋ ਥੋੜੀਆਂ ਮੋਟੀਆਂ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਨੇ, ਪਰ ਐਟ ਦੀ ਐਂਡ ਜੇ ਆਪਾਂ ਉਹਨਾਂ ਜਿਹੜੇ ਦੋਨਾਂ ਮੰਨਿਆਂ ਦੀ ਗੱਲ ਕੀਤੀ ਆ, ਤੁਸੀਂ ਲੱਖੇ ਸਿਧਾਣੇ ਆ ਦੀਪ ਸਿੱਧੂ ਦੀ, ਉਹ ਵੀ ਜਿੰਨੀ ਵੀ ਗੱਲ ਕਰਦੇ ਨੇ ਪਰ ਉਹ ਨਾਲ ਦੀ ਨਾਲ ਇਹ ਗੱਲ ਹਮੇਸ਼ਾ ਦੁਹਰਾ ਰਹੇ ਨੇ ਲਗਾਤਾਰ ਕਿ ਅਸੀਂ ਕਿਸਾਨਾਂ ਦੀ ਅਗਵਾਈ ਦੇ ਵਿੱਚ ਹੀ ਇਹ ਸੰਘਰਸ਼ ਲੜਾਂਗੇ ਤੇ ਲੜ ਰਹੇ ਹੈਗੇ
ਜੀ। ਤੇ ਇਹ ਤੋਂ ਇਲਾਵਾ ਜੋ ਇਸ ਸਮੇਂ OCI ਕਾਰਡ ਹੋਲਡਰ ਜਾਂ ਫਿਰ ਕੈਨੇਡੀਅਨ ਸਿਟੀਜ਼ਨ ਗਏ ਨੇ ਜਾਂ ਹੋਰ ਮੁਲਕਾਂ ਦੇ ਜਿਹੜੇ ਸਿਟੀਜ਼ਨ ਨੇ ਤੇ ਉਹਨਾਂ ਦੇ ਪਾਸ OCI ਕਾਰਡ ਨੇ, ਉਹਨਾਂ ਦੇ ਉੱਤੇ ਭਾਰਤ ਸਰਕਾਰ ਦੀ ਬੜੀ ਤਿੱਖੀ ਨਜ਼ਰ ਹੈ। ਔਰ ਕੱਲ੍ਹ ਅਸੀਂ ਡਿਟੇਲ ਦੇ ਵਿੱਚ ਚਰਚਾ ਕੀਤੀ ਸੀ ਕਿਸ ਤਰ੍ਹਾਂ ਰਮਨਦੀਪ ਬਰਾੜ, ਕੈਂਡੀਡੇਟ ਆਫ ਰੈਕਿਡ, ਇੱਥੋਂ ਕੰਜ਼ਰਵੇਟਿਵ ਪਾਰਟੀ ਵੱਲੋਂ ਉੱਥੇ ਗਏ, ਉਹਨਾਂ ਨੇ ਉਸਦੇ ਵਿੱਚ ਸ਼ਮੂਲੀਅਤ ਕੀਤੀ ਤੇ ਉਹਨਾਂ ਦੇ ਉੱਤੇ ਕਾਫ਼ੀ ਮੀਡੀਆ ਵੱਲੋਂ ਅਤੇ ਸਰਕਾਰ ਵੱਲੋਂ ਉਸਦਾ ਸਖ਼ਤ ਨੋਟਿਸ ਜਿਹੜਾ ਲਿਆ ਗਿਆ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ?
ਦੇਖੋ ਜੀ, OCI ਕਾਰਡ ਦੀਆਂ ਕੀ ਪ੍ਰੋਟੋਕਾਲ ਆ ਜੀ, ਕੀ ਉਹਦੀਆਂ ਰਿਸਪੋਂਸੀਬਿਲਟੀ ਨੇ ਦੋਨਾਂ, ਇਹਨਾਂ ਬਾਰੇ ਮੈਨੂੰ ਬਹੁਤੀ ਜਾਣਕਾਰੀ ਨਹੀਂ ਹੈ। ਹਾਂ, ਇਹਨਾਂ ਕਹੂੰਗਾ ਵੀ ਜਦੋਂ ਇੱਥੋਂ ਰਮਨ ਬਰਾੜ ਹੋਣੀ ਗਏ ਨੇ, ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਬਾਕੀ ਵੀ NRI ਆ ਉਹਨਾਂ ਨੂੰ ਸੱਦਾ ਦਿੱਤਾ ਕਿ ਮੈਂ ਉੱਥੇ ਜਾ ਰਿਹਾ ਹੈਗਾ ਤੇ 3 ਤਰੀਕ ਨੂੰ ਉੱਥੇ ਪਹੁੰਚਾਂਗੇ ਤੇ ਤੁਸੀਂ ਉੱਥੇ ਸਟੇਜ ਦੇ ਲਾਗੇ ਮੈਨੂੰ ਮਿਲੋ ਜੀ। ਤੇ ਸਰਕਾਰ ਇਹਦੇ ਬਾਰੇ ਨੋਟਿਸ ਲੈ ਰਹੀ ਹੈ। ਚਲੋ ਠੀਕ ਆ ਜੀ, ਉਹ ਇੱਕ ਜਿਵੇਂ ਕਹਿੰਦੇ ਆ ਵੀ ਜਾਣੀ ਪਛਾਣੀ ਸ਼ਖਸੀਅਤ ਹੈਗੀ ਆ, ਇੱਥੇ ਉਹਨਾਂ ਨੇ ਇਲੈਕਸ਼ਨ ਲੜੀ ਆ, ਤੇ NRI ਤਾਂ ਆਲ ਓਵਰ ਦੀ ਵਰਲਡ ਦੁਨੀਆਂ ਤੋਂ ਹੀ ਗਏ ਨੇ ਔਰ ਮੇਰਾ ਖਿਆਲ ਆ ਕਿ ਹੋਰ ਵੀ ਲੋਕ ਜਾਣਾ ਚਾਹੁੰਦੇ ਨੇ ਜਿਵੇਂ ਜਿਵੇਂ ਉਹਨਾਂ ਨੂੰ ਲੱਗ ਰਿਹਾ ਕਿ ਹਾਂਜੀ ਅਸੀਂ ਵੀ ਫਿਜੀਕਲੀ ਜਾ ਕੇ ਉੱਥੇ ਇਸ ਸੰਘਰਸ਼ ਦੇ ਵਿੱਚ ਯੋਗਦਾਨ ਪਾਈਏ। ਇਹਦੇ ਬਾਰੇ ਜੀ ਮੈਨੂੰ ਜਿਹੜੀ OCI ਕਾਰਡ ਬਾਰੇ ਜਾਂ ਜੋ ਵੀ ਆ ਉਹਦੇ ਬਾਰੇ ਮੈਨੂੰ ਬਹੁਤੀ ਜਾਣਕਾਰੀ ਨਹੀਂ ਹੈ ਵੀ ਉਹਦੇ ਵਿੱਚ OCI ਕਾਰਡ ਹੋਲਡਰ ਦੀਆਂ
ਵੋਟ ਪਾ ਸਕਦੇ ਨੇ ਉੱਥੇ ਜਾ ਕੇ, ਜੇ ਉਹਨਾਂ ਦੀ ਪਹਿਲਾਂ ਹੀ ਉੱਥੇ ਵੋਟ ਬਣੀ ਹੋਈ ਹੈ ਫਿਰ ਵੋਟ ਪਾਈ ਜਾ ਸਕਦੀ ਹੈ। ਪਰ ਦੂਸਰਾ ਅਗਰ ਕਿਸੇ ਪ੍ਰੋਟੈਸਟ ਦੇ ਵਿੱਚ ਜਾਂ ਫਿਰ ਕਿਸੇ ਪੋਲੀਟੀਕਲ ਅੰਦੋਲਨ ਦੇ ਵਿੱਚ ਉਹ ਸ਼ਾਮਲ ਨਹੀਂ ਹੋ ਸਕਦੇ ਗੇ। ਇਸ ਤਰ੍ਹਾਂ ਦੀਆਂ ਕੁਛ ਕੰਪਲੀਕੇਟਡ ਰਿਸਟ੍ਰਿਕਸ਼ਨਸ ਨੇ ਜਿਨ੍ਹਾਂ ਨੂੰ ਅਸੀਂ ਅਕਸਰ ਓਵਰਲੁੱਕ ਕਰ ਜਾਂਦੇ ਹਾਂ, ਪਰ ਉਸ ਦੇ ਤਹਿਤ ਇਹ ਵੀ ਕਦੇ ਜਿੱਥੇ ਜੀ ਕਰਦਾ ਸਰਕਾਰ ਦਾ ਉਹ ਸਖ਼ਤ ਨੋਟਿਸ ਲੈ ਲੈਂਦੀ ਹੈ, ਜਿੱਥੇ ਜੀ ਕਰਦਾ ਉਹ ਨਹੀਂ ਲੈਂਦੀ ਗੀ, ਕਿਉਂਕਿ ਅਸੀਂ ਐਸੇ ਵੀ OCI ਕਾਰਡ ਹੋਲਡਰਸ ਨੂੰ ਜਾਣਦੇ ਹਾਂ ਜਿਹੜੇ ਲੰਬੇ ਸਮੇਂ ਤੋਂ ਇਸ ਸਮੇਂ ਪੰਜਾਬ ਦੇ ਵਿੱਚ ਰਹਿ ਰਹੇ ਨੇ ਅਤੇ ਵੱਖ ਵੱਖ ਮੂਵਮੈਂਟਸ ਦੇ ਵਿੱਚ ਉਹਨਾਂ ਵੱਲੋਂ ਹਿੱਸਾ ਲਿਆ ਜਾਂਦਾ ਰਿਹਾ। ਤੇ ਰਾਓ ਸਾਹਿਬ ਥੈਂਕ ਯੂ ਸੋ ਮਚ, ਅੰਤ ਵਿੱਚ ਕੀ ਕਹਿਣਾ ਚਾਹੁੰਦੇ ਹੋ?
ਹਾਂਜੀ ਵੀਰ ਜੀ, ਜੇ ਕਿਸੇ ਭੈਣ ਭਰਾ ਨੇ ਇਹਦੇ ਬਾਰੇ ਹੋਰ ਕੋਈ ਜਾਣਕਾਰੀ ਲੈਣੀ ਹੈ ਜੀ ਤਾਂ ਉਹ ਜਿਹੜੇ ਸਾਡੇ ਸੰਪਰਕ ਨੰਬਰ ਨੇ ਜੀ 416-704-0506 416-676-88-20 416-835-6355 ਦੇ ਉੱਤੇ ਸੰਪਰਕ ਕਰ ਸਕਦੇ ਜੀ। ਰੈਲੀ ਜਿਹੜੀ ਆ ਸ਼ਾਰਪ 11 ਵਜੇ ਜਿਹੜੀ ਆ ਉਹ ਵਾਈਲਡ ਵਰਡ ਪਾਰਕ ਦੇ ਪਾਰਕਿੰਗ ਲਾਟ ਦੇ ਵਿੱਚੋਂ ਸ਼ੁਰੂ ਹੋ ਜਾਊਗੀ ਜੀ।
ਧੰਨਵਾਦ ਜੀ, ਥੈਂਕ ਯੂ।
ਓਕੇ ਵੀਰ ਜੀ, ਮੈਂ ਖਾਲਸਾ।
ਸੋ 5-6 ਮਿੰਟ ਬਾਕੀ ਨੇ, ਕੋਈ ਸਾਡੇ ਕਾਲਰ ਨੇ ਕੋਈ ਗੱਲ ਕਰਨੀ ਚਾਹੀਏ, ਕੋਈ ਕਾਲ ਕਰਨੀ ਚਾਹੁੰਦਾ ਹੈ ਤਾਂ ਜ਼ਰੂਰ 416-620-1778 ਦੇ ਉੱਤੇ ਸੰਪਰਕ ਕੀਤਾ ਜਾ ਸਕਦਾ ਹੈ। 416-620-1778 ਕੋਈ ਗੱਲ ਆਪਣੀ ਕਹਿਣੀ ਹੈ, ਇੱਕ ਦੋ ਕਾਲਰ ਨੂੰ ਅਸੀਂ ਔਨ ਏਅਰ ਕਰ ਸਕਦੇ ਹਾਂ। ਸੋ ਸਮਾਂ ਇੰਦਰਜੀਤ ਸਿੰਘ ਜਗਰਾਓ ਹੋਣਾ ਨੇ ਲੈ ਲਿਆ ਤੇ ਜਿਹੜਾ ਟਰੰਪ ਅਤੇ ਉਸਦੇ ਖੈਰ ਖਵਾਹਾਂ ਦਾ ਸੁੰਗੜ ਰਿਹਾ ਸੰਸਾਰ ਹੈ ਜੋ ਇਸ ਸਮੇਂ ਅਮੈਰੀਕਾ ਦੀ ਡੈਮੋਕ੍ਰੇਸੀ ਦੇ ਵਿੱਚ ਕਿਸ ਜਗ੍ਹਾ ਦੇ ਉੱਤੇ ਜਾ ਖੜੀ ਹੈ, ਲੋਕਤੰਤਰ ਅਮੈਰੀਕਾ ਦਾ ਕਿਸ ਜਗ੍ਹਾ ਦੇ ਉੱਤੇ ਜਾ ਖੜਿਆ ਹੈ ਔਰ ਇਸ ਦੇ ਵਿੱਚ ਟਰੰਪ ਵਰਗੇ ਲੋਕਤੰਤਰ ਡੈਮੋਕ੍ਰੈਟਿਕ ਢੰਗ ਦੇ ਨਾਲ ਚੁਣੇ ਹੋਏ ਲੀਡਰ ਕਿਸ ਤਰ੍ਹਾਂ ਇਸ ਨੂੰ ਮਿਸਯੂਜ਼ ਕਰਦੇ ਨੇ, ਕਿਸ ਤਰ੍ਹਾਂ ਇਨਡਾਇਰੈਕਟਲੀ ਉਹ ਤਾਨਾਸ਼ਾਹ ਬਣਦੇ ਨੇ, ਇਹਦੇ ਉੱਤੇ ਅੱਜ ਦੀ ਜਿਹੜੀ ਸਾਡੀ ਕੈਨੇਡੀਅਨ ਪੰਜਾਬੀ ਪੋਸਟ ਅਖਬਾਰ ਦੀ ਸੰਪਾਦਕੀ ਲਿਖੀ ਹੋਈ ਹੈ ਔਰ ਡੈਮੋਕ੍ਰੇਸੀ ਦੇ ਵਿੱਚ ਲੁਕੀ ਹੋਈ ਇਹ ਤਾਨਾਸ਼ਾਹੀ ਔਰ ਇਹਦੀ ਜਿਹੜੀ ਕਿਤਾਬ ਦੇ ਹਵਾਲੇ ਦੇ ਨਾਲ ਜਿਹੜੀ ਕਿਤਾਬ ਲਿਖੀ ਗਈ ਸੀਗੀ 1835 ਦੇ ਵਿੱਚ ਫਰਾਂਸ ਦੇ ਵਿੱਚ ਇਹ ਕਿਤਾਬ ਲਿਖੀ ਗਈ ਸੀਗੀ ਡੈਮੋਕ੍ਰੇਸੀ ਇਨ ਅਮੈਰੀਕਾ। ਡੈਮੋਕ੍ਰੇਸੀ ਇਨ ਅਮੈਰੀਕਾ ਇਹ ਫਰਾਂਸ ਦੇ ਇੱਕ ਲੇਖਕ ਵੱਲੋਂ ਲਿਖੀ ਗਈ ਜਿਸ ਦੇ ਵਿੱਚ ਉਹਨਾਂ ਨੇ ਅੱਗੇ ਜਾ ਕੇ ਉਹਦੇ 'ਚ ਗੱਲ ਕੀਤੀ ਸੀ ਕਿ ਇਹ ਡੈਮੋਕ੍ਰੇਸੀ ਕਿਤੇ ਨਾ ਕਿਤੇ ਜਾ ਕੇ ਸਾਰੇ ਤੰਤਰ ਨੂੰ ਵਿਗਾੜੇਗੀ ਅਤੇ ਉਸ 1835 ਵਿੱਚ ਕੀਤੀ ਹੋਈ ਭਵਿੱਖਬਾਣੀ ਹੁਣ ਅਮੈਰੀਕਾ ਦੇ ਵਿੱਚ ਜਾ ਕੇ ਉਹ ਉਸ ਕਿਤਾਬ ਦੇ ਮੁਕਾਬਲੇ ਜਿਸ ਨੂੰ ਬਹੁਤ ਸਾਰੀ ਯੂਨੀਵਰਸਿਟੀ ਦੇ ਵਿੱਚ ਪੜ੍ਹਾਇਆ ਜਾਂਦਾ ਡੈਮੋਕ੍ਰੇਸੀ ਇਨ ਅਮੈਰੀਕਾ ਕਿਤਾਬ ਨੂੰ ਔਰ ਬਹੁਤ ਵਧੀਆ ਇਹ ਲੋਕਤੰਤਰ ਦੇ ਉੱਤੇ ਲਿਖੀ ਹੋਈ ਕਿਤਾਬ ਹੈ। ਉਹਨੇ ਭਵਿੱਖਬਾਣੀ ਕੀਤੀ ਸੀਗੀ ਕਿਤੇ ਨਾ ਕਿਤੇ ਜਾ ਕੇ ਇਸ ਦੇ ਵਿੱਚੋਂ ਕੋਈ ਇਹਨੂੰ ਲੁਕਵੇਂ ਢੰਗ ਦੇ ਨਾਲ ਤਾਨਾਸ਼ਾਹ ਬਣ ਸਕਦਾ ਤੇ ਉਹ ਡੋਨਲਡ ਟਰੰਪ ਦੇ ਆ ਕੇ ਸਾਰਾ ਦੋਸ਼ ਸਿਰ ਮੜਿਆ ਗਿਆ। ਸੋ ਨੈਂਸੀ ਪੇਲੋਸੀ ਤੇ ਹੋਰ ਜਿਹੜੇ ਡੈਮੋਕ੍ਰੈਟਿਕਸ ਤੇ ਕੁਝ ਰਿਪਬਲਿਕਨਸ ਵੀ ਇਹ ਕਹਿ ਰਹੇ ਨੇ ਕਿ ਡੋਨਲਡ ਟਰੰਪ ਦੇ 12 ਦਿਨ ਪੂਰੇ ਨਾ ਹੋਣ ਦਿੱਤੇ ਜਾਣ, ਪਹਿਲਾਂ ਹੀ ਉਸ ਨੂੰ ਚੱਲਦਾ ਕਰ ਦਿੱਤਾ ਜਾਵੇ। ਸੋ ਬਹੁਤ ਸਾਰਾ ਜਿਹੜਾ ਮਾਹੌਲ ਹੈ ਇਸ ਸਮੇਂ ਅਮਰੀਕਾ ਦਾ ਵਿਗੜਿਆ ਹੋਇਆ ਆ ਔਰ ਸਰਕਾਰ ਚਿਕੰਨੀ ਹੈ। ਉੱਥੋਂ ਦੇ ਜਿਹੜੇ ਕੈਪੀਟਲ ਹਿੱਲ ਦੇ ਪੁਲਿਸ ਦੇ ਚੀਫ ਆਫ ਸਟਾਫ ਨੇ ਉਹਨਾਂ ਨੇ ਵੀ ਜਿਹੜਾ ਆਪਣਾ ਉੱਥੋਂ ਮਾਫ ਕਰਨਾ ਜਿਹੜੇ ਉੱਥੋਂ ਦੇ ਚੀਫ ਨੇ ਉਹਨਾਂ ਨੇ ਵੀ ਆਪਣਾ ਰਿਜ਼ਾਈਨ ਆ ਜਿਹੜਾ ਕਰ ਦਿੱਤਾ ਤੇ ਹੋਰਾਂ ਲੋਕਾਂ ਵੱਲੋਂ ਵੀ ਕੁਝ ਇੱਕ ਵੱਲੋਂ ਰਿਜ਼ਾਈਨ ਕੀਤਾ ਗਿਆ ਆ ਇਸ ਗੱਲ ਨੂੰ ਲੈ ਕੇ। ਸੋ ਹੁਣ ਇਸ ਸਮੇਂ ਫੜੋ ਫਾੜੀ ਜਾਰੀ ਹੈ ਉਹਨਾਂ ਲੋਕਾਂ ਦੀ ਜਿਹੜੇ ਜਿਹਨਾਂ ਨੇ ਜਾ ਕੇ ਪਾਰਲੀਮੈਂਟ ਦੇ ਅੰਦਰ ਜਾ ਕੇ ਭੰਨ ਤੋੜ ਕੀਤੀ ਆ, ਹਾਊਸ ਦੇ ਅੰਦਰ ਜਾ ਕੇ ਭੰਨ ਤੋੜ ਕੀਤੀ ਆ, ਉਹਨਾਂ ਦੀ ਫੜੋ ਫਾੜੀ ਜਾਰੀ ਹੈ। ਕਾਫੀ ਵੱਡੀ ਪੱਧਰ ਦੇ ਉੱਤੇ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ। ਮੇਰਾ ਨਾਲ ਕਾਲਰ ਨੇ ਲੱਸੀ ਕੀ ਕਹਿਣਾ ਚਾਹੁੰਦੇ ਆ ਜੀ, ਸਵਾਗਤ ਆ ਪ੍ਰੋਗਰਾਮ ਵਿੱਚ। ਹੈਲੋ ਜੀ, ਹਾਂ ਸਰ, ਮੈਨੂੰ ਲੱਗਦਾ ਕਿ ਸਾਡੇ ਇਸ ਕਾਲਰ ਨੇ ਸਾਨੂੰ ਹੋਲਡ ਦੇ ਉੱਤੇ ਪਾ ਦਿੱਤਾ ਹੈ ਔਰ ਮੈਂ ਦੱਸਣਾ ਚਾਹੁੰਦਾ ਆਪਣੇ ਸੋਤੇ ਨੂੰ। ਹੈਲੋ, ਸਵਾਗਤ ਆ ਪ੍ਰੋਗਰਾਮ ਦੇ ਜੀ।
ਹੈਲੋ ਸੁਰਿੰਦਰ ਸਿੰਘ ਜੀ, ਤੁਸੀਂ ਆਉਂਦੇ ਹੋ? ਲੱਗਦਾ ਉਹਨਾਂ ਨੇ
ਇਹਦਾ ਕਰੋ, ਮੈਂ ਆਪਣੇ ਅਕਾਊਂਟ ਡਿਪਾਰਟਮੈਂਟ ਦਾ ਸੰਦੇਸ਼ ਸਰੋਤਿਆਂ ਦੇ ਨਾਲ ਸਾਂਝਾ ਕਰ ਦਵਾਂ। ਸੋ ਪਾਸ ਇੱਕ ਕਾਂਡੋ ਪ੍ਰੋਜੈਕਟ ਹੈ ਜਿਹੜਾ ਕਿ ਸੇਂਟ ਕੈਥਰੀਨ ਦੇ ਵਿੱਚ ਕਾਂਡੋ ਪ੍ਰੋਜੈਕਟ ਹੈ ਔਰ ਇਹਦੇ ਚ ਪਹਿਲਾਂ ਵੀ ਇਹ ਬਿਲਡਿੰਗ ਬੜੀ ਤੇਜ਼ੀ ਦੇ ਨਾਲ ਵਿਕੀ ਹੈ ਤੇ ਕੁਝ ਇੱਕ ਹੋਰ ਨਵੀਆਂ ਯੂਨਿਟਸ ਇਸ ਦੇ ਵਿੱਚ ਰਿਲੀਜ਼ ਕੀਤੀਆਂ ਗਈਆਂ ਨੇ ਔਰ ਜਿਹਦੇ 'ਚ ਵਨ ਬੈਡਰੂਮ 662 ਸਕੇਅਰ ਫੁੱਟ ਦੀ ਕਾਂਡੋ ਅਪਾਰਟਮੈਂਟ 353,900 ਡਾਲਰ ਦੀ ਬੁੱਕ ਕੀਤੀ ਜਾ ਰਹੀ ਹੈ ਅਤੇ ਵਨ ਬੈਡਰੂਮ ਪਲੱਸ ਡੈਨ ਹੈ ਜਿਹੜੀ ਉਹ 400,000 ਡਾਲਰ ਦੀ ਬੁੱਕ ਕੀਤੀ ਜਾ ਰਹੀ ਹੈ ਔਰ ਇਹ ਅਪਾਰਟਮੈਂਟਾਂ ਤੁਸੀਂ ਬੁੱਕ ਕਰਾਉਣੇ ਚਾਹੁੰਦੇ ਹੋ ਜਾਂ ਫਿਰ 2 ਬੈਡਰੂਮ 874 ਸਕੇਅਰ ਫੁੱਟ 441,000 ਡਾਲਰ ਦੀ ਬਿਲਕੁਲ ਸੇਂਟ ਕੈਥਰੀਨ ਦੇ ਡਾਊਨ ਟਾਊਨ ਦੇ ਵਿੱਚ ਇਹ ਬਿਲਡਿੰਗ ਹੈ 3 ਸਾਲ ਦੇ ਵਿੱਚ ਬਣ ਕੇ ਪੂਰੀ ਹੋਣੀ ਹੈ ਔਰ ਇਸਦਾ ਡਾਊਨ ਡਿਪੋਜ਼ਿਟ ਸਟਰਕਚਰ ਸਿਰਫ 15% ਹੈ 240 ਦਿਨਾਂ ਦੇ ਵਿੱਚ ਔਰ ਤੁਸੀਂ ਆਪਣੇ ਆਪ ਕੈਲਕੂਲੇਟ ਕਰ ਸਕਦੇ ਹੋ ਜੇ ਤੁਸੀਂ 4,00,000 ਦੀ ਅਪਾਰਟਮੈਂਟ ਖਰੀਦਦੇ ਹੋ ਤਾਂ $60,000 ਇੱਕ ਸਾਲ ਦੇ ਵਿੱਚ ਤੁਸੀਂ ਦੇਣਾ ਸੋ ਇਹਦੇ ਲਈ ਤੁਸੀਂ ਮੇਰੇ ਨਾਲ ਸੰਪਰਕ ਕਰ ਲੈਣਾ 416-970-5000 ਦੇ ਉੱਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-970-5000 ਪੰਜ ਮਿੰਟ ਰਹਿ ਗਏ ਦੋ ਕਾਲਰ ਸਾਰੀਆਂ ਲਾਈਨਾਂ ਸਕੀਆਂ ਬਿਜ਼ੀ ਨੇ ਲੱਸੀ ਕਿਸ ਨੂੰ ਇਹ ਮਿੰਟ ਮਿਲ ਸਕਦਾ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਹਾਂਜੀ ਸਤਿ ਸ਼੍ਰੀ ਅਕਾਲ ਜੀ ਕਰਵਾਲ ਜੀ
ਜੀ ਸਤਿ ਸ਼੍ਰੀ ਅਕਾਲ
ਹਾਂਜੀ ਮੈਂ ਕਰਵਾਲ ਜੀ ਇਹੀ ਕਹਿਣਾ ਚਾਹੁੰਦਾ ਜੀ ਆ ਜਿਹੜਾ ਇੱਥੇ ਰੈਲੀਆਂ ਰੁਲੀਆਂ ਹੋ ਰਹੀਆਂ ਜਿੰਨਾ ਕੋਵਿਡ ਸਾਡੇ ਕਿਊਬਕ ਵਿੱਚ ਤੇ ਤੁਹਾਡੇ ਟੋਰਾਂਟੋ 'ਚ ਵੱਧ ਗਿਆ ਬ੍ਰਮਟਨ 'ਚ ਖਾਸ ਕਰਕੇ ਤੇ ਪਲੀਜ਼ ਇਹਨਾਂ ਨੂੰ ਰੈਲੀਆਂ ਨੂੰ ਹੋਰ ਨਾ ਬਜਾਓ ਇਹ ਨਾ ਕਰੋ ਉਹਨਾਂ ਨੂੰ ਪੋਸਟਪੋਨ ਹੀ ਕਰ ਦਿਓ ਡੀਜ਼ਲ ਬਚਾਓ ਤੇਲ ਬਚਾਓ ਇਨਵਾਇਰਮੈਂਟ ਬਚਾਓ ਤੇ ਕਿਸਾਨਾਂ ਦੀ ਸਪੋਰਟ ਕਰੋ ਕਿਸੇ ਹੋਰ ਵੇ ਨਾ ਪਲੀਜ਼ ਇਹਨਾਂ ਨੂੰ ਅਵਾਇਡ ਕਰੋ ਤੇ ਜਿਹੜੇ ਬਾਬਾ ਜੀ ਵਿੱਚ ਪਏ ਉਹਨਾਂ ਦਾ ਦੱਸ ਸਕਦੇ ਜੀ ਕਿਹੜੇ ਸੰਤ ਜੀ ਆ ਗਏ ਸੰਤਾ ਬੰਤਾ ਸਿੰਘ ਜੀ
ਨਹੀਂ ਨਹੀਂ ਸੰਤਾ ਬੰਤਾ ਸਿੰਘ ਨਹੀਂ ਗਏ ਨਾਨਕ ਸਾਹਿਬ ਦੇ ਵਿੱਚੋਂ ਬਾਬਾ ਲੱਖਾ ਸਿੰਘ ਜੀ ਜਿਨ੍ਹਾਂ ਨੇ ਨਰਿੰਦਰ ਤੋਮਰ ਉਹਨਾਂ ਦੇ ਨਾਲ ਨਰਿੰਦਰ ਤੋਮਰ ਉਹਨਾਂ ਦੇ ਖਾਸ ਸੱਦੇ ਦੇ ਉੱਤੇ ਉਹਨਾਂ ਨੇ ਮੀਟਿੰਗ ਕੀਤੀ ਹੈ ਕਿ ਇਹਨਾਂ ਨੂੰ ਵਿੱਚ ਪਾ ਕੇ ਇਹ ਜਿਹੜਾ ਮਸਲਾ ਹੱਲ ਕੀਤਾ ਜਾ ਸਕੇ ਸੋ ਅਸੀਂ ਇਸ ਤਰ੍ਹਾਂ ਨਹੀਂ ਕਹਿ ਸਕਦੇ ਕਿ ਉਹਨਾਂ ਨੂੰ ਬਾਬਾ ਲੱਖਾ ਸਿੰਘ ਜੀ ਪੰਜਾਬ ਦੇ ਇੱਕ ਜਾਣੀ ਪਹਿਚਾਣੀ ਧਾਰਮਿਕ ਸ਼ਖਸੀਅਤ ਨੇ ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ ਅਗਲੀ ਕਾਲ ਦੇ ਉੱਤੇ ਚੱਲਦੇ ਹਾਂ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਹੈਲੋ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ
ਬੀ ਜੀ ਮੈਂ ਗੱਲ ਇਹ ਕਰ ਰਹੀ ਲੱਖਾ ਸੁਹਾਣਾ ਤੇ ਦੀਪ ਸਿੱਧੂ ਤਾਂ ਆਪਦਾ ਫਿਊਚਰ ਲੱਭ ਰਹੇ ਆ ਜੀ ਦੇਖੋ ਲੱਖਾ ਸੁਹਾਣਾ ਕਿਸੇ ਨਾਲ ਰੌਲਾ ਨਾ ਹੋਣ ਤੇ ਵੀ ਕਿਸੇ ਦੇ ਕਹਿਣ ਤੇ ਕਿਸੇ ਦੇ ਲੱਤਾਂ ਬਾਹਾਂ ਤੋੜ ਸਕਦਾ ਜਦੋਂ ਕੱਲ ਨੂੰ ਲੀਡਰ ਬਣ ਗਿਆ
ਮੇਰਾ ਯਾਰ ਪਹਿਲੇ ਕਾਲਰ ਨੇ ਵੀ ਨਾ ਸੰਤਾ ਬੰਤਾ ਇਹਨਾਂ ਨੂੰ ਕਿਹਾ ਹੋਣਾ ਮਾਫੀ ਚਾਹੁੰਦਾ ਕਿ ਮੈਂ ਉਹ ਬਾਬਾ
ਓਕੇ
ਆਮ ਸੋਰੀ ਸੋ ਮੈਂ ਉਹਨਾਂ ਨੂੰ ਬਾਬਾ ਲੱਖਾ ਸਿੰਘ ਉਹਨਾਂ ਨਾਲ ਜਿਹੜੀ ਮੀਟਿੰਗ ਕੀਤੀ ਆ ਉਦੋਂ ਧੰਨਵਾਦ ਜੀ
Toronto. The views expressed on the preceding program may not necessarily be those of the owner or management of WTOR radio station.
ਫੈਲਣ ਨੂੰ ਰੋਕੋ COVID-19 ਜਾਨ ਲੇਵਾ ਹੋ ਸਕਦਾ ਹੈ ਫਰਜ਼ ਨਿਭਾਉਣ ਦਾ ਵੇਲਾ ਹੁਣ ਹੈ COVID-19 ਦੀ ਰੋਕਥਾਮ ਵਿੱਚ ਹਰ ਕੋਈ ਆਪਣਾ ਹਿੱਸਾ ਪਾ ਸਕਦਾ ਹੈ ਘਰ ਵਿੱਚ ਰਹੋ ਬਸ ਇਹੀ ਕਰਨ ਦੀ ਲੋੜ ਹੈ ਬਹੁਤ ਜ਼ਰੂਰੀ ਕੰਮ ਲਈ ਹੀ ਬਾਹਰ ਜਾਓ ਜਿਵੇਂ ਰਾਸ਼ਨ ਦਵਾਈਆਂ ਮੈਡੀਕਲ ਅਪਾਇੰਟਮੈਂਟਸ ਲਈ ਜਾਂ ਜੇ ਤੁਸੀਂ ਕੋਈ ਜ਼ਰੂਰੀ ਸੇਵਾ ਮੁਹੱਈਆ ਕਰਦੇ ਹੋ ਖੁਦ ਨੂੰ ਅਤੇ ਹੋਰਾਂ ਨੂੰ ਸੁਰੱਖਿਅਤ ਰੱਖੋ ਘਰ ਰਹੋ ਜਾਣਕਾਰੀ ਲਈ ontario.ca/coronavirus ਤੇ ਜਾਓ ਓਨਟੇਰੀਓ ਸਰਕਾਰ ਦੁਆਰਾ ਜਾਰੀ
ਕਿਸੇ ਵੀ ਕਾਨੂੰਨੀ ਮੁਸ਼ਕਲ ਨਾਲ ਨਜਿੱਠਣ ਲਈ ਸਹੀ ਵਕੀਲ ਦੀ ਚੋਣ ਕਰਨਾ ਬਹੁਤ ਜ਼ਰੂਰੀ ਹੈ
ਫਾਲਕਨ ਲਾਅ ਪੀਸੀ ਦੇ ਤਜਰਬੇਕਾਰ ਵਕੀਲਾਂ ਦੀ ਟੀਮ ਕਰ ਸਕਦੀ ਹੈ ਤੁਹਾਡੀ ਮਦਦ
ਮਸਲਾ ਚਾਹੇ ਕਾਰਪੋਰੇਟ ਲਾਅ ਦਾ ਹੋਵੇ ਜਾਂ ਸਿਵਲ ਲਿਟੀਗੇਸ਼ਨ ਦਾ ਰੀਅਲ ਅਸਟੇਟ ਦਾ ਹੋਵੇ ਜਾਂ ਇਮੀਗ੍ਰੇਸ਼ਨ ਦਾ
ਫਾਲਕਨ ਲਾਅ ਪੀਸੀ ਜਾਣਦੇ ਹਨ ਹਰ ਕਾਨੂੰਨੀ ਸਮੱਸਿਆ ਦਾ ਹੱਲ COVID-19 ਦੇ ਚਲਦਿਆਂ ਸਾਰੀਆਂ ਸਰਵਿਸਿਜ਼ ਡਿਜੀਟਲੀ ਅਵੇਲੇਬਲ ਹਨ
ਕਾਲ ਫਾਲਕਨ ਲਾਅ ਪੀਸੀ 647-560-4442
647-560-4442 ਹੈਡ ਆਫਿਸ ਇਨ ਮਿਸੀਸਾਗਾ
ਫਾਲਕਨ ਲਾਅ ਪੀਸੀ CIBC Global Money Transfer के साथ अपने परिवार को ज्यादा से ज्यादा खुशियाँ दें। CIBC Global Money Transfer की $0 ट्रांसफर फीस का फायदा उठाएं और अपने परिवार तक पहुँचाएं और भी ज्यादा पैसे आज ही cibc.com/globaltransfer पर जाएं और प्रोमो कोड GMT50 के साथ अपने पहले ट्रांसफर पर वापस पाएं $50। शर्तें और CIBC फॉरेन एक्सचेंज रेट्स लागू
ਆਪਣਾ ਲੋਕਲ ਸਪੌਟ ਇਹ ਉਦੋਂ ਸੀ ਜਦੋਂ ਸਾਨੂੰ ਇਸ ਦੀ ਸਭ ਤੋਂ ਵੱਧ ਜ਼ਰੂਰਤ ਸੀ ਇੱਕ ਸੰਪੂਰਨ ਤੋਹਫਾ ਉਹਨਾਂ ਕੋਲ ਇਹ ਸੀ ਤੁਹਾਡਾ ਮਨਪਸੰਦ ਖਾਣਾ ਉਹਨਾਂ ਨੇ ਤੁਹਾਡੇ ਤੱਕ ਪਹੁੰਚਾਇਆ ਅਤੇ ਹੁਣ ਜਦੋਂ ਉਹਨਾਂ ਨੂੰ ਸਾਡੀ ਲੋੜ ਹੈ ਸਾਡੀ ਵਾਰੀ ਹੈ ਉਹਨਾਂ ਦਾ ਸਮਰਥਨ ਕਰਨ ਦੀ ਲੋਕਲ ਖਰੀਦਦਾਰੀ ਕਰਕੇ ਅਤੇ ਸੁਰੱਖਿਅਤ ਖਰੀਦਦਾਰੀ ਕਰਕੇ ਇਹਨਾਂ ਕੋਲੋਂ ਕਰਬਸਾਈਡ ਪਿਕਅਪ ਟੇਕ ਆਊਟ ਅਤੇ ਡਿਲੀਵਰੀ ਦੇ ਨਾਲ ਲੋਕਲ ਲਈ ਆਪਣਾ ਪਿਆਰ ਦਿਖਾਓ ਸੁਰੱਖਿਅਤ ਢੰਗ ਨਾਲ ਖਰੀਦਦਾਰੀ ਕਰੋ
Ontario, yours to rediscover.
If you're looking for a successful career in art or design, you don't have to do it alone. At York University, you'll learn from award-winning faculty in small studios with big resources. Don't wait for things to happen tomorrow. Get better today. Learn more about your creative potential at ampd.yorku.ca. Start here. Go everywhere.
The biggest South Asian media group, Y Media.